Yeah. ਸਤਨਾਮ ਸ੍ਰੀ ਦੂਰ ਦਰਾਜ ਤੋਂ ਆਪ ਕਾਰੋਬਾਰ ਸੰਕੋਚਦੇ ਹੋਏ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਸਦਕੇ ਐਸੀ ਬਖਸ਼ਿਸ਼ ਹੋਈ ਕਿ ਬੇਅੰਤ ਜੀਵਾਂ ਦੇ ਪੁੰਨ ਕਰਮਾਂ ਦੇ ਜਾਗਣ ਦੇ ਨਾਲ ਜਦੋਂ ਪੁੰਨ ਕਰਮਾਂ ਨੂੰ ਆਪਣਾ ਫਲ ਦੇਣ ਦਾ ਉੱਤਮ ਸਮਾਂ ਆਇਆ ਉਸ ਵੇਲੇ ਐਸਾ ਮਹਾਂਪੁਰਸ਼ਾਂ ਦਾ ਗੁਰੂ ਮਹਾਰਾਜ ਦਾ ਵੇਦਾਂ ਦਾ ਸ਼ਾਸਤਰਾਂ ਦਾ ਕੁਰਾਨ ਸ਼ਰੀਫ ਦਾ ਸਾਰੇ ਧਰਮ ਗ੍ਰੰਥਾਂ ਦਾ ਮਤ ਹੈ ਕਿ ਉਹ ਉੱਤਮ ਭਾਗ ਜਦ ਬਣ ਜਾਣ ਜੀਵ ਦੇ ਉਸ ਵੇਲੇ ਉਹਨੂੰ ਸਤਸੰਗ ਪ੍ਰਾਪਤ ਹੁੰਦਾ। ਸਤਸੰਗ ਕੀ ਹੁੰਦਾ? ਬੰਦਿਆਂ ਦਾ ਇਕੱਠੇ ਹੋ ਜਾਣਾ, ਕੋਈ ਰੌਣਕ ਮੋਜਲਾ ਲਾ ਲੈਣਾ, ਪੈਦਲੀਆਂ ਉਦਲੀਆਂ ਗੱਲਾਂ ਸੁਣ ਲੈਣੀਆਂ, ਵੀ ਇਹਨੂੰ ਸਤਸੰਗ ਕਹਿੰਦੇ ਨੇ। ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਜਿਸ ਥਾਂ ਦੇ ਉੱਤੇ ਨਾਮ ਦੀ ਬਾਤ ਚੱਲਦੀ ਹੋਵੇ, ਇਹ ਜੀਵ ਕਿਸ ਤਰ੍ਹਾਂ ਵਾਹਿਗੁਰੂ ਨਾਲ ਮਿਲ ਸਕਦਾ ਹੈ, ਇਹਨਾਂ ਵਿਸ਼ਿਆਂ ਤੇ ਵਿਚਾਰ ਹੋਵੇ, ਪਰਮੇਸ਼ਰ ਦੇ ਪਿਆਰਿਆਂ ਦੀ ਕੋਈ ਕਥਾ ਚੱਲਦੀ ਹੋਵੇ, ਗੁਰੂਆਂ ਦੀ ਕਥਾ ਚੱਲਦੀ ਹੋਵੇ, ਉਸ ਸਥਾਨ ਦੇ ਉੱਤੇ ਸੱਤ ਦੇ ਨਾਲ ਜੁੜਨ ਵਾਲਾ ਜੋ ਮਾਹੌਲ ਹੈ ਉਸ ਨੂੰ ਸਤਸੰਗ ਕਹਿੰਦੇ। ਮੇਰੇ ਤੋਂ ਪਹਿਲਾਂ ਆਪ ਨੇ ਬੜਾ ਵਿਸਥਾਰ ਦੇ ਨਾਲ ਇਹਨਾਂ ਗੱਲਾਂ ਨੂੰ ਸਰਵਣ ਕੀਤਾ, ਉਹਦੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਹਾਂ। ਪਿਛਲੇ ਚਾਰ ਦਿਨਾਂ ਤੋਂ ਬਹੁਤ ਲੰਮੀ ਚੌੜੀ ਵਿਚਾਰ ਚੱਲਦੀ ਰਹੀ ਹੈ। ਜਿਹੜੇ ਪ੍ਰੇਮੀ ਰੋਜ਼ ਆਉਂਦੇ ਰਹੇ ਨੇ, ਜਿਨ੍ਹਾਂ ਨੇ ਥੋੜਾ ਬਿਰਤੀ ਨੂੰ ਇਕਾਗਰ ਕਰਕੇ ਸੁਣਨ ਦਾ ਯਤਨ ਕੀਤਾ ਹੈ, ਅਤੇ ਜਿਨ੍ਹਾਂ ਨੂੰ ਇਹ ਸ਼ੌਕ ਹੈ ਕਿ ਕਿਤੇ ਮਾਨਸ ਜਨਮ ਬਿਰਥਾ ਨਾ ਲੰਘ ਜਾਵੇ, ਉਹਨਾਂ ਦੀ ਭਟਕਣਾ ਨੂੰ ਹਟਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਜੋ ਸਿਧਾਂਤ ਸੀ ਉਸ ਦੇ ਉੱਤੇ ਆਪਾਂ ਵਿਚਾਰਾਂ ਕੀਤੀਆਂ ਨੇ। ਉਹ ਇਹ ਸੀ ਕਿ ਸੰਖੇਪ ਦੇ ਵਿੱਚ ਮੈਂ ਜੇ ਬੇਨਤੀ ਕਰਾਂ, ਉਹ ਇਹ ਹੈ ਕਿ ਸਾਡਾ ਜੋ ਪਰਮ ਮਨੋਰਥ ਹੈ ਸੰਸਾਰ ਤੇ ਆਉਣ ਦਾ, ਪਰਮ ਮੈਂ ਇਸ ਕਰਕੇ ਬੇਨਤੀ ਕਰਦਾ ਅੱਖਰ ਵਰਤਦਾ ਕਿ ਹੋਰ ਮਨੋਰਥ ਜਿਹੜੇ ਨੇ ਉਹ ਕੋਈ ਮਹਾਰਾਜ ਨੇ ਗਿਣੇ ਨਹੀਂ ਹੈ, ਉਹਨਾਂ ਨੂੰ ਵਰਥਲੈਸ ਕਿਹਾ। ਵਰਥਲੈਸ ਵਰਥਲੈਸ ਹੁੰਦਾ ਹੈ ਜਿਹਦੀ ਕੋਈ ਕੀਮਤ ਨਾ ਹੋਵੇ, ਔਰ ਐਵੇਂ ਹੀ ਆਦਮੀ ਖਪੇ, ਕਿਉਂਕਿ ਜਿਵੇਂ ਮੇਰੇ ਤੋਂ ਪਹਿਲਾਂ ਆਪ ਸੁਣ ਰਹੇ ਸੀ ਵੀ ਇੱਥੇ ਜੋ ਕਿਰਿਆ ਚੱਲ ਰਹੀ ਹੈ ਉਹ ਹੁਕਮ ਦੀ ਚੱਲਦੀ ਹੈ। ਹੁਕਮ ਕੀ ਹੁੰਦਾ? ਜੇ ਤਾਂ ਹੁਕਮ ਦੀ ਪਛਾਣ ਆ ਜਾਵੇ ਤਾਂ ਉਸੇ ਵੇਲੇ ਵਾਹਿਗੁਰੂ ਦਾ ਗਿਆਨ ਹਿਰਦੇ ਚ ਵਸ ਕੇ ਜੋਤ ਜਗ ਪੈਂਦੀ ਹੈ ਤੇ ਅਗਿਆਨ ਦਾ ਨਾਸ਼ ਹੋ ਜਾਂਦਾ ਹੈ, ਉਹ ਪਰਮੇਸ਼ਰ ਬਣ ਜਾਂਦਾ ਹੈ, ਜੀਵ ਨਹੀਂ ਰਹਿੰਦਾ। ਹੁਕਮ ਪਛਾਣਾ ਤਾਂ ਇੱਕ ਹੋ ਜਾਣਾ, ਜਿਹਨੇ ਹੁਕਮ ਦੀ ਪਛਾਣ ਕਰ ਲਈ ਉਹ ਵਾਹਿਗੁਰੂ ਨੂੰ ਜਾਣ ਲਿਆ। ਉਸ ਨੇ ਉਹ ਹੁਕਮ ਜਿਹੜਾ ਜਿਹਦੇ ਨਾਲ ਅਸੀਂ ਬੰਨੇ ਹੋਏ ਤੁਰਦੇ ਹਾਂ, ਉਹ ਹੁਕਮ ਦੇ ਅੰਦਰ ਕਰਮ ਸ਼ਕਤੀਸ਼ਾਲ ਸਾਨੂੰ ਲਈ ਫਿਰਦੇ ਨੇ, ਜਿਹੇ ਜੇ ਅਸੀਂ ਕਰਮ ਕਰੇ ਨੇ ਉਹ ਜਿਹੇ ਭੋਗਣ ਵਾਸਤੇ ਸਾਡਾ ਮਾਹੌਲ ਸਾਡਾ ਆਲਾ ਦੁਆਲਾ ਸਾਨੂੰ ਮਿਲਦਾ ਹੀ ਰਹਿਣਾ, ਉਹਨਾਂ ਦੇ ਵਿੱਚ ਸਾਡੀ ਪਰਾ ਲੱਭਦਾ ਆਉਂਦੀ ਹੈ। ਜੋ ਅਸੀਂ ਇੱਥੇ ਆ ਕੇ ਖਾਣਾ ਪੀਣਾ ਪਹਿਨਣਾ ਰਹਿਣਾ, ਇਹ ਕੁਝ ਲੇਖ ਵੱਡੇ ਨੇ ਜਿਵੇਂ ਅਖਬਾਰਾਂ ਦੇ ਸੁਰਖੀਆਂ ਹੁੰਦੀਆਂ, ਪਹਿਲਾਂ ਤਾਂ ਜੀਵ ਜਦ ਤੁਰਦਾ ਉਹਦੇ ਮੱਥੇ ਚ ਲਿਖਿਆ ਜਾਂਦਾ ਹੈ ਵੀ ਇਸ ਤਾਰੀਖ ਨੂੰ ਜਾ ਕੇ ਇੰਨੇ ਵਜੇ ਇਸ ਨਛੱਤਰ ਤੇ ਇਸ ਘੜੀ ਤੇ ਇਸ ਗ੍ਰਹਿ ਦੇ ਵਿੱਚ ਇਹਦਾ ਦੁਨੀਆਂ ਦੇ ਵਿੱਚ ਜਨਮ ਹੋਵੇਗਾ। ਮਾਤਾ ਦੇ ਪੇਟ ਦੀ ਬਾਤ ਨਹੀਂ ਹੈ, ਉਸ ਵੇਲੇ ਰਾਖੀ ਪ੍ਰਭੂ ਆਪ ਕਰਦਾ। ਜਿੱਥੋਂ ਜੀ ਫਿਰ ਫਲ ਭੋਗਣ ਲੱਗਦਾ ਉਹ ਸਮਾਂ ਲਿਖ ਦਿੱਤਾ ਜਾਂਦਾ। ਕਈਆਂ ਜੀਵਾਂ ਦੇ ਐਸਾ ਵੀ ਸਮਾਂ ਲਿਖਿਆ ਜਾਂਦਾ ਹੈ ਕਿ ਮਾਤਾ ਦੇ ਪੇਟ ਵਿੱਚ ਆਉਂਦੇ ਨੇ, ਖਤਮ ਹੋ ਕੇ ਤੁਰ ਜਾਂਦੇ ਨੇ। ਉਹ ਕਈ ਜਨਮ ਗਰਭ ਹੀ ਖਿਰਿਆ, ਕੋਈ ਐਸੇ ਕਰਮ ਮਾੜੇ ਕੀਤੇ ਹੁੰਦੇ ਨੇ ਉਹਨਾਂ ਨੇ, ਬਾਰੀ ਤਾਂ ਆ ਜਾਂਦੀ ਹੈ ਲੇਕਿਨ ਬਗੈਰ ਬਾਰੀ ਆਏ ਤੇ ਕੱਟ ਕੇ ਧੱਕਾ ਪੈਂਦਾ, ਦੂਜੇ ਪਾਸੇ ਫਿਰ ਚਲੇ ਜਾਂਦੇ। ਪਰ ਜਿਹੜੇ ਸੰਸਾਰੀ ਜੀਵ ਆਪਾਂ ਲੋਕ ਬੈਠੇ ਹਾਂ, ਸਾਡੇ ਮੱਥੇ ਤੇ ਜੈਸੀ ਕਲਮ ਬੁੜੀ ਹੈ ਮਸਤਕ ਹਰ ਜੀਅਰੇ ਤੈਸੀ ਪਾਸ, ਉਹ ਸਾਡੇ ਕੋਲ ਲੈ ਕੇ ਆਇਆ ਸੀ, ਉਹ ਹੈ ਦੁੱਖ ਤੇ ਸੁੱਖ ਦੀ ਕਰਮ ਦੀ, ਵੀ ਕਿਹੜੇ ਤਰੀਕ ਨੂੰ ਇਹਨੇ ਜਾਣਾ ਹੈ, ਕਿੱਥੇ ਜਾ ਕੇ ਇਹਨੇ ਸਰੀਰ ਛੱਡਣਾ ਹੈ, ਕਿਹੜਾ ਕਾਰਨ ਹੋਊਗਾ, ਕਿਹੜਾ ਸਮਾਂ ਹੋਊਗਾ। ਦੂਸਰਾ ਹੁੰਦਾ ਹੈ ਲਾਈਫ ਸਪੈਨ ਤੋਂ ਬਾਅਦ ਵੀ ਇਹਨੇ ਖਾਣਾ ਪੀਣਾ ਕੀ ਹੈ, ਇਹਨੂੰ ਰਿਸ਼ਤੇਦਾਰ ਕਿਹੜੇ ਮਿਲਣੇ ਨੇ, ਕਿੰਨੇ ਸੁੱਖ ਦੇਣ ਵਾਲੇ ਮਿਲਣੇ ਹੈ, ਕਿੰਨੇ ਦੁੱਖ ਦੇਣ ਵਾਲੇ ਮਿਲਣੇ ਨੇ, ਕਿੰਨਿਆਂ ਨੇ ਛਲ ਕਪਟ ਕਰਨੇ ਨੇ, ਕਿੰਨਿਆਂ ਨੇ ਧੋਖੇ ਕਰਨੇ ਹੈ, ਕਿੰਨਿਆਂ ਨੇ ਮਦਦ ਕਰਨੀ ਹੈ, ਤੇ ਮਿੱਤਰ ਕਿੰਨੇ ਮਿਲਣੇ ਨੇ, ਐਸਾ ਸਾਰਾ ਹੀ ਜਿਹੜਾ ਹੈ ਉਹ ਵੀ ਉਹਦੇ ਵਿੱਚ ਅੰਕਿਤ ਹੋ ਜਾਂਦਾ। ਮਹਾਰਾਜ ਕਹਿੰਦੇ ਪਿਆਰਿਆ ਇਹ ਗੱਲ ਨੂੰ ਸਮਝ ਕੇ ਦੋਸ਼ ਨਾ ਦੇ ਕਿਸੇ ਨੂੰ, ਦੱਦਾ ਦੋਸ਼ ਨਾ ਦੇ ਕਿਸੇ ਦੇਵ ਦੇਵ ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਰਜਨਾ, ਐਵੇਂ ਲੋਕਾਂ ਨੂੰ ਮਾੜਾ ਮਾੜਾ ਕਹੀ ਜਾਂਦਾ, ਤੇਰੇ ਕੀਤੇ ਹੋਏ ਕਰਮਾਂ ਦਾ ਫਲ ਤੈਨੂੰ ਕਰ ਗਿਆ। ਤੀਸਰਾ ਹੋਇਆ ਕਰਦਾ ਹੈ ਗੁਰੂ ਦਾ ਮਿਲ ਜਾਣਾ, ਇਹ ਪੁੰਨ ਕਰਮ ਬਹੁਤ ਕੀਤੇ ਹੁਣ ਤਾਂ ਗੁਰੂ ਮਿਲਦਾ। ਇਹਨੂੰ ਸਾਰੀ ਚੀਜ਼ ਨੂੰ ਅਸੀਂ ਹੁਕਮ ਤਾਂ ਕਹਿੰਦੇ ਹਾਂ ਕਿਉਂਕਿ ਇਹ ਹਿੱਪੋ ਇਸ ਤਰ੍ਹਾਂ ਨਹੀਂ ਹੁੰਦਾ, ਆਪਾਂ ਧਾਪੀ ਵਿੱਚ ਕੋਈ ਗੱਲ ਨਹੀਂ ਹੁੰਦੀ, ਸਾਰੀ ਪ੍ਰਬੰਧ ਵਿੱਚ ਗਠੀ ਹੋਈ ਬਾਤ ਹੈ, ਉਹ ਕਰਮਾਂ ਦੇ ਨਾਲ ਬੰਨੀ ਹੋਈ ਹੈ। ਹੁਣ ਇਹਦੇ ਚ ਇਹ ਆਉਂਦਾ ਵੀ ਬੰਦੇ ਨੂੰ ਕੋਈ ਸੁਤੰਤਰਤਾ ਹੈ ਕਿ ਨਹੀਂ ਹੈ, ਮਹਾਰਾਜ ਕਹਿੰਦੇ ਕਰਮ ਕਰਨ ਦੀ ਸੁਤੰਤਰਤਾ ਹੈ, ਉਹਦੇ ਬਾਰੇ ਸਾਨੂੰ ਉਪਦੇਸ਼ ਦਿੰਦੇ ਨੇ, ਐਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਪੁੱਛੋ ਤਾਈਏ, ਐਸੀ ਕਲਾ ਨਾ ਖੇਡੀਏ ਜਿੱਧਰ ਗਏ ਗਏ ਹਾਰੀਏ। ਉਹ ਜਿਹੜੇ ਅਸੀਂ ਕਰਮ ਕਰਨੇ ਨੇ ਨਾ, ਉਹਨਾਂ ਵਾਸਤੇ ਸਾਨੂੰ ਪਰਮੇਸ਼ਰ ਨੇ ਬੁੱਧੀ ਪ੍ਰਦਾਨ ਕਰ ਦਿੱਤੀ ਕਿ ਇਹ ਬੁੱਧੀ ਨੂੰ ਵਰਤ ਕੇ ਤੂੰ ਚਾਹੇ ਤਾਂ ਚੰਗੇ ਕਰਮ ਕਰ ਲਈ ਚਾਹੇ ਮਾੜੇ ਕਰ ਲਈ, ਤੈਂ ਚੰਗਿਆਂ ਨਾਲ ਵੀ ਬੰਨ ਆਉਣਾ ਤੇ ਮਾੜਿਆਂ ਨਾਲ ਵੀ ਬੰਨ ਆਉਣਾ, ਚੰਗਿਆਂ ਦਾ ਫਲ ਤੈਨੂੰ ਸਵਰਗ ਆਦਿ ਸੁੱਖ ਮਿਲੇਗਾ, ਮਾੜਿਆਂ ਦਾ ਕਰਮ ਦੁੱਖ ਮਿਲੇਗਾ। ਸੋ ਉਹ ਜਿਹੜੇ ਕਰਮ ਨੇ ਕੀਤੇ ਹੋਏ ਉਹ ਫੇਰ ਹੁਕਮ ਦੀ ਕਿਰਿਆ ਚ ਆ ਜਾਂਦੇ ਨੇ, ਉਹਨਾਂ ਦਾ ਫਲ ਫੇਰ ਹੁਕਮ ਭੁਗਤਾ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਜਿਹੜਾ ਅਸਲੀ ਕੰਮ ਹੈ ਇਹਦਾ ਉਹ ਹੈ ਭਈ ਪ੍ਰਾਪਤ ਮਾਨੁੱਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਪਿਛਲਾ ਤਪ ਪਿਛਲੇ ਜਪ ਪਿਛਲੇ ਜਨਮ ਦਾ ਮਿਲਾਪ, ਸਾਧੂਆਂ ਦੀ ਸੇਵਾ ਸੰਗਤਾਂ ਦੀ ਸੇਵਾ, ਯੋਗ ਭ੍ਰਿਸ਼ਟ ਚੱਲਿਆ ਤਾਂ ਮਿਲਣ ਵਾਸਤੇ ਸੀ ਲੇਕਿਨ ਵਿਚਾਲੇ ਰਹਿ ਗਿਆ, ਉਹਨੂੰ ਯੋਗ ਭ੍ਰਿਸ਼ਟ ਕਹਿੰਦੇ ਨੇ। ਯੋਗ ਭ੍ਰਿਸ਼ਟ ਬੰਦੇ ਨੂੰ ਬੱਚਾ ਜਦ ਹੁੰਦਾ ਉਸ ਵੇਲੇ ਕੋਈ ਮਹਾਤਮਾ ਮਿਲ ਜਾਂਦਾ, ਪੂਰਨ ਪੁਰਸ਼ਾਂ ਦਾ ਸੰਗ ਹੋ ਜਾਂਦਾ, ਗੁਰਮੁਖ ਦਾ ਮਿਲਾਪ ਹੋ ਜਾਂਦਾ, ਗੁਰੂ ਦਾ ਮਿਲਾਪ ਉਹਨੂੰ ਬਚਪਨ ਚ ਹੋ ਜਾਂਦਾ 5-4 ਸਾਲ ਦੇ ਨੂੰ, ਕਿਉਂਕਿ ਪਿਛਲੇ 5-10 ਜਨਮ ਉਹਦੇ ਜਦੋ ਜਹਿਦ ਕਰਦੇ ਤੇ ਲੰਘੇ, ਉਹ ਫੇਰ ਲਿਖਿਆ ਜਾਂਦਾ ਉਹਦੀ ਜਦੋ ਜਹਿਦ ਦਾ ਵੀ ਇਹਨੂੰ ਗੁਰੂ ਮਿਲੇਗਾ ਪੂਰਾ ਜਨਮ ਮਸਤਕ ਤੋਂ ਹਰ ਲਿਖਿਆ ਤੈਨੂੰ ਸਤਿਗੁਰ ਮਿਲਿਆ ਰਾਮ ਰਾਜ। ਸੋ ਹੁਣ ਜਿਹੜਾ ਅਸੀਂ ਅੱਜ ਦੀ ਵਿਚਾਰ ਕਰਨੀ ਹੈ ਉਹ ਤਾਂ ਹੈ ਵੀ ਅਸੀਂ ਕਿਵੇਂ ਵਰਤਦੇ ਹਾਂ, ਕਿਵੇਂ ਸਾਡੇ ਨਾਲ ਚੱਲਦਾ ਕੰਮ, ਕਿਉਂਕਿ ਇਹਦੇ ਵਿੱਚ ਗਲਤੀ ਨਾਲ ਜਿਵੇਂ ਭਾਈ ਗੁਰਪਾਲ ਸਿੰਘ ਹੋਣੀ ਦੱਸ ਰਹੇ ਸੀ, ਕਈ ਹਿੰਦੀ ਆਦਮੀ ਇਹ ਕਹਿੰਦੇ ਨੇ ਜੀ ਹੁਕਮ ਹੈ ਵਾਹਿਗੁਰੂ ਦਾ, ਹੁਕਮ ਭਾਈ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਜਿਹੜਾ ਉਹ ਕਿਸੇ ਮਰਿਆਦਾ ਦੇ ਅਨੁਸਾਰ ਲਾ ਦੇ ਅਨੁਸਾਰ ਤੈਨੂੰ ਪ੍ਰਾਪਤ ਹੋ ਰਿਹਾ, ਉਹ ਪਹਿਲਾਂ ਤਾਂ ਕਰਮ ਐਸੇ ਕਰੇ ਸੀ ਉਹ ਐਂ ਕਹਿ ਵੀ ਮੇਰੇ ਕਰਮਾਂ ਦਾ ਫਲ ਮੈਨੂੰ ਭੁਗਤਾਇਆ ਜਾ ਰਿਹਾ ਹੁਕਮ ਦੇ ਰਾਹੀਂ, ਕਿਉਂਕਿ ਹੁਕਮ ਤਾਂ ਐਸਾ ਹੈ ਵੀ ਉਹਦੇ ਵਿੱਚ ਹੀ ਨਿਕਲ ਨਹੀਂ ਸਕਦਾ ਕੋਈ ਬੰਦਾ, ਕੋਈ ਉਹ ਤੇ ਵਕਾਲਤ ਨਹੀਂ ਚੱਲਦੀ, ਕੋਈ ਚਲਾਕੀ ਨਹੀਂ ਚੱਲਦੀ, ਉਹਨੇ ਤਾਂ ਆਪਣੇ ਹਿਸਾਬ ਨਾਲ ਵਰਤਣਾ ਹੀ ਵਰਤਣਾ। ਸੋ ਇਹ ਜੋ ਸਾਡਾ ਜਨਮ ਹੈ ਇਹਦੇ 'ਚ ਅਸੀਂ ਕੀ ਕਰਨਾ ਹੈ, ਸਾਨੂੰ ਕੀ ਆਪਸ਼ਨ ਪਰਮੇਸ਼ਰ ਨੇ ਦਿੱਤੀ ਹੈ ਕਰਨ ਵਾਸਤੇ, ਉਹ ਇਹ ਹੈ ਕਿ ਅਸੀਂ ਹਉਮੈ ਦੇ ਬੰਨੇ ਹੋਏ ਜੀਵ ਹਾਂ। ਹਉਮੈ ਨੂੰ ਤੋੜਨ ਦਾ ਇਲਾਜ ਹਉਮੈ ਹੀ ਹੋਇਆ ਕਰਦਾ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ, ਦਾਰੂ ਵੀ ਇਹਦੇ ਵਿੱਚ ਹੀ ਹੈ ਹਉਮੈ ਦੇ। ਇਹ ਹਉਮੈ ਦਾਰੂ ਬਣ ਕੇ ਜਿਵੇਂ ਸੁਪਨੇ ਦੇ ਵਿੱਚ ਕੋਈ ਬੰਦਾ, ਇੱਕ ਕਹਾਣੀ ਮਹਾਂਪੁਰਸ਼ ਸੁਣਾਇਆ ਕਰਦੇ ਨੇ ਕਿ ਕੋਈ ਰਾਜਾ ਸੀ, ਉਹਦਾ ਰਾਜ ਜਾਂਦਾ ਰਿਹਾ, ਬਹੁਤ ਬੇਇੱਜ਼ਤੀ ਹੋਈ, ਸੱਤਵੀਂ ਅਟਾਰੀ ਤੇ ਪਿਆ, ਅਲਗਲੇ ਫੌਜਾਂ ਪਹਿਰੇ ਲੱਗੀਆਂ ਹੋਈਆਂ, ਰਾਤ ਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਉਹਦਾ ਰਾਜ ਜਾਂਦਾ ਰਿਹਾ। ਗਾਂ ਜਾ ਕੇ ਬੜਾ ਦੁਖੀ ਹੋਇਆ, ਇੱਕ ਗਿਦੜੀ ਨੇ ਵੱਢ ਖਾਧਾ, ਨਾਲ ਦੇ ਬੰਦੇ ਨੇ ਕਿਹਾ ਵੀ ਜੇ ਤੂੰ ਹੁਣ ਆਪਣਾ ਘਾਉ ਨਾ ਠੀਕ ਕਰਾਇਆ, ਦਵਾਈ ਨਾ ਪਵਾਈ, ਤੂੰ ਹਲਕ ਜਾਏਗਾ। ਉਸ ਵੇਲੇ ਘਵੱਈਏ ਦੇ ਕੋਲ ਗਿਆ, ਉਹ ਕਹਿਣ ਲੱਗਿਆ ਮੈਂ ਤਾਂ ਇੰਨੇ ਪੈਸੇ ਲਊ, ਕਹਿੰਦਾ ਮੈਂ ਫਲਾਣਾ ਰਾਜਾ, ਕਹਿੰਦਾ ਮੈਂ ਨਹੀਂ ਜਾਣਦਾ ਰਾਜੇ ਦੂਜੇ ਨੂੰ, ਇੰਨੇ ਪੈਸੇ ਲਿਆ। ਉਹ ਪੈਸੇ ਮੰਗਦਾ ਫਿਰਦਾ, ਉਹਨੂੰ ਮਿਲਦੇ ਨਹੀਂ, ਇੱਕ ਮਹਾਤਮਾ ਮਿਲ ਗਏ। ਉਹ ਮਹਾਤਮਾ ਨੇ ਉਸ ਨੂੰ ਉਹਦੀ ਦੀਨ ਹਾਲਤ ਦੇਖ ਕੇ, ਦਵਾਈ ਦੇ ਕੇ ਉਹਨੂੰ ਰਾਜੀ ਕਰ ਦਿੱਤਾ। ਜਦ ਉਹਨੂੰ ਜਾਗ ਆ ਗਈ, ਉਹ ਦੇਖਦਾ ਸੁਪਨਾ ਵੀ ਮੇਰੇ ਤਾਂ ਆਲੇ ਦੁਆਲੇ ਸਭ ਪਹਿਰੇ ਉਵੇਂ ਹੀ ਖੜੇ ਨੇ, ਗਿਦੜੀ ਇੱਥੇ ਕਿੱਥੋਂ ਆ ਗਈ, ਮੈਨੂੰ ਕਿੱਥੋਂ ਵੜ ਦਿੱਤਾ ਉਹਨੇ, ਨਾ ਇੱਥੇ ਕੋਈ ਜੰਗਲ ਨਾ ਕੋਈ ਫੌਜ, ਮੈਂ ਤਾਂ ਉਵੇਂ ਜਿਵੇਂ ਹੀ ਹਾਂ। ਉਹਦੇ ਚ ਮਹਾਤਮਾ ਇਹ ਦ੍ਰਿਸ਼ਟਾਂਤ ਲੈਂਦੇ ਨੇ ਕਿ ਇਹ ਜੀਵ ਜਿਹੜਾ ਹੈ ਪਰਮ ਜੋਤ ਦਾ ਅੰਸ਼, ਇਹ ਹਉਮੈ ਦੀ ਨੀਂਦ ਦੇ ਵਿੱਚ ਸੌਂ ਗਿਆ, ਸੁੱਤੇ ਪਏ ਨੂੰ ਮਾਇਆ ਨੇ ਵੱਢ ਖਾਧਾ, ਇਹ ਨਾਮ ਨੂੰ ਭੁੱਲ ਕੇ ਹਲਕ ਗਿਆ। ਬਿਨ ਆਵੇ ਜਾਂ ਕਮਲਾ ਫਿਰੇ, ਗੁਰਮੁਖ ਨਜ਼ਰੀ ਆਇਆ। ਬਿਨ ਸ਼ਬਦ ਹੈ ਸਭ ਜੱਗ ਬਹੁਰਾਨਾ, ਸ਼ਬਦ ਤੋਂ ਬਗੈਰ ਜੱਗ ਕਹਿੰਦੇ ਹਲਕਿਆ ਹੋਇਆ, ਬਿਰਥਾ ਜਨਮ ਗਵਾ ਰਿਹਾ ਕਹਿੰਦੇ। ਸੋ ਇਹਦੇ ਵਿੱਚ ਜਿਹੜਾ ਸੁਪਨੇ ਦਾ ਵੈਦ ਸੀ, ਉਹਨੇ ਸੁਪਨੇ ਦੇ ਵਿੱਚ ਰਾਜੇ ਦੇ ਜ਼ਖਮ ਨੂੰ ਠੀਕ ਕਰ ਦਿੱਤਾ। ਐਵੇਂ ਜਿਵੇਂ ਜਿਹੜੀ ਸਾਨੂੰ ਨੀਂਦ ਹਉਮੈ ਵਿੱਚ ਪਈ ਹੋਈ ਹੈ, ਇਹ ਹਉਮੈ ਦੇ ਨੁਸਖੇ ਨੇ ਸਾਨੂੰ ਰਾਜੀ ਕਰਨਾ। ਉਹ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰੂ ਕਾ ਸ਼ਬਦ ਕਮਾਏ, ਗੁਰੂ ਦਾ ਜਿਹੜਾ ਪੰਜ ਪਿਆਰਿਆਂ ਨੇ ਸ਼ਬਦ ਦਿੱਤਾ ਉਹਦੀ ਕਮਾਈ ਕਰੇ। ਸੋ ਮੈਂ ਬੇਨਤੀ ਕਰਦਾ ਸੀ ਕਿ ਸਾਡਾ ਜੋ ਪਰਮ ਮਨੋਰਥ ਹੈ, ਸਾਰੇ ਜੀਵਨ ਦੇ ਮਨੋਰਥਾਂ ਨੂੰ ਛੱਡ ਕੇ, ਉਹ ਹੈ ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਮਰ ਕਾਲ ਚਰੇ ਕਿਤੇ ਨਾ ਕਾਮ। ਜਿਹੜੇ ਬਾਕੀ ਕੰਮ ਨੇ ਵਰਥਲੈਸ ਗਿਣਤੇ ਮਹਾਰਾਜ ਨੇ, ਜਾਇਦਾਦਾਂ ਬਣਾਉਣੀਆਂ, ਬੜੇ ਬੜੇ ਨਾਂ ਖੱਟਣੇ, ਉਹ ਤਾਂ ਪਰਲਬ ਤੇਰੀ ਹੈਗੀ, ਉਹਦੇ ਮੁਤਾਬਕ ਹੋਣਾ, ਉਹਦੇ ਬਗੈਰ ਨਹੀਂ ਹੋਇਆ ਕਰਦਾ, ਨਾ ਘਟਦਾ ਨਾ ਵੱਧਦਾ। ਇੱਧਰ ਤਾਂ ਨਾ ਦੇ ਤੂੰ ਧਿਆਨ, ਇਹ ਤਾਂ ਤੇਰੇ ਤੋਂ ਜ਼ਬਰਦਸਤੀ ਕਰਾ ਲੈਣਾ, ਨੱਕ ਨੱਥ ਖਾਤਮ ਹੱਥ ਕਿਰਤ ਧੱਕੇ ਦੇ, ਕਿਰਤ ਮਾਰਦੀ ਹੈ ਧੱਕਾ, ਵੀ ਅਰਬ ਕੰਟਰੀਆਂ ਚੱਲ, ਅਮਰੀਕਾ ਵਾਸਤੇ ਜ਼ਮੀਨ ਗਹਿਣੇ ਕਰ, ਫਲਾਣੇ ਥਾਂ ਜਾ, ਤਿਮਕੇ ਥਾਂ ਜਾ, ਤੇਰੇ ਨੰਬਰ ਬਣਦੇ ਆ, ਆਸਟ੍ਰੇਲੀਆ ਚਲਿਆ ਗਿਆ। ਉਹ ਕਿਰਤ ਧੱਕਾ ਮਾਰ ਰਹੀ ਹੈ, ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚੇ। ਅਸਲੀ ਕੰਮ ਜਿਹੜਾ ਸਾਡੇ ਕਰਨ ਵਾਲਾ ਹੈ ਉਹ ਹੈ ਵਾਹਿਗੁਰੂ ਨੂੰ ਮਿਲਣਾ। ਉਹ ਬਿਰਲਾ ਬਿਰਲਾ ਪੁਰਸ਼ ਹੈ ਜਿਹੜਾ ਇਸ ਗੱਲ ਨੂੰ ਹਿਰਦੇ ਚ ਵਸਾ ਲਵੇ, ਬਾਕੀਆਂ ਦੇ ਨਹੀਂ ਵਸਦੀ, ਕਿਉਂਕਿ ਉਹਨਾਂ ਦੇ ਪੁੰਨ ਕਰਮ ਬਣੇ ਨਹੀਂ ਅਜੇ, ਗੱਲ ਸਮਝਣ ਜੋ। ਸੋ ਉਹਨਾਂ ਦੇ ਵਿੱਚੋਂ ਬੇਨਤੀ ਕੀਤੀ ਸੀ ਕਿ ਇੱਕ ਬੱਚਾ ਜਿਸਦਾ ਨਾਮ ਫਰੀਦ ਸੀ, ਉਹਨੇ ਬੜੀ ਘੋਰ ਤਪੱਸਿਆ ਕਰੀ। ਕਾਰਨ ਕੀ ਸੀ? ਪ੍ਰਾਪਤੀ ਫੇਰ ਵੀ ਨਾ ਹੋਈ, 12 ਸਾਲ ਪਹਿਲਾਂ ਰਿਹਾ, 12 ਸਾਲ ਬਾਅਦ ਚ ਰਿਹਾ, ਪ੍ਰਾਪਤੀ ਕਿਉਂ ਨਾ ਹੋਈ? ਕਿਉਂਕਿ ਅਜੇ ਤੱਕ ਉਹਨੂੰ ਇਹ ਨਹੀਂ ਸੀ ਪਤਾ ਵੀ ਵਾਹਿਗੁਰੂ ਨੂੰ ਮਿਲੀਦਾ ਕਿਵੇਂ। ਇਰਾਦਾ ਦ੍ਰਿੜ ਸੀ, ਬੰਦਾ ਬੜਾ ਕਰੜਾ ਸੀ, ਐਵੇਂ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਚ ਆ ਕੇ ਗੁਰੂ ਬਣ ਕੇ ਸਾਡੇ ਸੀਸ ਚੁਕਵਾਉਂਦੇ। ਵਿਚਾਰਿਆ ਕਰੋ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿੰਨੇ ਮਹਾਤਮਾ ਨੇ ਜਿਨ੍ਹਾਂ ਨੂੰ ਅਸੀਂ ਸੀਸ ਨਿਵਾਉਂਦੇ ਹਾਂ। ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹਾਂ। ਇਹ ਨਹੀਂ ਬਈ ਕਬੀਰ ਸਾਹਿਬ ਦੀ ਬਾਣੀ ਕੱਢ ਦਿਓ, ਰਵਿਦਾਸ ਜੀ ਦੀ ਕੱਢ ਦਿਓ, ਬਾਬੇ ਫਰੀਦ ਦੀ ਕੱਢ ਦਿਓ, ਇਹ ਤਾਂ ਨਹੀਂ ਅਸੀਂ ਮੰਨਦੇ, ਬਾਕੀ ਗੁਰੂਆਂ ਦੀ ਮੰਨਾਂਗੇ। ਨਾ ਇਹ ਸ਼ਬਦ ਹੈ, ਸ਼ਬਦ ਗੁਰੂ ਮੁੜ ਤੋਂ ਤੁਰਿਆ ਹੈ। ਸੋ ਇਸ ਕਰਕੇ ਉਹ ਬਾਬਾ ਫਰੀਦ ਜੀ ਜੋ ਇਸ ਪਦਵੀ ਤੇ ਪਹੁੰਚ ਗਏ ਕਿ ਸਾਰਾ ਸਿੱਖ ਜਗਤ ਕੀ ਸਾਰਾ ਸੰਸਾਰ ਉਹਨਾਂ ਨੂੰ ਚੀਜ਼ ਨਵਾਉਂਦਾ ਹੈ, ਉਹ ਦ੍ਰਿੜ ਇਰਾਦਾ ਕਰਕੇ ਹੀ ਸੀ। ਉਹਨਾਂ ਦਾ ਇਰਾਦਾ ਦ੍ਰਿੜ ਸੀ, ਸਿਥਲ ਇਰਾਦਾ ਨਹੀਂ ਸੀ। ਸੋ ਆਪ ਨੇ 24 ਸਾਲ ਉਹ ਤਪੱਸਿਆ ਕਰੀ ਕਿ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡੇ ਕਾਗ ਅਜੇ ਸੋ ਰੱਬ ਨਾ ਬੋੜੇ ਦੇਖ ਬੰਦੇ ਦੇ ਪਾ ਕਾਕਾ ਕਰਗਨ ਡੋਲਿਆ ਸਗਲਾ ਖਾਇਆ ਮਾਸ ਇਹ ਤੋਂ ਇਹਨਾਂ ਇਹਨਾਂ ਮੱਤ ਛੂਹ ਪਿਰ ਦੇਖਣ ਕੀ ਆ ਉੱਠੇ ਲੜਕਦੇ ਨੇ ਬਹੁਤ ਪਿੰਜਰ ਸੁਕਾ ਲਿਆ ਕੇਵਲ ਦੇਖਣ ਮਾਤਰ ਹੈ ਵੀ ਬੰਦਾ ਸਾਹ ਚੱਲਦਾ ਇਹਦੇ ਚ। ਉਸ ਵੇਲੇ ਦਿਆਲੂ ਕੋਈ ਮਹਾਂਪੁਰਸ਼ ਆਵਾਜ਼ ਦਿੰਦਾ ਫਰੀਦਾ ਜੰਗਲ ਜੰਗਲ ਕਿਆ ਪਵੇ ਬਣ ਕੰਡਾ ਮੋੜੇ ਕੰਨ ਜੰਗਲਾਂ ਚ ਫਿਰਦਾ ਜੰਗਲਾਂ ਦੇ ਕੰਡੇ ਮੋੜਦਾ ਰੱਬ ਤਾਂ ਤੇਰੇ ਅੰਦਰ ਵਸਦਾ ਵਸੇ ਰੱਬ ਹੀ ਆਦੀ ਹੈ ਜੰਗਲ ਕਿਆ ਕੁੰਡੇ ਤੈਨੂੰ ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਜਾਣਾ ਪਏਗਾ ਕਿਉਂਕਿ ਪੂਰਾ ਗੁਰੂ ਨਹੀਂ ਸੰਸਾਰ ਤੇ ਮਿਲਦਾ ਕੋਈ ਬਿਰਲਾ ਹੈ ਆਣ ਮਤਾ ਜੋ ਬਚਨ ਹੁੰਦਾ ਸਾਰਿਆਂ ਵਾਸਤੇ ਸਾਂਝਾ ਹੁੰਦਾ ਚਾਰ ਕਿਸਮ ਦੇ ਗੁਰੂ ਹੁੰਦੇ ਨੇ ਸਮਰੱਥ ਗੁਰੂ ਹੋਇਆ ਕਰਦਾ ਤੇ ਇੱਕ ਪੰਡਿਤ ਗੁਰੂ ਹੋਇਆ ਕਰਦਾ ਇੱਕ ਅੰਨਾ ਗੁਰੂ ਹੁੰਦਾ ਇੱਕ ਕੱਚਾ ਗੁਰੂ ਹੁੰਦਾ ਪਿਛਲੇ ਤਿੰਨਾਂ ਤੋਂ ਤਾਂ ਨਹੀਂ ਕੁਛ ਵੀ ਬਣਿਆ ਕਰਦਾ ਜਿਹੜਾ ਅਨੁਭਵੀ ਮਹਾਂਪੁਰਸ਼ ਹੁੰਦਾ ਉਹ ਕਿਸੇ ਰਸਤੇ ਪਾ ਦਿੰਦਾ ਕਿਉਂਕਿ ਆਪ ਪਿਆ ਹੁੰਦਾ ਆਪ ਉਹਨੇ ਦੇਖਿਆ ਹੁੰਦਾ ਦੂਏ ਨੂੰ ਦਿਖਾ ਦਿੰਦਾ ਪਰ ਉਹਦਾ ਜੀਵਨ ਕਿਹਾ ਜਾ ਹੁੰਦਾ ਉਹਦੇ ਬਾਰੇ ਅਸੀਂ ਵਿਚਾਰ ਕਰਨੀ ਹੈ। ਫਰੀਦ ਨੂੰ ਆਵਾਜ਼ ਆਈ ਫਰੀਦਾ ਕਾਹਨੂੰ ਜੰਗਲਾਂ ਚੋਂ ਟੁੰਡਦਾ ਇਹ ਤਾਂ ਗੱਲ ਵਿੱਚੋਂ ਹੋ ਰਹੀ ਹੈ ਤੂੰ ਮੁਰਸ਼ਦੇ ਕਾਮਲ ਕੋ ਜਾ ਉਹ ਤੈਨੂੰ ਸਮਝਾ ਦੇਵੇਗਾ ਰੱਬ ਤਾਂ ਅੰਦਰ ਹੀ ਹੈ ਤੇਰੇ ਪਰ ਇੱਕ ਪਰਮੇਸ਼ਰ ਦੀ ਸ਼ਕਤੀ ਹੈ ਜਿਹਨੂੰ ਹਉਮੈ ਕਹਿੰਦੇ ਨੇ ਉਹ ਤੈਨੂੰ ਦਿਸਣ ਨਹੀਂ ਦਿੰਦੀ ਉਹਨੂੰ ਕੋਈ ਸੰਸਾਰ ਦੇ ਅੰਦਰ ਤੋੜਨ ਨੂੰ ਸਮਰੱਥ ਨਹੀਂ ਹੈ ਕੇਵਲ ਗੁਰੂ ਹੈ ਜਿਹੜਾ ਹਉਮੈ ਦੀ ਕੰਧ ਤੋੜ ਦੇਵੇ ਤੇ ਨਾਲ ਰਹਿੰਦਾ ਪਰਮੇਸ਼ਰ ਦਿਖਾ ਦੇਵੇ ਵਿੱਚ ਹਉ ਮੈਂ ਪ੍ਰੀਤ ਕਰਾਰੀ। ਇਕੱਠੇ ਰਹਿੰਦੇ ਨੇ ਦੋਵੇਂ, ਪਰਮੇਸ਼ਰ ਵੀ ਤੇ ਆ ਜੀਵ ਵੀ, ਲੇਕਿਨ ਇੱਕ ਵਿਚਾਲੇ ਪੜਦਾ ਪੈ ਗਿਆ, ਮਾੜਾ ਜਿਹਾ ਪੜਦਾ। ਹਾਂ ਹਾਂ ਪ੍ਰੀਤ ਪਏ ਹੋਇਆ ਪਈ ਹੈ ਵੀ ਕੇ, ਸੁਨਤ ਦੇਸ ਨਿਕਟਾਇਓ ਪਾਂ ਵੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦਵਾਏ। ਕਹਿੰਦੇ ਬਹੁਤ ਬਰੀਕ ਪੜਦਾ ਪੈ ਗਿਆ ਰੱਬ ਦੇ ਅਰ ਸਾਡੇ ਵਿਚਾਲੇ। ਇੱਕ ਥਾਂ ਹੋਰ ਮਹਾਰਾਜ ਦੱਸਦੇ ਹੈ ਕਿ ਬਾਰ ਨਾ ਢੂੰਡੋ ਮਨ ਮੈਂ ਆਪ, ਮਨ ਆਪਣੇ ਮਨ। ਇਹ ਮਨ ਦੇ ਵਿੱਚ ਵਾਹਿਗੁਰੂ ਹੈ, ਜਿਹੜਾ ਮਨ ਹੈ ਵਾਹਿਗੁਰੂ ਵਿੱਚ ਹੈ, ਬਿਲਕੁਲ ਕੋਲ ਕੋਲ ਨੇ ਦੋਏ। ਖਪਣ ਦੀ ਲੋੜ ਨਹੀਂ ਹੈ, ਕੁਛ ਕਰਨ ਦੀ ਲੋੜ ਨਹੀਂ, ਸਿਰਫ ਗੱਲ ਸਮਝਣ ਦੀ ਤੇ ਸਾਧਨ ਦੀ ਲੋੜ ਹੈ। ਉਂਝ ਨਹੀਂ ਹੁੰਦਾ ਜਿੰਨਾ ਜੀ ਕਰਦਾ ਕੋਈ ਜ਼ੋਰ ਲਾ ਲਓ, ਨਹੀਂ ਹੋਇਆ ਕਰਦਾ ਵੱਡੇ ਵੱਡੇ ਹਾਰ ਕੇ। ਗੁਰਪੂਰੇ ਹਮੈ ਭੀ ਤੋੜੀ ਜਾਂ ਨਾਨਕ ਮਿਲੇ ਬਨਵਾ, ਪੂਰਾ ਗੁਰੂ ਮਿਲ ਜਾਵੇ ਸਮਰੱਥ ਗੁਰੂ ਤਾਂ ਗੱਲ ਬਣਦੀ ਹੈ। ਜੇ ਨਹੀਂ ਮਿਲਦਾ ਫੇਰ ਨਹੀਂ, ਫੇਰ ਲਾਰੇ ਲੱਪੇ ਬਹੁਤ ਨੇ, ਲੰਮੇ ਚੱਕਰ ਚ ਪਾ ਦਿਓ ਜੀਵ ਨੂੰ। ਤੋ ਆਪ ਵੀ ਪਤਾ ਨਹੀਂ ਹੈ, ਉਹਨੂੰ ਵੀ ਪਾਈ ਜਾਂਦਾ। ਇੱਕ ਗੱਲ ਤਾਂ ਚੰਗੀ ਹੈ ਵੀ ਚਲੋ ਭਜਨ ਬੰਦਗੀ ਕਰਾਈ ਜਾਂਦੇ ਨੇ, ਲੇਕਿਨ ਕਿਨਾਰੇ ਨਹੀਂ ਬਚਾ ਸਕਦਾ ਸਮਰੱਥ ਗੁਰੂ ਤੋਂ ਬਗੈਰ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਪਾਉਂਟਾ ਸਾਹਿਬ ਗਏ ਹੋਏ ਨੇ, ਅੱਜ ਪਾਉਂਟਾ ਸਾਹਿਬ ਤੋਂ ਦੋ ਟਰੱਕ ਆਏ ਹੋਏ ਨੇ, ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ, ਸੰਗਤਾਂ ਚ ਬੈਠੇ। ਮਹਾਂ ਪਵਿੱਤਰ ਭੂਮੀ ਹੈ ਜਿੱਥੇ ਗੁਰੂ ਮਹਾਰਾਜ ਨੇ 5 ਸਾਲ ਤੋਂ ਉੱਤੇ ਦਾ ਸਮਾਂ ਉਸ ਥਾਂ ਦੇ ਉੱਤੇ ਬੜਾ ਲਿਟਰੇਚਰ ਤਿਆਰ ਕਰਿਆ ਸਾਡੇ ਵਾਸਤੇ। ਇੱਕ ਤਬੋ ਭੂਮੀ ਹੈ, ਬੜਾ ਭਾਰਾ ਯੁੱਧ ਉਸ ਥਾਂ ਦੇ ਉੱਤੇ ਜਿੱਤਿਆ ਗਿਆ ਸੀ। ਉੱਥੇ ਦੇ ਪ੍ਰੇਮੀ ਤੁਹਾਡੇ ਨਾਲ ਪਿਆਰ ਕਰਦੇ ਹੋਏ ਅੱਜ ਇੱਥੇ ਪਹੁੰਚੇ ਹੋਏ ਨੇ, ਸਾਰੇ ਅੰਮ੍ਰਿਤ ਵੇਲੇ ਆ ਗਏ ਸੀ। ਸੋ ਉੱਥੇ ਜਿਸ ਵਕਤ ਪਤਾ ਲੱਗਿਆ ਪੀਰ ਬੁੱਧੂ ਸ਼ਾਹ ਨੂੰ, ਸਢੌਰੇ ਵਾਲੇ ਨੂੰ, ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਏ ਹੋਏ ਨੇ, ਗੱਲ ਬਚਨ ਸੁਣਿਆ ਕਰੋ, ਹੁਣ ਗੱਲਾਂ ਨਾ ਮਾਰਿਆ ਕਰੋ, ਸਮਝਣ ਦਾ ਯਤਨ ਕਰੋ, ਵਾਰ ਵਾਰ ਨਹੀਂ ਇਹ ਗੱਲਾਂ ਮਿਲਣੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਏ ਹੋਏ ਨੇ, ਉਸ ਨੇ ਬੜੇ ਤਪ ਕਰੇ ਸੀ, ਬੜੇ ਜ਼ੋਹਦ ਕਰੇ ਸੀ, ਲੰਮਿਆਂ ਸਮਿਆਂ ਥੀ ਪੁੱਠਾ ਲੜਕਦਾ ਰਿਹਾ ਸੀ, ਭੁੱਖਾ ਰਿਹਾ, ਕਿੰਨੇ ਵਾਰੀ ਹੱਜ ਕਰਨ ਵਾਸਤੇ ਕਾਬਾ ਸ਼ਰੀਫ ਜਾਂਦਾ ਰਿਹਾ, ਲੇਕਿਨ ਅੰਦਰੋਂ ਇਮਾਨਦਾਰ ਸੀ, ਅੰਦਰੋਂ ਐ ਨਹੀਂ ਸੀਗਾ, ਅੰਦਰੋਂ ਨਹੀਂ ਸੀ ਕਹਿੰਦਾ ਵੀ ਮੈਨੂੰ ਮਿਲ ਗਿਆ। ਹੁਣ ਤਾਂ ਰਿਵਾਜ ਇਹੀ ਹੈ ਕਿ ਮੈਨੂੰ ਮਿਲ ਗਿਆ, ਕੋਈ ਵੀ ਨਹੀਂ ਕਹਿੰਦਾ ਮੈਨੂੰ ਮਿਲਿਆ ਨਹੀਂ ਹੈ। ਉਹ ਕਹਿੰਦਾ ਸੀ ਵੀ ਮੈਨੂੰ ਮਿਲਿਆ ਨਹੀਂ ਹੈ, ਇੰਨੇ ਤਪ ਕਰੇ, ਇੰਨੇ ਜਪ ਕਰੇ, ਇੰਨੇ ਪੁੰਨ ਕਰੇ, ਇੰਨਾ ਤੀਰਥਾਂ ਦੀ ਯਾਤਰਾ ਕਰੀ, ਹੱਜ ਕੀਤੇ, ਬਈ ਉਹ ਜਿਹੜੀ ਸ਼ਾਂਤੀ ਹੈ ਪਰਮ ਸ਼ਾਂਤੀ, ਉਹ ਤਾਂ ਮੈਨੂੰ ਮਿਲੀ ਨਹੀਂ ਹੈ। ਅਜੇ ਮਨ ਉੱਚਾ ਹੁੰਦਾ, ਕਦੇ ਨੀਚਾ ਹੁੰਦਾ, ਕਦੇ ਕ੍ਰੋਧ ਵਿੱਚ ਆ ਜਾਂਦਾ, ਕਦੇ ਖੇੜਿਆਂ ਚ ਆ ਜਾਂਦਾ, ਕਬੂ ਜੀੜਾ ਉਹ ਚੜਦਾ, ਕਬੂ ਜਾਏ ਪਿਆਰ, ਲੋਭੀ ਜਿਹੜਾ ਫਿਰਨਾ ਰਹਿਤਾ ਚਾਰੇ ਕੁੰਡਾਂ ਵੱਲ। ਤੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਇੱਕ ਸਲੋਕ ਉਹਦੇ ਅੰਦਰ ਹਰ ਵਕਤ ਚੱਲਦਾ ਰਹਿੰਦਾ ਸੀ, ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਠ ਜਾਤ ਨਾ ਦਿਸੇ ਨਾ ਪਰ ਪੰਖੀ ਥਾਏ। ਵੀ ਇੱਕ ਤਾਂ ਉਹ ਹੈ ਜਿਹੜਾ ਦੌੜਿਆ ਫਿਰਦਾ, ਜਿਹੜਾ ਕਹਿੰਦਾ ਮੈਂ ਕਰਦਾ, ਮੈਂ ਭੋਗਦਾ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਤੇ ਮੇਰਾ ਨਾਮ ਜੀਵਾਤਮਾ। ਇੱਕ ਕਹਿੰਦੇ ਉਹ ਰਹਿੰਦਾ ਜਿਹੜਾ ਕਿਤੇ ਆਉਂਦਾ ਹੀ ਨਹੀਂ, ਪਰਮ ਆਨੰਦ ਚ ਰਹਿੰਦਾ, ਆਪਦ ਚ ਨਾ ਜਾਤ ਨਾ ਦਿਸੇ ਨਾ ਪਰ ਪੰਖੀ ਤਾਏ, ਨਾ ਉਡਾਰੀਆਂ ਮਾਰਦਾ। ਇੱਕ ਉਹ ਹੈ ਜਿਹੜਾ ਉਡਾਰੀਆਂ ਮਾਰ ਮਾਰ ਕੇ ਫਸੀ ਜਾਂਦਾ, ਪੰਖੀ ਬਿਰਖ ਸਹਾਵੜੇ ਉਡੇ ਚੌਦੇ ਜਾਏ, ਜੇਤਾ ਉਡੇ ਦੂਹ ਕਣੋਂ ਦਾਜੇ ਤੇ ਵਿਲਾਏ, ਉਡਾਰੀਆਂ ਮਾਰਦਾ, ਚਾਹੇ ਚੰਗਾ ਬੰਦਾ ਚਾਹੇ ਮਾੜਾ, ਉਡਾਰੀਆਂ ਸਾਰੇ ਮਾਰਦੇ ਨੇ। ਜਿੰਨਾ ਹਉਮੈ ਦੇ ਵਿੱਚ ਕੰਮ ਕਰ ਰਿਹਾ ਉਹ ਸਾਰੀਆਂ ਉਡਾਰੀਆਂ ਹੀ ਨੇ। ਉਹਦਾ ਨਤੀਜਾ ਕੀ ਹੁੰਦਾ ਹੈ? ਜਿੰਨੀਆਂ ਉਡਾਰੀਆਂ ਮਾਰੇਗਾ ਉਨਾ ਹੀ ਦੁੱਖ ਵਧੇਗਾ। ਮਾਇਆ ਜਾਲ ਵਸਾਰਿਆ, ਪੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਸਿਆ, ਨਿਕਸ ਨਾ ਪਾਏ ਮਾਏ। ਮਾਇਆ ਨੇ ਚੋਗਾ ਪਾਤਾ ਧੀਆਂ ਦਾ, ਪੁੱਤਰਾਂ ਦਾ, ਜ਼ਮੀਨ ਦਾ, ਜਾਇਦਾਦ ਦਾ, ਮਿੱਤਰਾਂ ਦੋਸਤਾਂ ਪਰਵਤਾ ਬੇਅੰਤ ਕਿਸਮ ਦੇ ਸੁੱਖਾਂ ਦਾ, ਚੋਗਾ ਪਾਤਾ, ਜੀ ਫਸ ਗਿਆ ਜਾਲ ਦੇ ਵਿੱਚ, ਕਹਿੰਦੇ ਹੁਣ ਰੋਂਦਾ ਨਿਕਲ ਨਹੀਂ ਹੁੰਦਾ ਇਸ ਤੋਂ, ਦੱਜਦਾ ਪ੍ਰਲਾਪ ਕਰਦਾ ਨਿਕਲ ਨਹੀਂ ਸਕਦਾ। ਸੋ ਉਸ ਵੇਲੇ ਐਸੇ ਵਿਚਾਰ ਉਹਦੇ ਮਨ ਵਿੱਚ ਆਉਂਦੇ ਨੇ ਵੀ ਮਨਾ ਬਣਿਆ ਕੁਛ ਨਹੀਂ, ਪੀਰ ਆ ਲੋਕ ਬੇਅੰਤ ਮੇਰੇ ਮਰੀਦ ਨੇ, 700 ਦਾ ਮਰੀਦ ਉਹਦਾ ਗੁਰੂ ਮਹਾਰਾਜ ਵੱਲ ਹੋ ਕੇ ਯੁੱਧ ਕਰਿਆ ਸੀ, ਬੇਅੰਤ ਵੱਡਾ ਜਗੀਰਦਾਰ ਸੀ, ਇਹ ਨਹੀਂ ਕੋਈ ਗਰੀਬ ਆਦਮੀ ਸੀ। ਦੋ ਲੰਗਰ ਹਰ ਵਕਤ ਚਲਾਉਂਦਾ ਸੀ, ਇੱਕ ਹਿੰਦੂਆਂ ਵਾਸਤੇ ਪੱਕਾ ਲੰਗਰ, ਇਸਲਾਮ ਵਾਲਿਆਂ ਵਾਸਤੇ ਵੱਖਰਾ ਲੰਗਰ, ਦੋਹਾਂ ਹੀ ਕੌਮਾਂ ਨੂੰ ਇੱਕੋ ਜਿਹਾ ਸਮਝਦਾ ਸੀ, ਸਮ ਦ੍ਰਿਸ਼ਟੀ ਰੱਖਦਾ ਸੀ, ਲੇਕਿਨ ਅਜੇ ਅੰਦਰੋਂ ਪ੍ਰਕਾਸ਼ ਨਹੀਂ ਸੀ ਹੋਇਆ। ਉਸ ਵੇਲੇ ਖਿਆਲ ਹੋਇਆ ਕਿ ਮੈਨੂੰ ਵੀ ਇਹ ਜਿਹੜੇ ਕਾਬਲ ਸਾਧੂ ਮਿਲੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਮੁਰਸ਼ਦੇ ਕਾਮਲ ਤੋਂ ਬਗੈਰ ਨਹੀਂ ਰਸਤਾ ਲੱਭਿਆ ਕਰ, ਹੋਵੇ ਨਾ ਤਾਂ ਗੁਰੂ ਗੋਬਿੰਦ ਸਿੰਘ ਮੁਰਸ਼ਦੇ ਕਾਮਲ ਹੋਵੇ ਜਿਹੜਾ ਮੇਰਾ ਕਾਰਜ ਪੂਰਾ ਕਰ ਦੇ। ਉਸ ਵੇਲੇ ਵਿਚਾਰ ਕੇ ਗੁਰੂ ਦਸਵੇਂ ਪਾਤਸ਼ਾਹ ਵੱਲ ਨੂੰ ਚੱਲਿਆ, ਲੇਕਿਨ ਨਾਲ 200-300 ਮਰੀਦ ਵੀ ਤਿਆਰ ਹੋ ਗਿਆ। ਉਸ ਵੇਲੇ ਗੁਰੂ ਮਹਾਰਾਜ ਦੇ ਜਦ ਨੇੜੇ ਪਹੁੰਚਿਆ, ਪੌਂਡੇ ਸਾਹਿਬ ਦੀਵਾਨ ਲੱਗਿਆ ਹੋਇਆ ਤੇ ਉਹਦੇ ਵਿੱਚ ਦੂਰੋਂ ਹੀ ਇੰਨਾ ਪਿਆਰ ਆਇਆ ਹਿਰਦੇ ਦੇ ਅੰਦਰ ਵੀ ਮੈਂ ਤਾਂ ਗੁਰੂ ਸਾਹਿਬ ਦੇ ਚਰਨ ਫੜ ਕੇ ਛੱਡਣੇ ਹੀ ਨਹੀਂ ਹੈਗੇ, ਜਦ ਤੱਕ ਮੈਨੂੰ ਉਹ ਪਰਮੇਸ਼ਰ ਮਿਲਾ ਨਹੀਂ ਦਿੰਦੇ ਮੈਂ ਨਹੀਂ ਛੱਡਣਾ। ਲੇਕਿਨ ਥੋੜਾ ਜਿਹਾ ਗਾਂ ਗਿਆ, ਮਹਾਰਾਜ ਦੇ ਰੂਪ ਨੇ ਖਿੱਚ ਪਾਈ ਵੀ ਹੈ ਤਾਂ ਕਾਮਲ, ਨਾਲ ਸੰਸਾ ਹੋ ਗਿਆ। ਸੰਸਾ ਬੈਰੀ ਹੁੰਦਾ ਬੰਦੇ ਦਾ ਬਹੁਤ ਜ਼ਬਰਦਸਤ, ਬਾਹਰਲੇ ਬੈਰੀ ਕੁਝ ਨਹੀਂ ਕਰਦੇ, ਸੰਸੇ ਵਰਗਾ ਬੈਰੀ ਦੁਨੀਆਂ ਚ ਕੋਈ ਨਹੀਂ। ਇਹ ਭਰਮ ਪਾ ਰੱਖਦਾ, ਪਰਮੇਸ਼ਰ ਨਾਲੋਂ ਤੋੜ ਰੱਖਦਾ, ਸਭ ਤੇ ਵੱਡਾ ਬੈਰ ਇਹੀ ਹੋਇਆ ਕਰ ਪੈ ਗਿਆ ਸੰਸਾ ਵੀ ਇਹ ਤਾਂ ਛੋਟੀ ਉਮਰ ਦਾ 20 ਸਾਲ ਦਾ ਦਾੜਾ ਜੇ ਆਉਣੇ ਲੱਗਿਆ, ਮੈਂ ਬਜ਼ੁਰਗ ਹਾਂ, ਦਾੜੀ ਦੇ ਹੱਥ ਫੇਰਿਆ ਵੀ ਮੈਂ ਤਾਂ ਵੱਡਾ ਬਹੁਤ ਆ, ਚਿਰੇ ਕੱਟ ਲਏ, ਬੇਅੰਤ ਸਾਧਨ ਕਰ ਲਏ, ਯੋਗ ਸਾਧਨਾ ਕਰ ਲਈਆਂ, ਕਾਬੇ ਜਾਇਆ ਆ, ਦਾਨ ਮੈਂ ਕਰਦਾ, ਨੇਕ ਕੰਮ ਸਾਰੇ ਮੈਂ ਕਰਦਾ, ਇਹ ਮੈਂ ਜੇ ਇਹਦੇ ਚਰਨੀ ਪੈ ਗਿਆ ਮੇਰੇ ਮਰੀਜ਼ ਕਹਿਣਗੇ ਵੀ ਇਹ ਤਾਂ ਗੱਲ ਬਹੁਤ ਗਲਤ ਹੈ, ਇਹਨਾਂ ਨੇ ਤਾਂ ਤਰਕ ਕਰਨੀ ਹੈ ਵੀ ਕਾਫਰ ਦੇ ਪੈਰੀ ਮੋਮਨ ਪੈ ਗਿਆ। ਐਸੇ ਖਿਆਲ ਅੰਦਰੋਂ ਲੰਘਣੇ ਸ਼ੁਰੂ ਹੋਣ ਦੇ ਨਾਲ ਤਾਰ ਟੁੱਟ ਗਈ, ਜਿਹੜੀ ਸ਼ਰਧਾ ਬਣਾਈ ਸੀ ਘੱਟ ਗਈ। ਗੁਰੂ ਸਾਹਿਬ ਕੋਲ ਜਾ ਪਹੁੰਚਿਆ, ਮਹਾਰਾਜ ਨੂੰ ਨਮਸਕਾਰ ਕਰਨ ਦੀ ਬਜਾਏ ਹੱਥ ਵਧਾਇਆ, ਮਹਾਰਾਜ ਨੇ ਦੋ ਉਂਗਲਾਂ ਅੱਗੇ ਕਰਕੇ ਕਹਿੰਦੇ ਆਓ ਪੀਰ ਜੀ ਕਿਸ ਤਰ੍ਹਾਂ ਦਰਸ਼ਨ ਦਿੱਤੇ। ਉਸ ਵੇਲੇ ਕਹਿਣ ਲੱਗਿਆ ਕਿ ਮਹਾਰਾਜ ਆ ਜਦ ਮੈਂ ਸ਼ਲੋਕ ਪੜ੍ਹਦਾ, ਨਾਨਕ ਤਰਵਲ ਏਕ ਫਲ ਦੋਏ ਪੰਖੇਰੂ ਆਏ, ਉਸ ਵੇਲੇ ਮੈਨੂੰ ਪਤਾ ਨਹੀਂ ਲੱਗਦਾ ਵੀ ਇਹਦੇ ਅਰਥ ਕੀ ਨੇ। ਉਸ ਵੇਲੇ ਕਹਿਣ ਲੱਗਿਆ ਮੈਂ ਆਪਦੇ ਪਾਸ ਇਸ ਸ਼ੰਕੇ ਨੂੰ ਨਿਵਿਰਤ ਕਰਨ ਵਾਸਤੇ ਪਹੁੰਚਿਆ ਤੇ ਮੇਰਾ ਸਵਾਲ ਇਹ ਹੈ ਕਿ ਜੀਵ ਔਰ ਖੁਦਾ ਕਾ, ਰੂਹ ਔਰ ਖੁਦਾ ਕਾ ਮੇਲ ਕੈਸੇ, ਕਿਉਂਕਿ ਇਹਦੇ ਅੰਦਰ ਦੋ ਰਹਿੰਦੇ ਨੇ, ਇੱਕ ਤਾਂ ਉਹ ਹੈ ਜਿਹੜਾ ਸਾਖੀ ਹੈ, ਉਹ ਕਰਦਾ ਨਹੀਂ ਭੋਗਦਾ ਨਹੀਂ ਕੁਛ, ਕਿਸੇ ਚ ਲਪਾਏਮਾਨ ਨਹੀਂ ਹੁੰਦਾ, ਉਹ ਪਰਮਾਨੰਦ ਚ ਰਹਿੰਦਾ। ਇੱਕ ਉਹ ਆ ਜਿਹੜਾ ਇਹਦੇ ਪ੍ਰਕਾਸ਼ ਕਰਕੇ ਆਪਣੇ ਆਪ ਨੂੰ ਸੁਖੀ ਦੁਖੀ ਕਰਤਾ ਭੋਗਤਾ ਸ਼ੋਕਮਾਨ ਪ੍ਰਲੋਕ ਚ ਆਉਣ ਜਾਣ ਵਾਲਾ, ਖੁਸ਼ ਹੋ ਜਾਣਾ ਜਾਣ ਵਾਲਾ, ਗਮ ਗਮੀ ਵਿੱਚ ਆ ਜਾਣ ਵਾਲਾ, ਇੱਕ ਇਹ ਸਮਝਦਾ। ਇਹ ਦੋਹਾਂ ਦੇ ਵਿੱਚ ਮੈਨੂੰ ਭੇਦ ਪੈ ਗਿਆ ਬੜਾ ਜ਼ਬਰਦਸਤ, ਤੇ ਮੈਨੂੰ ਹੁਣ ਪਤਾ ਨਹੀਂ ਲੱਗਦਾ ਬਈ ਜੀਵ ਔਰ ਅੱਲਾ ਕਾ ਮੇਲ ਕੈਸੇ ਹੋਏ। ਕਹਿੰਦਾ ਆਪ ਕਿਰਪਾ ਕਰਕੇ ਮੇਰੇ ਕੋ ਬਤਾਓ ਜੀਵ ਔਰ ਖੁਦਾ ਕਾ ਮੇਲ ਕੈਸੇ। ਮਹਾਰਾਜ ਨੇ ਸਹਿਜ ਸਵਾਈ ਬੋਲ ਦਿੱਤਾ, ਕਹਿੰਦੇ ਦਿਨ ਕਾ ਔਰ ਰਾਤ ਕਾ ਜੈਸੇ। ਹੁਣ ਸੋਚਣ ਲੱਗ ਗਿਆ ਬਈ ਦਿਨ ਦਿਨ ਦਾ ਤੇ ਰਾਤ ਇਹ ਤਾਂ ਦੋਏ ਇਕੱਠੇ ਹੀ ਨਹੀਂ ਹੁੰਦੇ, ਕਦੇ ਮੇਲ ਤਾਂ ਉਹ ਹੁੰਦਾ ਹੈ ਜਿਹੜੇ ਦੋਏ ਇਕੱਠੇ ਹੋ ਜਾਣ, ਜਿਹੜਾ ਇੱਕ ਚਲਿਆ ਜਾਵੇ ਨੱਠ ਜਾਵੇ, ਇੱਕ ਆਇਆ ਤੇ ਉਹਦਾ ਮੇਲ ਤਾਂ ਹੋਇਆ ਨਾ, ਉਹ ਤਾਂ ਗੈਰ ਹਾਜ਼ਰ ਹੋ ਗਿਆ ਉਹਦੇ ਆਏ ਤੇ, ਸੋਚੀ ਜਾਂਦਾ। ਮਹਾਰਾਜ ਕਹਿੰਦੇ ਹਾਂ ਹੁਣ ਕਹਿ ਨਹੀਂ ਸਕਦਾ ਬਈ ਮੈਂ ਸਮਝਿਆ ਨਹੀਂ ਹਾਂ। ਕਹਿਣ ਲੱਗਿਆ ਮਹਾਰਾਜ ਮੈਂ ਆਪ ਕਾ ਮਤਲਬ ਨਹੀਂ ਸਮਝਿਆ, ਮੈਂ ਇਹ ਪੁੱਛਾ ਥਾ कि खुदा का और रूह का मेल कैसे। महाराज कहते मैंने भी तो ठीक ही बताया था, दिन का और रात का जैसे। हुण होर सोचण लग गया भई दिन ते रात तां कदे इकट्ठे ही नहीं होंदे। कहिंदा महाराज मैं तो जो बात कही है ना वो मेल की बात कही है, रूह का और खुदा का मेल कैसे। महाराज कहते सच का और झूठ का जैसे। हुण फिर अगे चक्कर च पै गया भई सच ते झूठ तां दो इकट्ठे हुंदे ही नहीं है। उस वेले अखीर कहना पिया, कह लग्या गुरु जी मैं मतलब नहीं समझिया, मैं तां गल मेरे दिमाग च नहीं बैठ सकी अजे भई रात का और दिन का तां मेल होता ही नहीं। महाराज कहिंदे दिन चढ़ जावे रात जांदी रहिंदी है, जद खुदा दा दर्शन हुंदा तां इह झूठी माया मर जांदी है, इह नहीं रहिंदी। कहिंदा फिर जीव का और खुदा का मेल कैसे। महाराज कहिंदे आ जीव भाव है ना जिहड़ा मैं बने होए आ, मैं फलाना सो मैं फलाना सो, आ गल जड़ां तों ही झूठी है। गल समझो महाराज कित्थे लैके चले गए। जे तां कोई गल इह समझ आवे इस वेले इत्थे ही बैठे नूं ब्रह्म ज्ञान हो जावे। कुछ करन दी उहनूं लोड़ नहीं है किसे किस्म दी, लेकिन समझे किहड़ा है कोई मामूली गल थोड़ा है, बात नूं समझ लैणा। वो कहते जिहड़ी मैं है ना जी भाव ए है ही कूड़, ए केवल वाहगुरु की सत्ता करके प्रतीत हो रहा है। वो दी सत्ता करके यह होमे का भाव अंदर पैदा हो गया। वो कहता मैं दुखी हाँ मैं सुखी हाँ मैं करदा मैं भोगदा। कहते बुद्धू शाह एदा नाम तो हैगा जीवात्मा, जेड़ी सच्ची माया है ओदा नाम है आत्मा। वो आत्मा ते परमात्मा दा कदे विछोड़ा नहीं हुंदा, वो सदा ही मिले रहिंदे रहे। ये जिहड़ा जीव दे विच आत्मा दे विच कल्पना कीती है जीव दी, ये होमे करके कहिंदे बिल्कुल कूड़ी है। मिसाल नाल तैनूं दसदे आं भई अंधेरे विच जिवें रस्सी पई हुंदी है ओदे च कल्पना हो जाती है भी सप्प पिया, सारे जानते हैं जिन्हें आप बैठे भुलेखा पै जाता भी सप्प पिया। कहिंदे ओदे विच केवल भावना होई, रस्सी विच कदे सप्प आ ही नहीं सकता, कदे रस्सी भी सप्प बनी है ते ओ तां इक भुलेखा पै गया। ए होमे ने भुलेखा पाता, पर्दा पा दिता ते ओ भुलेखे दे विच सप्प बना दिता, जीव बना दिता, रूह बना दी। कहिंदे साखी सत है, सत साखी दा हर वक्त वाहगुरू नाल मेल ही रहिंदा, ओ कदे विछोड़ा ही नहीं हुंदा। ब्रह्म दिसे ब्रह्म सुनिए एक एक खाणी है आत्म बसारा करना रा रब बिना नहीं जानी। कहन लग्या महाराज फिर आ जिहड़ा मैं आ ये झूठा। महाराज कहिंदे ए भरम पै गया तैनू लम्मे समय तो, पंज भरम पै गए तेरे अंदर। वो लम्मे समय का जिहड़ा अभ्यास है वह पक गया। एक मिसाल दे नाल गल समझ पैंदी है भी अभ्यास किस नूं कहिंदे ने। राजा जनक सिंघासन ते बैठा है, गर्मी का महीना है, बाहर खस दियां टट्टियां लाईयां हुई है ते गिल्लियां कर करके अंदर इन्नी ठंड छोरे वगैरा रख रख के कर दिती जिवें बर्फ हुंदी है। दरबार लग्या होया उथे उहनूं थोड़ा जिहा चिर ऊंग आ गई, नींद आ गई माड़ी जी, ऊंग जिहनूं कहिंदे। ओहदे च की देखदा है किसे राजे ने हमला कर दिता, लड़ाई बड़ी जबरदस्त हुई, उहदे बाद राजे ने फौजां नूं हार देती ते महलां च आ गया। उथे आके इहनूं फड़ लिया, फड़ के कहा भी इहनूं सारे बंदे इट्टां मारो, इट्टां मार के कड्ढो, इहदी बेइज्जती कर गई। कपड़े उहदे ला ले, उहदे बाद उहनूं बहुत बेइज्जती करी, इंसल्ट करी, इट्टां वट्टे मार के उहनूं कढ दित्ता। दुखी हुंदा तीन दिनां दे अंदर गर्मी दे विच नंगे पैरी रेते ते चलदा, कदे चलिया नहीं सी, चीका मारदा जांदा। बहुत हद तों ज्यादा दुख पाउण तों बाद दूसरे राज च गया, उथे इक बेरी दा मुढ सी उहते बह गया, खून लग्या होया ते खून उहने कई कतरे उहदे बेरी ते मुढ ते पै गए। उहदे बाद उह उथे कोई बंदा आया, ਕਹਿਣ ਲੱਗਿਆ ਭਾਈ ਤੂੰ ਇਸ ਤਰ੍ਹਾਂ ਬੈਠਾ। ਕਹਿਣ ਲੱਗਿਆ ਮੇਰਾ ਹਾਲ ਹੋ ਗਿਆ, ਮੈਂ ਤਾਂ ਰਾਜਾ ਜਨਕ ਆ, ਮੈਨੂੰ ਬੜੀ ਭੁੱਖ ਲੱਗੀ ਹੋਈ ਹੈ, ਕਿਰਪਾ ਕਰ। ਕਹਿੰਦਾ ਦੇਖ ਉਹ ਸਾਹਮਣੇ ਛੇਤਰ ਹੈ, ਉੱਥੇ ਚਲੇ ਜਾ, ਲੰਗਰ ਦੇ ਵਿੱਚ ਜਾ ਕੇ ਲਾਈਨ ਚ ਖੜ ਜਾ, ਪ੍ਰਸ਼ਾਦਾ ਵੰਡਿਆ ਜਾ ਰਿਹਾ। ਉੱਥੇ ਖੜ ਗਿਆ, ਜਦ ਇਹਦੀ ਵਾਰੀ ਆਈ ਉਹ ਖਿਚੜੀ ਦੇ ਰਹੇ ਸੀ। ਕਹਿੰਦੇ ਭਾਈ ਗੁਰਮੁਖਾ ਬਰਤਨ ਤਾਂ ਲਿਆ, ਬਰਤਨ ਨਾ ਲਿਆ। ਕਹਿੰਦਾ ਮੇਰੇ ਕੋਲ ਤਾਂ ਹੈ ਨੀ। ਕਹਿੰਦੇ ਜਾ ਲੈ ਕੇ ਆ, ਕਾਹਦੇ ਚ ਪਾਈ ਹੈ, ਖਿਚੜੀ ਗਰਮ ਹੈ। ਇਹ ਕੌਡੀਆਂ ਮੰਗਣ ਲੱਗ ਗਿਆ, ਇੱਕ ਕੌਡੀ 19 ਕੌਡੀਆਂ ਮਿਲੀਆਂ, ਉਹਦਾ ਇੱਕ ਕਸੋਰਾ ਲੈ ਲਿਆ। ਕਸੋਰਾ ਲੈ ਕੇ ਜਦ ਉੱਥੇ ਪਹੁੰਚਿਆ, ਸਭ ਕੁਛ ਵਰਤ ਚੁੱਕਿਆ, ਉਹਨਾਂ ਨੇ ਖੁਰਚਣ ਪਾ ਤੀ ਜਿਹੜੀ ਨਾਲ ਚਿੰਬੜੀ ਹੋਈ ਸੀ। ਕਹਿੰਦੇ ਜਾ ਉੱਥੋਂ ਘਿਓ ਲੈ ਲੈ, ਇਹਦੇ ਬਿਨਾਂ ਨਹੀਂ ਲੰਘਣੀ। ਉੱਥੇ ਜਾ ਕੇ ਘਿਓ ਲੈਣ ਲੱਗਿਆ ਨਾਲ ਦੇ ਥਾਂ, ਉਹ ਹੱਥ ਹਿੱਲ ਗਿਆ, ਡੁੱਲ ਗਿਆ। ਉਹਨੇ ਬਹੁਤ ਇਹਦੇ ਨਾਲ ਕਪੱਤ ਕੀਤੀ, ਬਹੁਤ ਗਾਲਾਂ ਕੱਢੀਆਂ ਵੀ ਤੂੰ ਕਿਹਾ ਜਿਹਾ ਬੰਦਾ, ਘਿਓ ਪੈਰਾਂ 'ਚ ਡੋਲਤਾ। ਇਹਨੇ ਬਹੁਤ ਤਰਲੇ ਕੀਤੇ, ਉਹਦੇ ਬਾਅਦ ਇਹਨੂੰ ਘਿਓ ਥੋੜਾ ਜਿਹਾ ਮਿਲਿਆ। ਕਹਿੰਦਾ ਇੱਥੇ ਨਾ ਬੈਠ, ਫੇਰ ਬੈਠਣ ਲੱਗਿਆ। ਕਹਿੰਦਾ ਅੱਗੇ ਚੱਲ, ਕਿਉਂਕਿ ਹਾਲਤ ਵਿਗੜੀ ਪਈ ਸੀ, ਕੇਸ ਖਿੰਡੇ ਪਏ, ਦਾਲਾ ਖਿੰਡਿਆ ਹੋਇਆ, ਬੁਰਾ ਹਾਲ, ਜ਼ਖਮ ਸਰੀਰ ਦੇ ਉੱਤੇ। ਉਹ ਅੱਗੇ ਚਲਿਆ ਗਿਆ, ਰਸਤੇ ਦੇ ਨੇੜੇ ਬੈਠ ਕੇ ਜਦ ਮੂੰਹ ਚ ਪਾਉਣ ਲੱਗਿਆ, ਦੋ ਸਾਨ ਭਿੜਦੇ ਵਿੱਚ ਫੇਟ ਦੇ ਆ ਗਿਆ, ਤੇ ਜਦ ਵਿੱਚ ਆਇਆ ਜਾਗ ਆ ਗਈ। ਜਾਗ ਆਇਆ ਤਾਂ ਤਖਤੇ ਬੈਠਾ। ਉਸ ਵੇਲੇ ਰਿਟਾਇਰਿੰਗ ਰੂਮ ਚ ਲੈ ਗਿਆ, ਸਭਾ ਬਰਖਾਸਤ ਕਰ। 4 ਵਜੇ ਥੀ ਨਿਕਲਿਆ ਹੀ ਨਾ, ਕਿਸੇ ਨੂੰ ਨਾ ਮਿਲਿਆ, ਨਾ ਰਾਣੀਆਂ ਨੂੰ, ਨਾ ਕਿਸੇ ਵਜ਼ੀਰ ਨੂੰ, ਨਾ ਕੋਈ ਹੁਕਮ। ਸਭ ਹੈਰਾਨ ਹੋ ਗਏ ਵੀ ਕੀ ਹੋ ਗਿਆ ਇਹਨੂੰ। ਉਸ ਵੇਲੇ ਘੋੜੇ ਤੇ ਚੜਿਆ, 4:30 ਜਾ ਕੇ ਜੰਗਲ ਵਿੱਚ ਦੇਖਣ ਲੱਗ ਗਿਆ ਵੀ ਇੱਥੇ ਹਿੱਟ ਮਾਰੀ ਸੀ, ਇੱਥੇ ਮਾਰੀ ਸੀ। ਤੇ ਇਸ ਮੁੜ ਤੇ ਮੈਂ ਬੈਠਾ ਸੀ, ਉਹ ਛੇਤਰ ਚੱਲਦਾ, ਉਹ ਬਿਲਕੁਲ ਸਹੀ ਦਿਖਿਆ, ਉਵੇਂ ਹਿੱਟਾਂ ਪਈਆਂ ਦਿਸਿਆ, ਉਵੇਂ ਮੁੜ ਤੇ ਗਿਆ, ਉਸੇ ਤਰ੍ਹਾਂ ਲੰਗਰ ਚੱਲਦਾ ਨਜ਼ਰ ਆਇਆ। ਹੁਣ ਪੱਕਾ ਭਰਮ ਪੈ ਗਿਆ, ਹੁਣ ਇਹਨੂੰ ਐ ਨੀ ਪਤਾ ਲੱਗਦਾ ਵੀ ਆਹ ਸੁਪਨਾ ਹੈ ਕਿ ਉਹ ਸੁਪਨਾ, ਦੋਵੇਂ ਸੁਪਨੇ ਹੀ ਬਣਾ ਲਏ। ਪੱਕਾ ਭਰਮ ਪੈ ਗਿਆ, ਬੇਅੰਤ ਸਾਧੂ ਮਹਾਤਮਾ ਬਣਾ ਲਏ ਭਾਰਤ, ਸਾਰੇ ਭਾਰਤ ਵਾਸੀ ਦੇ। ਉਹਨਾਂ ਨੂੰ ਇੱਕੋ ਗੱਲ ਕਹੀ ਜਾਂਦਾ, ਮੇਰੇ ਸਵਾਲ ਦਾ ਜਵਾਬ ਦਿਓ, ਇਹ ਸੱਤ ਕੇ ਉਹ ਸੱਤ। ਅਖੀਰ ਜਦ ਮਾਂ ਜਵਾਬ ਦਿੱਤਾ ਗਿਆ 8 ਸਾਲ, ਤਾਂ ਇੱਕ ਛੋਟਾ ਬੱਚਾ ਜੋ ਬ੍ਰਹਮ ਗਿਆਨੀ ਸੀ ਉਹ ਆਇਆ, ਉਹਨੇ ਕਿਹਾ ਰਾਜਨ ਮੈਂ ਦਊਂ ਜਵਾਬ। ਉਹ ਜਵਾਬ ਦੇਣ ਵਾਸਤੇ ਸਭਾ ਦੇ ਵਿੱਚ ਸਾਰੇ ਸਾਧੂ ਜਿਹੜੇ ਰੱਖੇ ਹੋਏ ਸੀ, 8 ਸਾਲ ਤੋਂ ਘਰੇ ਨਹੀਂ ਸੀ ਜਾਣ ਦਿੱਤੇ ਗਏ ਕਿ ਮੇਰਾ ਸਵਾਲ ਦਾ ਜਵਾਬ ਦੇ ਕੇ ਜਾ ਸਕਦਾ। ਸੇਵਾ ਬਹੁਤ ਕਰਦਾ ਸੀ, ਖਰਚਾ ਬਹੁਤ ਦਿੰਦਾ ਸੀ, ਉਹ ਸਾਰੀ ਸਭਾ ਆ ਗਈ। ਸਭਾ ਦੇ ਵਿੱਚ ਜਿਸ ਵਕਤ ਇਹ ਬੱਚਾ ਸਭ ਤੋਂ ਪਿੱਛੋਂ ਚੜ੍ਹਨ ਲੱਗਿਆ, ਇਹਦੇ ਸਰੀਰ ਵਿੱਚ 8 ਵਲ ਪੈਂਦੇ ਸੀ, ਤੇ ਅਸ਼ਟਾਬੱਕਰ 8 ਵਲਾਂ ਵਾਲਾ ਬੱਚਾ ਇਹਦਾ ਨਾਮ ਪੈ ਗਿਆ। ਇਹ ਜਦੋਂ ਚੜ੍ਹ ਰਿਹਾ ਤਾਂ ਇਹਦੇ ਸਰੀਰ ਦੀ ਹਾਲਤ, ਅੱਖਾਂ ਕਿਸੇ ਪਾਸੇ ਨੂੰ ਝਾਕਦੀਆਂ, ਮੂੰਹ ਕਿਸੇ ਪਾਸੇ ਨੂੰ ਹੈ, ਮੋਢੇ ਕਿਧਰੇ ਨੂੰ ਨੇ, ਗੋਡੇ ਕਿਧਰੇ ਨੂੰ ਨੇ, ਪੈਰ ਕਿਧਰੇ ਧਰਦਾ, ਰੱਖ ਕਿਤੇ ਹੋ ਜਾਂਦਾ। ਉਹ ਸਾਰੇ ਹੀ ਹੱਸ ਪਏ ਇਹਨੂੰ ਦੇਖ, ਇਹ ਵੀ ਹੱਸ ਪਿਆ। ਹੱਸਿਆ, ਉਹ ਕਹਿਣ ਲੱਗੇ ਰਾਜਨ ਇਹ ਬੱਚਾ ਸਾਡੀ ਇਨਸਲਟ ਕਰ ਰਿਹਾ, ਬੇਅਦਬੀ ਕਰ ਰਿਹਾ, ਸਾਨੂੰ ਚੜਾ ਰਿਹਾ, ਤੇ ਕੁਝ ਇਹ ਸ਼ਬਦ ਵਰਤ ਰਿਹਾ, ਇਹਨੂੰ ਬੰਦ ਕਰੋ। ਰਾਜਾ ਜਨਕ ਕਹਿਣ ਲੱਗਿਆ ਕਿ ਬਾਲ ਬ੍ਰਹਮਚਾਰੀ, ਇਹ ਵੱਡੇ ਵੱਡੇ ਧੁਰੰਦਰ ਸਾਧੂ ਨੇ, ਵੱਡੇ ਵੱਡੇ ਮਹਾਂਪੁਰਸ਼, ਵੱਡੇ ਵਿਦਵਾਨਾਂ ਦੀ ਸਭਾ ਹੈ, ਤੇ ਤੁਹਾਨੂੰ ਹੱਸਣਾ ਨਹੀਂ ਚਾਹੀਦਾ। ਕਹਿਣ ਲੱਗਿਆ ਰਾਜਨ ਮੈਂ ਤਾਂ ਆਇਆ ਇਹਨਾਂ ਦੀ ਬੁੱਧੀ ਦੇਖ ਕੇ ਹੱਸਿਆ, ਇਹ ਮੇਰੇ ਸਰੀਰ ਨੂੰ ਦੇਖ ਕੇ ਹੱਸੇ ਨੇ, ਮੇਰੇ ਚੰਮ ਨੂੰ ਦੇਖ ਕੇ ਹੱਸੇ ਨੇ, ਇਹ ਤਾਂ ਚੰਮ ਦੇ ਵਪਾਰੀ ਨੇ। ਇਹਨਾਂ ਨੂੰ ਨਹੀਂ ਇਸ ਗੱਲ ਦਾ ਗਿਆਨ ਬਈ ਮੇਰੀ ਆਤਮਾ ਚ ਕੋਈ ਬਲ ਨਹੀਂ, ਜੇ ਗੰਨਾ ਬਿੰਗਾ ਹੋਵੇ ਤਾਂ ਰਸਤਾ ਬਿੰਗਾ ਨਹੀਂ ਨਾ ਹੁੰਦਾ, ਰਸਤਾ ਉਹ ਜਿਹਾ ਹੀ ਹੁੰਦਾ, ਜੇ ਫਲ ਟੇਢਾ ਮੇਢਾ ਜੂਸ ਤਾਂ ਉਹਦਾ ਉਹ ਜਿਹਾ ਹੀ ਹੈ, ਤੇ ਜੇ ਮੇਰੇ ਸਰੀਰ ਚ ਬਲ ਨੇ ਤਾਂ ਮੇਰੀ ਆਤਮਾ ਤਾਂ ਉਹੀ ਹੈ। ਇਹਨਾਂ ਨੂੰ ਆਤਮਦਰਸ਼ੀ ਪੁਰਸ਼ ਨਾ ਹੋਣ ਕਰਕੇ ਤੇਰੇ ਸਵਾਲ ਦਾ ਜਵਾਬ ਕੋਈ ਨਹੀਂ ਦੇ ਸਕਿਆ, ਬਹਿ ਜਾ ਮੈਂ ਜਵਾਬ ਦਾ। ਸਭ ਨੇ ਨੀਵੀਆਂ ਪਾ ਲਈ। ਉਸ ਵੇਲੇ ਸਵਾਲ ਕਰਿਆ, ਕਹਿੰਦਾ ਰਾਜਨ ਕਰ ਸਵਾਲ। ਕਹਿੰਦਾ ਇਹ ਸੱਚਾ ਉਹ ਸੱਚਾ, ਕਹਿੰਦਾ ਦੋਵੇਂ ਝੂਠੇ। ਚੁੱਪ ਕਰ ਗਏ ਸਾਰੇ, ਕਿਸੇ ਦੀ ਸਮਝ ਨਹੀਂ ਆਇਆ। ਅਸ਼ਟਾਵਕਰ ਕਹਿਣ ਲੱਗਿਆ ਕਿ ਤੂੰ ਗੱਲ ਖੋਲ ਕੇ ਕਰ ਦੇ, ਖੋਲ ਕੇ ਜਵਾਬ ਲੈਣਾ। ਉਹ ਫੇਰ ਚੁੱਪ ਕਰ ਗਿਆ। ਜਨ ਕਹਿਣ ਲੱਗਿਆ ਦੇਖੋ ਸਭਾ ਜਨੋ, ਇਸ ਰਾਜੇ ਨੂੰ ਇੱਕ ਪਿਆਰਾ ਸੁਪਨਾ ਆਇਆ, ਤਖ਼ਤ ਤੇ ਬੈਠੇ, ਤੇ ਉਹਦੇ ਵਿੱਚ ਇਹਨੇ ਬਹੁਤ ਆਪਣਾ ਬੁਰਾ ਹਾਲ ਦੇਖਿਆ। ਉਹ ਜਿਹੜਾ ਸੁਪਨਾ ਸੀ ਇਹਦੇ ਬ੍ਰੇਨ ਦੇ ਅੰਦਰ ਇੰਨਾ ਗਹਿਰਾ ਚਲਿਆ ਗਿਆ ਕਿ ਇਹਨੂੰ ਹੁਣ ਇਹ ਨਹੀਂ ਪਤਾ ਲੱਗਦਾ ਵੀ ਆਹ ਸੱਚਾ ਹੈ ਕਿ ਉਹ ਸੱਚਾ ਹੈ। ਜੇ ਕਿਸੇ ਦਾ ਦਿਮਾਗ ਹਿੱਲ ਜਾਵੇ ਉਹਨੂੰ ਪਤਾ ਹੀ ਨਹੀਂ ਹੁੰਦਾ। ਇੱਕ ਵਾਰੀ ਮੈਂ ਇੱਕ ਪਿੰਡ ਦੇ ਵਿੱਚ ਗਿਆ, ਉੱਥੇ ਪਹਿਲਾਂ ਵੀ ਜਾਂਦਾ ਸੀ, ਉੱਥੇ ਇੱਕ ਮਿਲਣ ਵਾਲਾ ਸੀ, ਮੈਂ ਮਿਲਣ ਚਲਿਆ ਗਿਆ। ਉਹ ਕਮਲਾ ਹੋਇਆ ਸੰਗਲਾ ਨਾਲ ਬੰਨਿਆ ਹੋਇਆ, ਮੈਨੂੰ ਕਹਿਣ ਲੱਗਿਆ ਬਈ ਚੰਗਾ ਤੂੰ ਆ ਗਿਆ, ਬਹੁਤ ਵਧੀਆ, ਐਂ ਕਰ ਮੇਰੀ ਬੇਗਮ ਹੈ ਅੰਦਰ ਤੇ ਉੱਥੋਂ ਜਾ ਕੇ ਸੋਫੇ ਸੈੱਟ ਲਿਆ, ਉਹਨਾਂ ਨੂੰ ਨੌਕਰਾਂ ਨੂੰ ਕਹਿ ਆਪਾਂ ਇੱਥੇ ਬੈਠਾਂਗੇ ਸੋਫੇ ਸੈੱਟਾਂ। ਇਹਨਾਂ ਨੂੰ ਇੱਕ ਬੰਦਾ ਉੱਥੇ ਸੀਗਾ, ਉੱਥੋਂ ਮਿੱਟੀ ਚੱਕਣ ਲੱਗ ਗਿਆ, ਉਹਨੂੰ ਗਾਲਾਂ ਕਰਨ ਲੱਗਿਆ, ਕਹਿੰਦਾ ਤੂੰ ਮੇਰਾ ਕਿਲੇ ਦੀਆਂ ਜੜਾਂ ਪੱਟਦਾ, ਕਹਿੰਦਾ ਇਹਨੂੰ ਹਟਾਓ, ਮੇਰੇ ਸਿਪਾਹੀਆਂ ਨੂੰ ਜਾ ਕੇ ਠੋਰ ਕਰਦੇ, ਇੱਕ ਵਾਰੀ ਹੁਣੇ ਇਹਨੂੰ ਹੱਥਕੜੀਆਂ ਲਾ ਕੇ ਲੈ ਜਾਣ। ਮੈਂ ਕਿਹਾ ਲੈ, ਚੰਗਾ ਭਲਾ ਬੰਦਾ ਹੈ, ਮੇਰੇ ਨਾਲ ਅੱਧੀਆਂ ਗੱਲਾਂ ਸਹੀ ਕਰਦਾ, ਅੱਧੀਆਂ ਗੱਲਾਂ ਦੂਏ ਨੋਟ ਕਰਦਾ, ਇਹਦੇ ਦਿਮਾਗ ਦੇ ਉੱਤੇ ਇਫੈਕਟ ਪੈ ਗਿਆ। ਉਹ ਸੀ ਬਹੁਤ ਗਰੀਬ, ਲੇਕਿਨ ਆਪਣੇ ਆਪ ਨੂੰ ਐਂ ਸਮਝਦਾ ਸੀ ਵੀ ਮੈਂ ਰਾਜਾ ਇੱਥੇ। ਦਿਮਾਗ ਦੀ ਉਹ ਗੱਲ ਹੈ, ਜਦ ਦਿਮਾਗ ਹਿੱਲ ਜਾਂਦਾ ਕਿੰਨਿਆਂ ਨੇ ਦੇਖਿਆ। ਉਸ ਵੇਲੇ ਉਹੀ ਬੰਦਾ ਉਲਝ ਜਲੂਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ, ਉਦੋਂ ਹੀ ਅਸੀਂ ਡਰਨ ਲੱਗ ਜਾਂਦੇ ਹਾਂ ਵੀ ਇਹ ਤਾਂ ਹੋ ਗਿਆ ਕਮਲਾ। ਸੋ ਕਹਿਣ ਲੱਗਿਆ ਸਭਾ ਜਨੋ, ਇਸ ਨੂੰ ਸੁਪਨੇ ਦਾ ਇੰਨਾ ਅਸਰ ਪਿਆ ਕਿ ਉਹ ਭਿਆਨਕ ਸੁਪਨੇ ਨੂੰ ਦੇਖ ਕੇ ਉਹਦੇ ਚੋਂ ਨਿਕਲ ਨਹੀਂ ਸਕਿਆ। ਇਹੀ ਸਵਾਲ ਕਰਦਾ ਰਿਹਾ ਵੀ ਉਹ ਸੁਪਨਾ ਸੱਚਾ ਹੈ ਕਿ ਜਿਹੜਾ ਮੈਂ ਤੁਹਾਡੇ ਚ ਬੈਠਾ ਇਹ ਸੱਚਾ, ਤੇ ਮੈਂ ਸਵਾਲ ਦਿੱਤਾ ਹੈ, ਜਵਾਬ ਦਿੱਤਾ ਹੈ ਕਿ ਰਾਜਨ ਇਹ ਵੀ ਸੁਪਨਾ ਹੈ, ਉਹ ਵੀ ਸੁਪਨਾ, ਇਸ ਕਰਕੇ ਦੋਵੇਂ ਝੂਠੇ ਨੇ। ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਸੁਪਨੇ ਤੋਂ ਵੱਧ ਮਹਾਨਤਾ ਨਹੀਂ ਹੈ। ਜਿਹੜੇ ਚਲੇ ਗਏ ਪੁੱਛੋ, ਜੇ ਸੁਪਨਾ ਨਾ ਹੁੰਦਾ ਤਾਂ ਮਾਂ ਬਾਪ ਇੱਥੇ ਹੀ ਰਹਿੰਦੇ, ਉਹ ਚਲੇ ਗਏ, ਆਪਾਂ ਚਲੇ ਜਾਣਾ ਹੈ, ਫੇਰ ਸੁਪਨਾ ਹੀ ਹੈ, ਹੋਰ ਹੈ ਕੀ ਹੈ। ਸੱਤ ਹੁੰਦਾ ਤਾਂ ਅਸੀਂ ਇੱਥੇ ਰਹਿੰਦੇ। ਜਗ ਜੀਵਨ ਕੈ ਐਸਾ ਸੁਪਨੇ ਜੈਸਾ। ਸੋ ਉਸ ਵੇਲੇ ਉਹਦਾ ਭਰਮ ਨਿਵਿਰਤ ਕਰਿਆ ਕਿ ਰਾਜਨ ਆਹ ਵੀ ਸੁਪਨਾ ਹੈ, ਉਹ ਵੀ ਸੁਪਨਾ ਹੈ ਜਿਹੜਾ ਰਾਤ ਨੂੰ ਆਉਂਦਾ, ਬਾਕੀ ਸੱਤ ਅਵਸਥਾ ਜਿਹੜੀ ਹੈ ਉਹ ਹੋਰ ਹੈ। ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਜੀਵ ਆਪਾਂ ਲੋਕ ਹਾਂ, ਆਪਣੇ ਉੱਤੇ ਮਾਇਆ ਦਾ ਹਉਮੈ ਦਾ ਅਸਰ ਹੋਣ ਕਰਕੇ ਅਸਲੀਅਤ ਸਾਨੂੰ ਦਿਸਣ ਤੋਂ ਹਟ ਗਈ, ਨਕਲ ਪੈ ਗਈ, ਰੱਸੀ ਦੇ ਵਿੱਚ ਸਾਨੂੰ ਭਰਮ ਹੋ ਗਿਆ ਵੀ ਇਹ ਸੱਪ ਹੈ। ਦਰਅਸਲ ਸੱਪ ਨਹੀਂ ਹੈ, ਰੜੇ ਮੈਦਾਨ ਦੇ ਵਿੱਚ ਭਰਮ ਹੋ ਗਿਆ ਕਿ ਉਹ ਪਾਣੀ ਦਾ ਦਰਿਆ ਚੱਲਦਾ, ਦਰਅਸਲ ਚੱਲਦਾ ਨਹੀਂ। ਜਦੋਂ ਮਹਾਰਾਜ ਨੇ ਕਿਹਾ ਕਿ ਬੁੱਧੂ ਸ਼ਾਹ ਇਹ ਆਤਮਾ ਸਾਖੀ ਦੇ ਵਿੱਚ ਆ ਜਿਹੜੀ ਰੂਹ ਹੈ ਨਾ, ਜਿਹਨੂੰ ਮੈਂ ਕਹਿਣਾ ਤੈਨੂੰ ਹੁਣ ਤੇਰੇ ਵਾਲੀ ਮੈਂ, ਇਹ ਝੂਠਾ ਭਾਵ ਹੈ, ਇਹ ਸੱਤ ਨਹੀਂ ਹੈ, ਇਹ ਕੇਵਲ ਭਰਮ ਮਾਤਰ ਨਜ਼ਰ ਆਉਂਦਾ, ਹਉਮੈ ਕਰਕੇ ਨਜ਼ਰ ਆਉਂਦਾ। ਜੋ ਸੱਤ ਹੈ ਉਹ ਆਤਮਾ ਹੈ, ਆਤਮਾ ਦਾ ਤੇ ਸਾਖੀ ਸੱਤ ਦਾ ਤੇ ਸਾਖੀ ਬ੍ਰਹਮ ਦਾ ਕਦੇ ਵੀ ਮੇਲ ਤੋਂ ਦੂਰ ਨਹੀਂ ਹੁੰਦੇ, ਦੋਵੇਂ ਮਿਲੇ ਹੋਏ ਨੇ, ਸਰ ਇੱਕੋ ਹੀ ਰੂਪ ਨੇ, ਆਤਮਾ ਪਰਾਤਮਾ ਇੱਕ ਹੋ ਗਏ। ਕਹਿਣ ਲੱਗਿਆ ਮਹਾਰਾਜ ਜੀਵ ਫਿਰ ਸੱਤ ਨਹੀਂ ਹੈ? ਮਹਾਰਾਜ ਕਹਿੰਦੇ ਭਰਮ ਕਰਕੇ, ਲੰਮੇ ਅਧਿਆਸ ਕਰਕੇ ਕੂੜੀ ਮੈਂ ਨੇ ਸੱਤ ਨੂੰ ਢੱਕ ਲਿਆ, ਜਿਵੇਂ ਟੋਭੇ ਦੇ ਵਿੱਚ ਬੂਰ ਆ ਜਾਵੇ ਪਾਣੀ ਨੂੰ ਢੱਕ ਲੈਂਦਾ। ਅਮਰਵੇਲ ਦਰਖਤਾਂ ਦੇ ਉੱਤੇ ਬਗੈਰ ਜੜ ਤੋਂ ਹੁੰਦੀ ਹੈ, ਦਰਖਤ ਨੂੰ ਢੱਕ ਲੈਂਦੀ। ਕਹਿੰਦੇ ਇਹਦਾ ਜਿਹੜਾ ਭਰਮ ਹੈ ਇਹ ਗੁਰੂ ਦੇ ਬਗੈਰ ਨਹੀਂ ਜਾਇਆ ਕਰਦਾ, ਇਹ ਹਉਮੈ ਕਰਕੇ ਹੈ, ਤੇ ਹਉਮੈ ਕਰਕੇ ਇਹ ਭਰਮ ਦੂਰ ਨਹੀਂ ਹੁੰਦਾ। ਫਿਰ ਕਹਿਣ ਲੱਗਿਆ ਕਿ ਮਹਾਰਾਜ ਫਿਰ ਸੱਚ ਦਾ ਪ੍ਰਕਾਸ਼ ਕਿਵੇਂ ਹੋਵੇ? ਮਹਾਰਾਜ ਕਹਿੰਦੇ ਹਉਮੈ ਛੱਡਿਆ। ਕਹਿੰਦਾ ਮਹਾਰਾਜ ਮੈਂ ਤਾਂ ਹਉਮੈ ਛੱਡਣ ਵਾਸਤੇ ਵਰਤ ਵੀ ਕਰੇ, ਚਲੀਸੇ ਕੱਟੇ, ਹੱਜ ਕਾਬੇ ਜਾਂਦਾ ਰਿਹਾ, ਦਾਨ ਦਿੱਤੇ, ਬੜੇ ਬੜੇ ਸਾਧਨ ਕਰੇ, ਬੜੇ ਕੀਰਤਨ ਕਰਾਏ। ਮਹਾਰਾਜ ਕਹਿੰਦੇ ਇਹ ਤਾਂ ਹੋਰ ਸੰਗਲ ਬਲੇਟ ਲੇਤਾ। ਫਿਰ ਸੱਚੇ ਪਾਤਸ਼ਾਹ ਕੋਈ ਇਲਾਜ ਤਾਂ ਦੱਸੋ? ਮਹਾਰਾਜ ਕਹਿੰਦੇ ਸਤਸੰਗ, ਹੋਰ ਇਲਾਜ ਇਹਦਾ ਕੋਈ ਨਹੀਂ। ਕਹਿੰਦਾ ਮੈਂ ਸਤਸੰਗ ਚ ਤਾਂ ਆਇਆ ਤਾਂ ਹਾਂ ਮਹਾਰਾਜ। ਕਹਿੰਦੇ ਆਇਆ ਤਾਂ ਹੈ ਪਰ ਝੂਠ ਦੀ ਸੰਜੋਗ ਪਹਿਨ ਕੇ ਆਇਆ ਵੀ ਮੈਂ ਪੀਰ ਹਾਂ, ਇਹ 20 ਸਾਲ ਦਾ ਹੈ, ਜੇ ਮੈਂ ਇਹਦੇ ਚਰਨੀ ਲੱਗ ਗਿਆ ਮੇਰੇ ਚੇਲੇ ਕੀ ਕਹਿਣਗੇ? ਕਿਉਂ ਬੁੱਧੂ ਸ਼ਾਹ, ਝੂਠ ਦੀ ਸੰਜੋਗ ਪਹਿਨ ਕੇ ਆਇਆ ਨਾ, ਝੂਠ ਦਾ ਬੁਰਕਾ ਉੜ ਕੇ ਆਇਆ। ਸਤਸੰਗ ਚ ਜਿਵੇਂ ਆਉਣਾ ਚਾਹੀਦਾ ਉਸ ਤਰ੍ਹਾਂ ਨਹੀਂ ਆਇਆ। ਫਿਰ ਕਹਿੰਦਾ ਮਹਾਰਾਜ ਪੜਦਾ ਹਟੇ ਕਿਵੇਂ? ਕਹਿੰਦੇ ਝੋਲਾ ਲਾ ਦੇ ਝੂਠ ਦਾ। ਗੱਲ ਕਹਿਣ ਦੀ ਦੇਰ ਸੀ, ਉਸ ਵੇਲੇ ਬਜਟ ਚ ਆ ਗਿਆ, ਗੱਲ ਸਮਝ ਆ ਗਈ। ਨੱਚਣਾ ਸ਼ੁਰੂ ਕਰ ਦਿੱਤਾ। ਨੱਚੀ ਜਾਂਦਾ ਨੱਚੀ ਜਾਂਦਾ, ਅਖੀਰ ਗੁਰੂ ਮਹਾਰਾਜ ਨੇ ਜਦ ਨੇੜੇ ਆਇਆ, ਮਹਾਰਾਜ ਨੇ ਅੱਗੇ ਹੱਥ ਕਰਿਆ, ਹੱਥ ਫੜ ਲਿਆ। ਹੱਥ ਫੜਨ ਦੀ ਦੇਰ ਸੀ। ਉਹ ਜਿਹੜੀ ਗੁਰੂ ਕਿਰਿਆ ਕਰਦਾ ਹੈ, ਉਹ ਹੁੰਦਾ ਹੈ ਜੀਵ ਤੇ ਬਰਮ ਨੂੰ ਪ੍ਰੈਕਟੀਕਲੀ ਇੱਕ ਕਰ ਦੇਣਾ, ਬੈਲਡ ਕਰ ਦੇਣਾ। ਉਹ ਗੁਰੂ ਮਹਾਰਾਜ ਨੇ ਉਸ ਵੇਲੇ ਪਰਮੇਸ਼ਰ ਦਾ ਰੂਪ ਬਣਾਤਾ, ਉਸ ਨੂੰ ਨਾਲ ਮਿਲਾਤਾ। ਉਹ ਗੁਰੂ ਤੇ ਬਗੈਰ ਬਾਤ ਨਹੀਂ ਹੋਇਆ ਕਰਦੀ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਕਿਠਾਏ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਖਤਾ ਜਾਏ, ਹਰ ਚੇਤ ਮਨ ਮੇਰੇ। ਤੂੰ ਗੁਰ ਕਾ ਸ਼ਬਦ ਕਮਾਏ। ਇਹ ਗੁਰੂ ਦਾ ਸ਼ਬਦ ਜਿਹੜਾ ਅੰਦਰਲੇ ਬੱਜਰ ਕਪਾਟਾਂ ਨੂੰ ਖੋਲਣ ਦੀ ਸਮਰੱਥਾ ਰੱਖਦਾ ਹੈ। ਹੋਰ ਕੋਈ ਚੀਜ਼ ਨਹੀਂ ਹੈ ਜਿਹੜੀ ਇਹਨੂੰ ਖੋਲ ਦੇ। ਇਹ ਸਰੀਰ ਦੀ ਬਣਤਰ ਬਾਰੇ ਇਸ ਤਰ੍ਹਾਂ ਨਾਲ ਮਹਾਰਾਜ ਫਰਮਾਉਂਦੇ ਨੇ। ਲੇਕਿਨ ਪਰਦਾ ਹਉਮੈ ਦਾ ਪੈ ਗਿਆ। ਹਉਮੈ ਨੇ ਇੱਕ ਨਕਲੀ ਚੀਜ਼ ਖੜੀ ਕਰ ਦਿੱਤੀ। ਉਹ ਜਿਹੜੀ ਸੱਤਾ ਦੇ ਨਾਲ ਨਕਲੀ ਹੋ ਗਈ, ਉਹ ਜੰਮਦੀ ਹੈ, ਉਹ ਮਰਦੀ ਹੈ। ਹਉਮੈ ਆ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ, ਫਿਰ ਜੂਨੀ ਪਾਏ। ਜਦ ਤੱਕ ਅੰਦਰ ਨਾਮ ਨਹੀਂ ਪ੍ਰਗਟ ਹੁੰਦਾ, ਉਨੀ ਦੇਰ ਤੱਕ ਹਉਮੈ ਦੀ ਸਮਝ 'ਚ ਨਹੀਂ ਆਉਂਦੀ। ਹਰ ਚੇਤ ਮਨ ਮੇਰੇ, ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੇ ਤਾਂ ਹਰ ਮਿਲੇ, ਤਾਂ ਵਿੱਚੋਂ ਹਉਮੈ ਗਏ। ਕਹਿਣ ਲੱਗੇ ਬੁੱਧੂ ਸ਼ਾਹ, ਇਹ ਸਾਰਾ ਜੋ ਕੁਛ ਦੇਖ ਰਹੇ ਹੈ ਸਭ ਹੁਕਮ ਚ ਹੋ ਰਿਹਾ। ਕਹਿੰਦਾ ਸੱਚੇ ਪਾਤਸ਼ਾਹ, ਤੁਸੀਂ ਫੌਜਾਂ ਨੂੰ ਟ੍ਰੇਨਿੰਗ ਦੇ ਰਹੇ ਹੋ, ਹਥਿਆਰ ਬਣਾ ਰਹੇ ਹੋ। ਮਹਾਰਾਜ ਕਹਿੰਦੇ ਅਸੀਂ ਕੁਛ ਨਹੀਂ ਕਰ ਰਹੇ, ਜੋ ਕੁਛ ਹੋ ਰਿਹਾ ਅਗੰਮੀ ਖੇਡ ਹੋ ਰਹੀ ਹੈ। ਜਿਵੇਂ ਤੂੰ ਦੇਖਦਾ ਇਵੇਂ ਅਸੀਂ ਦੇਖਦੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਸ ਸਵਾਲ ਦਾ ਜਵਾਬ ਸਾਡੇ ਨਿਤਨੇਮ ਦੀ ਪਹਿਲੀ ਪੌੜੀ ਚ ਦੇਤਾ। ਵਿਚਾਰ ਕੇ ਪੜੋ ਜਪਜੀ ਸਾਹਿਬ, ਕਿਉਂਕਿ ਪੜਿਆ ਨਾ ਹੀ ਭੇਦ ਬੁੱਝਿਆ ਪਾਵਣ। ਪੜ੍ਹ ਕੇ ਮੈਂ ਇੱਥੇ ਅੰਦਰ ਸੀ ਜਦ ਭਾਈ ਗੁਰਪਾਲ ਸਿੰਘ ਦੱਸਦੇ ਸੀ ਵੀ ਪੜ੍ਹ ਪੁੜ ਕੇ ਨੀ ਕੁਝ ਬਣਨਾ, ਇਹ ਤਾਂ ਬੁੱਝਣਾ ਪੈਣਾ, ਅੰਦਰਲੀ ਚੀਜ਼ ਖੋਜ ਕਰਨੀ ਪੈਣੀ ਹੈ ਤਾਂ ਜਾ ਕੇ ਕੋਈ ਗੱਲ ਬਣਨੀ ਹੈ। ਪੜ੍ਹ ਨੂੰ ਤਾਂ ਸਾਰੀ ਦੁਨੀਆਂ ਹੀ ਪੜ੍ਹਦੀ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਆਨੰਦ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹਮ ਵਧਵਾਦੇ। ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀ ਇਹ ਕਰਮ ਅਨੇਕਾ, ਹਾਰ ਪਰੇ ਸਵਾਮੀ ਕੇ ਦੁਆਰਾ ਦੀਜੈ ਬੁੱਧ ਵਿਵੇਕ। ਜਦ ਤੱਕ ਵਿਵੇਕ ਬੁੱਧੀ ਅੰਦਰ ਪੈਦਾ ਨਹੀਂ ਹੁੰਦੀ ਓਨੀ ਦੇਰ ਤੱਕ ਕੋਈ ਗੱਲ ਨਹੀਂ ਬਣਿਆ ਕਰ। ਗੁਰੂ ਨਾਨਕ ਨੂੰ ਗੋਰਖ ਨੇ ਪੁੱਛਿਆ, ਹੇ ਗੁਰੂ ਨਾਨਕ, ਇਹ ਜਿਹੜੀ ਤੂੰ ਕਹਿੰਦਾ ਝੂਠ ਦੀ ਕੰਧ ਬਣ ਗਈ, ਇਹ ਟੁੱਟੇ ਕਿਵੇਂ? ਫਿਰ ਕਿਵ ਸਚਾਰਾ ਹੋਵੇ ਜੀ, ਕਿਵ ਕੂੜਾ ਟੁੱਟਾ ਪਾਲ, ਕਿਵੇਂ ਇਹ ਜੀਵ ਪਰਮੇਸ਼ਰ ਬਣੇ? ਮਹਾਰਾਜ ਕਹਿੰਦੇ ਹੈ ਤਾਂ ਪਰਮੇਸ਼ਰ ਹੀ ਹੈ, ਬਣਨਾ ਕੀ ਹੈ? ਬਣਦੀ ਤਾਂ ਉਹ ਚੀਜ਼ ਹੁੰਦੀ ਹੈ ਜਿਹੜੀ ਪਹਿਲਾਂ ਹੋਵੇ ਨਾ ਫੇਰ ਹੋਵੇ। ਇਹ ਜਿਹੜਾ ਜੀਵ ਹੈ ਇਹ ਹੈ ਹੀ ਝੂਠਾ, ਜਿਹੜਾ ਝੂਠਾ ਹੈ ਉਹ ਹੁੰਦਾ ਹੀ ਨਹੀਂ। ਜਿਵੇਂ ਰੱਸੀ ਵਿੱਚ ਸੱਪ ਝੂਠਾ ਹੈ, ਸੱਪ ਹੁੰਦਾ ਕਦੇ ਰੱਸੀ? ਉਹ ਕਹਿੰਦੇ ਕੇਵਲ ਭਰਮ ਮਾਤਰ ਨਾਲ ਦਿਸਦਾ। ਕਹਿਣ ਲੱਗਿਆ ਹੇ ਨਾਨਕ, ਫਿਰ ਇਹਦਾ ਇਲਾਜ? ਮਹਾਰਾਜ ਕਹਿੰਦੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ, ਇਹ ਹੁਕਮ ਦੀ ਖੇਡ ਹੁੰਦੀ। ਸੋ ਇਸ ਤਰ੍ਹਾਂ ਦੇ ਨਾਲ ਬਗੈਰ ਗੁਰੂ ਤੋਂ ਪਰਮੇਸ਼ਰ ਨੂੰ ਕੋਈ ਨਹੀਂ ਮਿਲਾ ਸਕਦਾ, ਕਿਉਂਕਿ ਇਹਦੇ ਅੰਦਰ ਹਉਮੈ ਬੜਾ ਮਜ਼ਬੂਤ ਕਿਲਾ ਹੈ। ਹੁਕਮ ਮੰਨੇ ਤਾਂ ਹਰ ਮਿਲੇ, ਤਾਂ ਵਿੱਚੋਂ ਹਉਮੈ ਜਾਏ। ਹਉਮੈ ਸਭ ਸਰੀਰ ਹੈ, ਹਉਮੈ ਉਪਤ ਹੋਏ, ਹਉਮੈ ਵੱਡਾ ਗਵਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ, ਹਉਮੈ ਵਿੱਚ ਭਗਤ ਨਾ ਹੋ ਬਈ ਹੁਕਮ ਨਾ ਬੁੱਝਿਆ ਜਾਏ। ਜਿਹੜੇ ਕਹਿੰਦੇ ਸੀ ਨਾ ਬਈ ਅਸੀਂ ਤਾਂ ਜੀ ਹੁਕਮ ਚ ਮਾਸ ਖਾਂਦੇ ਹਾਂ, ਹੁਕਮ ਚ ਸ਼ਰਾਬ ਪੀਂਦੇ, ਉਹ ਹੁਕਮ ਨੂੰ ਬੁੱਝ ਤਾਂ ਲੈ, ਜੇ ਹੁਕਮ ਬੁੱਝਿਆ ਤਾਂ ਫਿਰ ਪਰਮੇਸ਼ਰ ਮਿਲ ਜਾਂਦਾ ਉਸੇ ਵੇਲੇ। ਕਹਿੰਦੇ ਹਉਮੈ ਵਿੱਚ ਭਗਤ ਨਾ ਹੋ ਬਈ ਹੁਕਮ ਨਾ ਬੁੱਝਿਆ ਜਾਏ, ਹਉਮੈ ਵਿੱਚ ਜੀਓ ਬੰਦ ਹੈ। ਇਹ ਦੁੱਖ ਸੁੱਖ ਜਿਹੜਾ ਮਹਿਸੂਸ ਹੋ ਜਾਣਾ ਇਹ ਹਉਮੈ ਦੇ ਸਫੀਅਰ ਦੀ ਗੱਲ ਹੈ। ਮਹਾਰਾਜ ਕਹਿੰਦੇ ਇਹ ਭੁੱਲ ਜਾ, ਭੁੱਲਿਆ ਹਉਮੈ ਸੁਰਤ ਵਿਸਾਰ, ਹਉਮੈ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ। ਤੇ ਪਰਮੇਸ਼ਰ ਦੇ ਵਿੱਚ ਜੀਵ ਆਤਮਾ, ਇਹ ਜਿਹੜੀ ਹਉਮੈ ਤੇ ਆਤਮਾ, ਆਤਮਾ ਦੇ ਵਿੱਚ ਹੈ, ਦੋਏ ਅੱਡ ਨਹੀਂ ਹੈ। ਕਹਿੰਦੇ ਇਹਨੂੰ ਵਿਚਾਰ ਕਰ, ਹਉਮੈ ਨੂੰ ਮਾਰ ਲੈ, ਭੁੱਲ ਜਾ ਤੇਰੀ ਸੁਰਤ ਹੈ ਵੀ ਮਾਇਆ, ਮੇਰੇ ਬਾਲ ਬੱਚੇ ਨੇ, ਮੇਰੀ ਜ਼ਮੀਨ ਹੈ, ਮੇਰੀ ਜਾਇਦਾਦ ਹੈ, ਮੈਂ ਫਲਾਣਾ। ਉਹ ਜਿਹੜੀ ਮੈਂ ਹੈ ਇਹ ਭਾਵ ਮੈਂ ਦਾ ਇੱਕ ਤਾਂ ਹੁੰਦਾ ਹੰਕਾਰ, ਹੰਕਾਰ ਹੋਰ ਚੀਜ਼ ਹੁੰਦੀ ਹੈ, ਹੰਕਾਰ ਹੀ ਹੁੰਦਾ ਹੈ। ਅਭਿਮਾਨੀ ਬੰਦਾ ਕਿਸੇ ਨੂੰ ਕੁਛ ਗਿਣਿਆ ਨਹੀਂ ਕਰਦਾ, ਮੈਂ ਹੀ ਹਾਂ ਜੋ ਕੁਛ। ਇਹ ਜਿਹੜੀ ਹਉਮੈ ਇਹ ਤਾਂ ਨਾਮ ਜਪਣ ਵਾਲਿਆਂ ਵਿੱਚ, ਭਗਤੀ ਕਰਨ ਵਾਲਿਆਂ ਸਾਰਿਆਂ ਵਿੱਚ ਹੁੰਦੀ ਹੈ। ਉਹ ਮੈਂ ਭਾਵ ਮੈਂ ਨੂੰ ਅੱਡ ਸਮਝਣਾ ਹੀ ਹਉਮਾ ਹੋਇਆ ਕਰਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਪਿਆਰਿਆ, ਹਉਮੈ ਵਿੱਚ ਜੀਓ ਬੰਧ ਹੈ, ਨਾਮ ਨਾ ਵਸੇ ਮਨ ਆਏ। ਜਿੰਨਾ ਚਿਰ ਹਉਮੈ ਓਨੀ ਦੇਰ ਤੱਕ ਨਾਮ ਨਹੀਂ ਮਨ ਚ ਵਸਦਾ। ਇਹਨੂੰ ਮਾਰਦਾ ਕੀ ਹੈ? ਸ਼ਬਦ ਮਾਰਦਾ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਇਹਨੂੰ ਮਾਰਨ ਵਾਸਤੇ ਹਉਮੈ ਦਾ ਹੀ ਹਥਿਆਰ ਵਰਤਣਾ ਪੈਂਦਾ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਸੋ ਮਹਾਰਾਜ ਕਹਿੰਦੇ ਨਾਨਕ ਸਤਿਗੁਰ ਮਿਲਿਆ ਹਉਮੈ ਗਈ, ਤਾਂ ਸੱਚ ਵਸਿਆ ਮਨ ਆਏ, ਸੱਚ ਕਮਾਵੇ ਸੱਚ ਰਹੇ ਸੱਚੋ ਸੇਵ ਕਮਾਏ। ਸੋ ਇਸ ਤਰ੍ਹਾਂ ਦੇ ਨਾਲ ਜਦ ਸੱਚ ਦਾ ਪ੍ਰਕਾਸ਼ ਅੰਦਰ ਹੋ ਜਾਂਦਾ ਉਸ ਵੇਲੇ ਹਉਮੈ ਨਾਸ ਹੋ ਕੇ ਐਂ ਲੱਗਦਾ ਵੀ ਰੱਸੀ ਵਿੱਚ ਤਾਂ ਸੱਪ ਹੈ ਹੀ ਨਹੀਂ ਸੀ, ਐਵੇਂ ਹੀ ਸਮਝਦੇ। ਸੋ ਬਾਬੇ ਫਰੀਦ ਨੂੰ ਆਵਾਜ਼ ਆਈ, ਫਰੀਦਾ ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਜਿੰਨਾ ਚਿਰ ਤੂੰ ਨਹੀਂ ਜਾਂਦਾ ਗੱਲ ਨਹੀਂ ਬਣਦੀ ਉਨੀ ਦੇਰ ਤੱਕ, ਜਾ ਕਿਸੇ ਮੁਰਸ਼ਦੇ ਕਾਮਲ ਦੀ ਤਲਾਸ਼ ਕਰ। ਉਸ ਵੇਲੇ ਸਾਧਨ ਹੱਠਦੇ ਛੱਡ ਦਿੱਤੇ, ਕਿਉਂਕਿ ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਜਿੰਨਾ ਚਿਰ ਤੂੰ ਨਹੀਂ ਜਾਂਦਾ ਗੱਲ ਨਹੀਂ ਬਣਦੀ ਉਨੀ ਦੇਰ ਤੱਕ, ਜਾ ਕਿਸੇ ਮੁਰਸ਼ਦੇ ਕਾਮਲ ਦੀ ਤਲਾਸ਼ ਕਰ। ਉਸ ਵੇਲੇ ਸਾਧਨ ਹੱਠਦੇ ਛੱਡ ਦਿੱਤੇ, ਕਿਉਂਕਿ ਹੱਟ ਕਰਕੇ ਤਾਂ ਹਾਰ ਗਿਆ ਨਾ, ਮਨ ਹੱਟ ਕਿਨੇ ਨਾ ਪਾਇਓ। ਉਹ ਕਹਿੰਦੇ ਸਭ ਥੱਕ ਗਏ ਲੇਕਿਨ ਕਿਸੇ ਨੂੰ ਮਿਲਿਆ ਨੀ ਮਨ ਹੱਟ ਕਰ। ਹੁਣ ਰਸਤਾ ਦੱਸ ਦਿੱਤਾ ਵੀ ਮੁਰਸ਼ਦੇ ਕਾਮਲ, ਜਿੰਨਾ ਚਿਰ ਤੂੰ ਗੁਰੂ ਨੀ ਧਾਰਨ ਕਰਦਾ ਓਨੀ ਦੇਰ ਤੱਕ ਤੈਨੂੰ ਰਾਹ ਨੀ ਲੱਭਣਾ, ਜਾ ਕਿਸੇ ਗੁਰੂ ਦੀ ਤਲਾਸ਼ ਕਰ। ਉਸ ਵੇਲੇ ਪਤਾ ਲੱਗਿਆ ਵੀ ਅਜਮੇਰ ਸ਼ਰੀਫ ਦੇ ਵਿੱਚ ਬਖਤਿਆਰ ਕਾਕੀ ਜੋ ਖਵਾਜਾ ਬਖਤਿਆਰ ਕਾਕੀ ਮੁਈਜ਼ੁਦੀਨ ਦੇ ਮਰੀਦ ਤੋਂ ਹੁਣ ਪੀਰ ਬਣੇ ਹੋਏ ਨੇ, ਉਹ ਮੁਰਸ਼ਦੇ ਕਾਮਲ ਉੱਥੇ ਚਲਿਆ ਗਿਆ। ਲੇਕਿਨ ਅੰਦਰ ਹਉਮੈ ਬੜੀ ਹੈ ਕਿਉਂਕਿ ਅੰਦਰ ਸ਼ਕਤੀਆਂ ਬਹੁਤ ਆ ਗਈਆਂ। ਇੱਕ ਮਹਾਤਮਾ ਪੂਰਨ ਹੁੰਦਾ ਤੇ ਉਹਦਾ ਜਿਹੜਾ ਚੇਲਾ ਕਈ ਵਾਰੀ ਬਹੁਤ ਗੱਲਾਂ ਜਾਣ ਜਾਂਦਾ, ਉਹ ਤੋਂ ਬੋਲਣਾ ਵੀ ਸੋਹਣਾ ਲੱਗ ਜਾਂਦਾ, ਉਹ ਤੋਂ ਆਰਟ ਵਿੱਚ ਵੀ ਵਧੀਆ ਹੁੰਦਾ, ਉਹਨੂੰ ਹੇਠਾਂ ਸਿੱਟਣਾ ਚਾਹੁੰਦਾ ਹੈ। ਲੇਕਿਨ ਉਹਨੂੰ ਪਤਾ ਨਹੀਂ ਹੈ ਵੀ ਗੁਰੂ ਗੁਰੂ ਇਹ ਹੋਇਆ ਕਰਦਾ ਤੇ ਉਹ ਹਉਮੈ ਦੇ ਵਿੱਚ ਫੇਲ ਹੋ ਰਿਹਾ ਹੁੰਦਾ ਉਸ ਵੇਲੇ। ਇਹ ਬਾਬਾ ਫਰੀਦ ਦੇ ਵਿੱਚ ਸ਼ਕਤੀਆਂ ਬੜੀਆਂ ਸੀ। ਇਹ ਜਿਸ ਵਕਤ ਗਿਆ ਉੱਥੇ ਤਾਂ ਕੀ ਦੇਖਦਾ, ਉਹ ਬੱਚਿਆਂ ਦੇ ਨਾਲ ਖੇਡ ਰਿਹਾ, ਸਫੈਦ ਦਾੜਾ ਹੈ ਉਸਦਾ, ਚਿਹਰਾ ਮੋਹਰਾ ਬਹੁਤ ਸੋਹਣਾ, ਬੱਚਿਆਂ ਨਾਲ ਖੇਡਦਾ ਗੇਂਦ ਨਾਲ, ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਬੱਚਿਆਂ ਦੀ ਖੇਡ ਦੇਖਿਆ ਕਰਦੇ ਸੀ, ਬੈਠ ਕੇ ਹਾਕੀ ਕਰਾਇਆ ਕਰਦੇ ਸੀ, ਘੋਲ ਕਰਾਇਆ ਕਰਦੇ ਸੀ, ਦੌੜਾਂ ਕਰਾਇਆ ਕਰਦੇ, ਆਪ ਬੈਠੇ ਦੇਖੀ ਜਾਂਦੇ ਹੁੰਦੇ, ਮੌਜ ਹੈ ਖਬਰ ਹੈ ਉਹਦੇ ਵਿੱਚ ਕੀ ਭੇਤ ਹੈ। ਉਹ ਜਿਸ ਵਕਤ ਖਵਾਜਾ ਨੇ ਗੇਂਦ ਉੱਪਰ ਨੂੰ ਮਾਰੀ, ਬਾਬੇ ਫਰੀਦ ਨੇ ਉੱਤੇ ਨੂੰ ਝਾਕ ਕੇ ਗੇਂਦ ਉੱਤੇ ਹੀ ਰੋਕਤੀ, ਵੇ ਨੂੰ ਪਤਾ ਲੱਗ ਗਿਆ ਵੀ ਮੈਂ ਆਇਆ, ਮੈਂ ਨਾਲ ਲੈ ਕੇ ਗਿਆ, ਝੂਠ ਦਾ ਚੋਲਾ ਪਹਿਨ ਕੇ ਗਿਆ ਕੂੜ ਦਾ। ਉਸਨੇ ਦੇਖਿਆ ਵੀ ਗੇਂਦ ਨੀ ਥੱਲੇ ਆਈ, ਉੱਤੇ ਹੀ ਖੜੀ ਹੈ। ਆਲੇ ਦੁਆਲੇ ਦੇਖਿਆ, ਇਕਦਮ ਜਾਣ ਗਏ ਵੀ ਆਹ ਜਿਹੜਾ ਬੰਦਾ ਆਇਆ ਨਾ, ਇਹ ਬੰਦੇ ਨੇ ਇਹ ਗੱਲ ਕਰੀ ਹੈ, ਗੇਂਦ ਥੱਲੇ ਆ ਗਈ, ਖੇਲ ਬੰਦ ਹੋ ਗਈ। ਇਹ ਜਾ ਕੇ ਸਿਜਦਾ ਕਰਕੇ ਕਹਿਣ ਲੱਗਿਆ, ਪੀਰ ਜੀ ਮੈਂ ਆਪਦਾ ਮਰੀਦ ਬਣਨ ਵਾਸਤੇ ਆਇਆ, ਮੈਂ ਆਪ ਨੂੰ ਗੁਰੂ ਧਾਰਨ ਕਰਨ ਵਾਸਤੇ ਆਇਆ, ਮੇਰਾ ਨਾਂ ਫਰੀਦ ਹੈ, ਮੈਂ 24 ਸਾਲ ਬੜੇ ਤਪ ਕੀਤੇ ਨੇ, ਜ਼ੋਹਦ ਕਰੇ। ਉਹ ਕਹਿੰਦੇ ਫਰੀਦਾ ਪਿਆਰਿਆ, ਤੂੰ ਤਾਂ ਮਰੀਦ ਬਣ ਨਹੀਂ ਆਇਆ, ਮੇਰਾ ਗੁਰੂ ਬਣਨ ਆਇਆ, ਪੀਰ ਬਣਨ ਆਇਆ। ਜਾ ਕਹਿੰਦੇ ਇਹ ਨਹੀਂ ਤਰੀਕਾ ਹੁੰਦਾ, ਪਹਿਲਾਂ ਤਰੀਕਾ ਸਿੱਖ ਗਿਆ, ਵਾਪਸ ਚਲਿਆ ਗਿਆ। ਗੱਲ ਦੱਸੀ ਸਿਆਣਿਆਂ ਨੂੰ, ਉਹ ਕਹਿੰਦੇ ਉਹਨਾਂ ਕੋਲ ਤਾਂ ਨੀਵੇਂ ਹੋ ਕੇ ਜਾਈਦਾ, ਇਹ ਤਰੀਕਾ ਹੀ ਨਹੀਂ ਹੈ, ਉਹਨਾਂ ਕੋਲ ਜਾਣ ਦਾ ਤਰੀਕਾ ਜੋ ਹੈ ਉਹ ਸਮਝ ਤੋਂ ਮਹਾਂਪੁਰਸ਼ਾਂ ਪੀਰਾਂ ਦੇ ਕੋਲ ਇਸ ਤਰ੍ਹਾਂ ਨਹੀਂ ਜਾਈਦਾ ਅਭਿਮਾਨ ਨਾਲ ਲੈ ਕੇ, ਕੁਛ ਨਹੀਂ ਮਿਲਿਆ ਕਰਦਾ ਅਭਿਮਾਨੀ ਬੰਦੇ, ਉੱਥੇ ਤਾਂ ਨਿਮਰਤਾ ਦੇ ਨਾਲ ਜਾਈਦਾ ਤੇ ਆਪਣੀ ਜਿਹੜੀ ਈਗੋ ਹੈ ਹਉਮੈ ਹੈ ਇਹਨੂੰ ਪਹਿਲਾਂ ਮਰਨਾ ਕਬੂਲ ਕਰ ਲੈ ਵੀ ਮੈਂ ਤਾਂ ਇਹ ਹਉਮੈ ਖਤਮ ਕਰਨੀ ਹੈ, ਤਾਂ ਗੁਰੂ ਪੀਰਾਂ ਨਾਲ ਮੇਲ ਹੁੰਦਾ। ਨਹੀਂ ਨਹੀਂ ਜੇ ਮੈਂ ਬਣ ਕੇ ਜਾਓ ਉਹ ਪੁੱਛਦੇ ਹੀ ਨਹੀਂ ਹੈ, ਫਿਰੀ ਜਾਓ ਮੈਂ ਵਾਲੀ ਦੁਨੀਆਂ ਹੀ ਫਿਰਦੀ। ਫੇਰ ਚਲਿਆ ਗਿਆ, ਫੇਰ ਕੀ ਦੇਖਦਾ ਕਿ ਉਹਦਾ ਪੀਰ ਜਿਹੜਾ ਸੁੱਕੇ ਹੋਏ ਦਰਖਤ ਥੱਲੇ ਬੈਠਾ, ਗਰਮੀ ਦਾ ਮਹੀਨਾ ਹੈ ਤੇ ਬਾਬੇ ਨੇ ਕਿਹਾ ਵੀ ਮੈਂ ਸੇਵਾ ਕਰਾਂ। ਬਾਬੇ ਫਰੀਦ ਨੇ ਨਿਗਾਹ ਕੀਤੀ, ਦਰਖਤ ਹਰਾ ਕਰ ਦਿੱਤਾ। ਥੋੜੀ ਦੇਰ ਬਾਅਦ ਉਹਨੇ ਦੇਖਿਆ ਵੀ ਇਹ ਕੌਣ ਆ ਗਿਆ ਦਰਖਤ ਹਰਾ ਕਰਨ ਵਾਲਾ, ਉੱਪਰ ਨੂੰ ਨਿਗਾਹ ਕਰੀ ਉਹ ਫੇਰ ਡੁੰਡ ਬਣਾਤਾ, ਇਹਨੇ ਸਜਦਾ ਕਰਦਾ। ਕਹਿੰਦਾ ਮਹਾਰਾਜ ਮੈਨੂੰ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਮਰੀਦ ਬਣਾਓ, ਕਿਰਪਾ ਕਰੋ, ਮੈਂ ਭੁੱਲਿਆ ਹੋਇਆ, ਮੈਂ ਤਪੀਆ ਬੰਦਾ, ਮੈਨੂੰ ਨਹੀਂ ਪਤਾ ਹੈਗਾ। ਕਹਿੰਦੇ ਫਰੀਦਾ ਜੇ ਕੁਛ ਬਣਨਾ ਹੈ ਨਾ ਤਾਂ ਇਹਦੇ ਵਿੱਚ ਤਾਂ ਮੁਰਦਾ ਬਣਨਾ ਪੈਂਦਾ, ਮਰਨਾ ਪੈਂਦਾ। ਐ ਨਹੀਂ ਹੁੰਦਾ ਵੀ ਤੂੰ ਆ ਸ਼ਕਤੀਆਂ ਲੈ ਕੇ ਆ ਜਵੇਂ, ਬਣ ਕੇ ਆਏਗਾ ਤੇਰਾ ਕੁਛ ਨਹੀਂ ਬਣਨਾ। ਮਰੀਦ ਦੀ ਜਿਹੜੀ ਬਣਨ ਦੀ ਸਿਫਤ ਹੈ ਉਹਨੂੰ ਸਮਝ ਲੈ। ਸਿਦਕ ਸ਼ਹੀਦ ਪਰਮ ਬਹੁਣਾ ਗੋਲਾ ਮੁੱਲ ਖਰੀਦ ਕਾਰੇ ਜੋੜ। ਕਿੰਨੀਆਂ ਰਹਿਤਾਂ ਦੱਸ ਦਿੱਤੀਆਂ ਕਿ ਪਹਿਲਾਂ ਤਾਂ ਜਿਉਂਦਾ ਹੀ ਮਰੇ ਗੁਰੂ ਨੂੰ ਤਾਂ ਪ੍ਰਵਾਨ ਹੁੰਦਾ, ਨਹੀਂ ਨਹੀਂ ਹੋਇਆ ਕਰਨਾ। ਜੇ ਉਹਦੇ ਚ ਮੈਂ ਫਿਰ ਗੁਰੂ ਨਾਲ ਮੇਲ ਨਹੀਂ ਹੁੰਦਾ ਕਦੇ ਵੀ, ਸਿੱਖ ਅੱਡ ਰਹੇਗਾ, ਗੁਰੂ ਅੱਡ ਰਹੇਗਾ। ਜਿਹੜੇ ਸਿੱਖ ਨੇ ਆਪਣਾ ਆਪ ਗੁਰੂ ਚ ਲੀਨ ਕਰ ਦਿੱਤਾ, ਜੇ ਸੁੱਖ ਦੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਈ ਰਾਜਾ, ਦੁੱਖ ਵਿੱਚ ਸੁਖ ਮਨਾਈ, ਤਾਂ ਗੁਰੂ ਨਾਲ ਮੇਲ ਹੋ ਜਾਂਦਾ। ਨਹੀਂ ਤਾਂ ਗੁਰੂ ਨਾਲ ਮੇਲ ਨਹੀਂ ਹੋਇਆ ਕਰਦਾ ਜੇ ਮੈਂ ਵੀ ਬਚਦੀ ਹੈ। ਦੂਜਾ ਹੈ ਸਾਵਰ, ਕਿੰਨੀਆਂ ਹੀ ਤਕਲੀਫਾਂ ਆ ਜਾਣ, ਸ਼ਕਤੀ ਨਾ ਵਰਤੇ, ਦੂਜਿਆਂ ਨੂੰ ਸ਼ਕਤੀ ਨਾ ਦਿਖਾਵੇ। ਸਰਮਦ ਜੇਲਖਾਨੇ ਚ ਹੈ, ਬੜਾ ਉੱਚ ਕੋਟੀ ਦਾ ਮਹਾਂਪੁਰਸ਼ ਸੀਗਾ ਤੇ ਈਰਾਨ ਦੇ ਰਾਜੇ ਨੂੰ ਖਿਆਲ ਐਸਾ ਆਇਆ ਕਿ ਸਬਰ ਦਾ ਮਹਿਨਾ ਕੀ ਹੋ ਸਕਦਾ, ਸ਼ੁਕਰ ਦਾ ਮਹਿਨਾ ਕੀ ਹੋ ਸਕਦਾ। ਬੜੇ ਸਮਝਾਏ, ਲੇਕਿਨ ਜਦ ਨਾ ਸਮਝਿਆ ਤਾਂ ਦੱਸਿਆ ਕਿ ਸਰਮਦ ਦੱਸ ਸਕਦਾ। ਆਪਣੇ ਅੰਬੈਸਡਰ ਨੂੰ ਕਿਹਾ ਕਿ ਮੈਨੂੰ ਮੈਨੇ ਪੁੱਛ ਕੇ ਦੱਸ, ਸਬਰ ਦਿਆ ਸ਼ੁਕਰ। ਉਹ ਉੱਥੇ ਪਹੁੰਚ ਜਾਂਦਾ ਤੇ ਸਰਮਦ ਨੇ ਕਿਹਾ ਕਿ ਦੇਖ ਭਾਈ, ਜੇਲ੍ਹ ਖਾਨੇ ਚ ਆਏ ਨੂੰ ਬੜੀ ਦੇਰ ਹੋ ਗਈ, ਤੇ ਤੂੰ ਕੱਲ ਨੂੰ ਆ ਜਾ, ਨਾਲ ਮਸ਼ਕ ਲਿਆ ਹੀ, ਦੋ ਗਜ ਕੱਪੜਾ ਲੈ। ਜਿਸ ਵਾਰ ਤੋਂ ਆਇਆ ਸਾਰੇ ਹੀ ਦਰਵਾਜ਼ੇ ਖੋਲਤੇ ਆਪਣੀ ਸ਼ਕਤੀ ਦੇ ਨਾਲ। ਹੈਰਾਨ ਹੋ ਗਿਆ ਵੀ ਦਰਵਾਜ਼ੇ ਫਟਾਫਟ ਆਪੇ ਹੀ ਖੁੱਲਦੇ ਤੁਰੇ ਜਾ ਰਹੇ ਨੇ। ਅੰਦਰ ਚਲਿਆ ਗਿਆ, ਮੁੜ ਕੇ ਤਾਰੇ ਫੇਰ ਲੱਗ ਗਏ, ਇਸ਼ਨਾਨ ਕਰਿਆ। ਇਸ਼ਨਾਨ ਕਰਨ ਤੋਂ ਬਾਅਦ ਜਲਾਦ ਆ ਗਿਆ, ਤਾਰੇ ਖੋਲੇ ਸੱਤੇ, ਤੇ ਉਹਦੇ ਬਾਅਦ ਹੰਟਰ ਹੱਥ ਵਿੱਚ ਹੈ, ਇਹ ਸਰਮਦ ਜਾ ਕੇ ਬੈਠ ਗਿਆ। 101 ਕੋਲਡਾ ਰੋਜ਼ ਲੱਗਦਾ ਸੀ, ਉਹ ਕੋਲਡਾ ਮਾਰਦਾ ਪੂਰੇ ਜ਼ੋਰ ਨਾਲ, ਇਹ ਨਾਲ ਸਰਮਦ ਆਇਆ ਕਰੀ ਜਾਂਦਾ ਹੈ। ਜਦ 50 ਲੱਗ ਗਏ ਉਸ ਵੇਲੇ ਉਹ ਦਮ ਲੈਣ ਲੱਗ ਗਿਆ। ਇਹ ਕਹਿਣ ਲੱਗੇ, ਕਿਉਂ ਭਾਈ, ਤੇਰੇ ਮਤਲਬ ਸਮਝ ਚ ਆਇਆ ਕਿ ਨਹੀਂ? ਕਹਿੰਦਾ ਨਾ ਮਹਾਰਾਜ, ਮੇਰੇ ਨਹੀਂ ਆਇਆ। ਕਹਿੰਦਾ ਮੈਨੂੰ ਤਾਂ ਐਂ ਲੱਗਿਆ ਵੀ ਤੁਸੀਂ ਉਂਗਲੀ ਕਿਉਂ ਹਿਲਾ ਰਹੇ ਸੀ। ਕਹਿੰਦੇ ਮੈਂ ਹੁਣ ਦੱਸੂੰਗਾ ਮੈਂ ਉਂਗਲੀ ਕਿਉਂ ਹਿਲਾ ਰਿਹਾ। ਇਹਨੇ ਨੂੰ ਜਲਾਦ ਫੇਰ ਆ ਗਿਆ, ਇਹਨੇ ਉਹਦੀ ਅੱਖ ਖੋਲ ਦਿੱਤੀ, ਦ੍ਰਿਸ਼ਟੀ ਦੇਵ ਦ੍ਰਿਸ਼ਟੀ ਬਖਸ਼ ਦਿੱਤੀ। ਕੀ ਦੇਖਦਾ? ਬੇਅੰਤ ਸਮਾਨੀ ਸ਼ਕਤੀਆਂ, ਫਰਿਸ਼ਤੇ ਬੇਨਤੀਆਂ ਕਰਦੇ ਆ, ਸਰਮਦ ਸਾਨੂੰ ਆਗਿਆ ਕਰ, ਅਸੀਂ ਇਹ ਰਾਜੇ ਦਾ ਰਾਜ ਗਰਕ ਕਰ ਦਈਏ। ਇਹ ਉਂਗਲੀ ਹਿਲਾਈ ਜਾਂਦਾ, 50 ਕੋੜੇ 51 ਫੇਰ ਖਾ ਲਏ। ਕਹਿੰਦਾ ਸਮਝ ਆਇਆ? ਕਹਿੰਦਾ ਮਹਾਰਾਜ, ਮੈਂ ਅਜੇ ਵੀ ਨਹੀਂ ਸਮਝਿਆ। ਕਹਿੰਦਾ ਹੋਰ ਕਿਵੇਂ ਸਮਝਾਵਾਂ, ਇੰਨੀਆਂ ਸ਼ਕਤੀਆਂ ਦਾ ਮਾਲਕ ਆ, ਜੇ ਇੱਕ ਫੁਰਨਾ ਕਰਾਂ ਰਾਜ ਦਾ ਕੋਈ ਖਾਤਮਾ ਕਰ, ਸਭ ਸ਼ਕਤੀਆਂ ਕੋਲ ਸਮੇਟ ਕੇ ਬੈਠਾ, ਸਬਰ ਵਿੱਚ ਬੈਠਾ, ਮੈਂ ਨਹੀਂ ਕੁਛ ਕਰ ਰਿਹਾ, ਤੇ ਕੋੜੇ ਖਾਈ ਜਾਂਦਾ। ਇਹਨਾਂ ਨੂੰ ਪਾਣੀ ਆ ਗਿਆ, ਇਹਨੂੰ ਰੋਜ਼ ਇੱਕ ਪਿਆਲਾ ਨਮਕ ਦਾ ਪਾਣੀ ਦਿੰਦੇ ਸੀ, ਭਰ ਕੇ ਨਾ ਕੌੜਾ ਕਰਕੇ। ਇਹਨੇ ਪਾਣੀ ਪੀਤਾ, ਪਾਣੀ ਪੀਣ ਤੋਂ ਬਾਅਦ ਕਹਿੰਦਾ, ਹੇ ਅੱਲਾਹ ਤਾਲਾ, ਤੇਰਾ ਸ਼ੁਕਰ ਹੈ, ਤੂੰ ਮੈਨੂੰ ਯਾਦ ਰੱਖਦਾ, ਮੈਨੂੰ ਵੀ ਪਾਣੀ ਭੇਜ ਦੇ। ਕਹਿੰਦੇ ਸਮਝਿਆ ਮਤਲਬ? ਕਹਿੰਦਾ ਨਹੀਂ। ਦੇਵ ਦ੍ਰਿਸ਼ਟ ਦੇਤੀ, ਕੀ ਦੇਖਦਾ? ਸਾਰੇ ਫਰਿਸ਼ਤੇ ਬੇਨਤੀਆਂ ਕਰਦੇ ਆ ਕਿ ਮਹਾਰਾਜ ਤੁਸੀਂ ਕੁਛ ਛੱਕ ਲਓ, ਕੁਛ ਜਲ ਲੈ ਲਓ ਸੱਤ। ਕਹਿੰਦਾ ਨਹੀਂ। ਕਹਿੰਦੇ ਇਹਨੂੰ ਸ਼ੁਕਰ ਕਹਿੰਦੇ ਨੇ, ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ, ਫੇਰ ਫੁਰਨਾ ਨਾ ਕਰਨਾ, ਜੋ ਬੁਰਾ ਲਫ਼ਜ਼ ਮੁਤਾਬਕ ਆ ਗਿਆ ਉਹਨੂੰ ਅੰਗੀਕਾਰ ਕਰ। ਸੋ ਸਾਬਰ ਸਿਦਕ ਸ਼ੀਰ, ਤੀਸਰਾ ਕਹਿੰਦਾ ਸ਼ੀਰ, ਸੱਚ ਦੀ ਗੱਲ ਦੇ ਉੱਤੇ ਆਪਣਾ ਆਪ ਬਾਰ ਦੇਣਾ, ਉਹਦੀ ਗਵਾਹੀ ਦੇ ਦੇਣੀ ਵੀ ਇਹ ਸੱਚ ਹੈ। ਸੱਚ ਸੱਚਾ ਬੰਦਾ ਸ਼ਹਾਦਤ ਪ੍ਰਾਪਤ ਕਰ ਸਕਦਾ, ਝੂਠਾ ਨਹੀਂ ਕਰ ਸਕਿਆ ਕਰਦਾ। ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਆਪਣਾ ਹੱਕੇ ਕੋਈ ਨਾ ਰੱਖਣਾ, ਜੋ ਗੁਲਾਮ ਦਾ ਹੁੰਦਾ। ਮੈਂ ਤਾਂ ਗੁਲਾਮ, ਐਸੇ ਗੁਲਾਮ ਹੁੰਦੇ ਨੇ ਘਰਾਂ ਦੇ ਮਾਲਕ, ਬਾਦਸ਼ਾਹੀਆਂ ਦੇ ਮਾਲਕ ਹੁੰਦੇ ਨੇ, ਲੇਕਿਨ ਆਪਣੇ ਮਾਲਕ ਦਾ ਸਭ ਕੁਛ ਸਮਝਦੇ ਹੋਏ ਆਪ ਕੁਛ ਨਹੀਂ ਕਰਦੇ। ਕਹਿੰਦੇ ਐ ਗੁਲਾਮ ਬਣ ਕੇ ਰਹੇ, ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਨਾ ਤਿਸ ਨੀਂਦ, ਨਾ ਭੁੱਖ, ਨਾ ਖਾਣਾ ਸੋਗਣਾ, ਪੀਣ ਹੋਏ ਜਦੀਦ ਪਾਣੀ ਢੋਗਣਾ, ਪੱਖੇ ਦੀ ਤਾਗੀਦ ਪਗਮਲ ਧੋਗਣਾ, ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ, ਪਿਰਮਰਸ ਭੋਗਣਾ, ਚੰਦ ਮੁਬਾਰਕੀਦ ਭੁੱਗ ਖਲੋ। ਕਹਿਣ ਲੱਗੇ ਫਰੀਦਾ, ਜੇ ਤੈਂ ਮਰੀਦ ਬਣਨਾ ਪਿਆਰਿਆ, ਆਹ ਆਪਣਾ ਜਿਹੜਾ ਹੈ ਮੇਰੇ ਕੋਲ ਸਿੱਧੀਆਂ, ਮੇਰੇ ਕੋਲ ਸਿੱਧੀਆਂ, ਮੈਂ ਤਪ ਕਰੇ ਨੇ, ਪਹਿਲਾਂ ਇਹਨਾਂ ਨੂੰ ਛੱਡ ਦੇ। ਸੋ ਉਸ ਵੇਲੇ ਬਾਬਾ ਫਰੀਦ ਸੇਵਾ ਦੇ ਵਿੱਚ ਪ੍ਰਵਾਨ ਕਰ ਲਿਆ ਗਿਆ, ਆਪ ਸੱਚਮੁੱਚ ਮੁਰਦੇ ਦੀ ਤਰ੍ਹਾਂ ਨਾਲ ਸੇਵਾ ਕਰ ਰਹੇ। 14 ਸਾਲ ਲੰਘ, ਜਲ ਢੋਂਦੇ ਨੇ, ਝਾੜੂ ਦਿੰਦੇ ਨੇ, ਬਰਤਨ ਮਾਂਜਦੇ ਹੈ, ਲੰਗਰ ਤਿਆਰ ਕਰਦੇ ਨੇ, ਮੁਰਸ਼ਦ ਦਾ ਇਸ਼ਨਾਨ ਕਰਾਉਂਦਾ ਗਰਮ ਪਾਣੀ ਕਰਕੇ, ਜੋ ਦਿਨ ਰਾਤ ਸੇਵਾ ਕਰਦਾ, ਜੋ ਸਮਾਂ ਮਿਲਦਾ ਉਹਦੇ ਵਿੱਚ ਇਬਾਦਤ ਕਰਦੇ। ਇਸ ਤਰ੍ਹਾਂ ਕਰਦੇ ਕਰਦੇ ਅੱਜ 14 ਸਾਲ ਲੰਘੇ। ਮੁਰਸ਼ਦ ਨੇ, ਗੁਰੂ ਨੇ ਦੇਖਿਆ ਕਿ ਹੁਣ ਇਹਦਾ ਟੈਸਟ ਲਈਏ। ਟੈਸਟ ਵਿੱਚ ਜੇ ਪਾਸ ਹੋ ਗਿਆ, ਜਿਸ ਚੀਜ਼ ਨੂੰ ਲੈਣ ਵਾਸਤੇ ਆਇਆ ਉਹ ਚੀਜ਼ ਇਹਦੇ ਹਵਾਲੇ ਕਰ ਦਈਏ। ਉਸ ਵੇਲੇ ਉਸਨੇ ਕਸਵੱਟੀ ਲਾ ਦਿੱਤੀ। ਕਸਵੱਟੀ ਇਮਤਿਹਾਨ ਨੂੰ ਕਹਿੰਦੇ, ਰੂਹਾਨੀ ਸਕੂਲ ਦੇ ਅੰਦਰ ਜਦੋਂ ਗੁਰੂ ਸਮਰੱਥ ਕਿਸੇ ਨੂੰ ਪਾਸ ਕਰਕੇ ਡਿਗਰੀ ਦੇਣ ਲੱਗਦਾ ਤਾਂ ਪਹਿਲਾਂ ਇਮਤਿਹਾਨ ਲੈਂਦਾ। ਭਾਈ ਮੱਝ ਦੇ ਉੱਤੇ ਕਿੱਡੀ ਕਸਵੱਟੀ ਲਾ ਦਿੱਤੀ, ਭਾਈ ਮੰਝ ਨੂੰ ਘਰ ਭੇਜ ਦਿੱਤਾ, ਸ਼ਰੀਕਾਂ ਨੇ ਸਾਰਾ ਕੁਛ ਖੋਲਿਆ, ਜ਼ਮੀਨ ਵੀ ਖੋਲੀ, ਪਸ਼ੂ ਮਰ ਗਏ, ਹੋਰ ਸਭ ਕੁਝ ਚੌਧਰ ਵੀ ਖੋਲੀ। ਅਖੀਰ ਗਰੀਬ ਹੋ ਕੇ ਕੋਈ ਚੀਜ਼ ਨਾਲ ਨਹੀਂ ਸੀ, ਘਰ ਵਾਲੀ ਸੀ, ਲੜਕੀ ਸੀ ਤੇ ਆਪ ਸੀਗਾ। ਦੂਰ ਦੇ ਪਿੰਡ ਜਾ ਕੇ ਝੌਂਪੜੀ ਪਾ ਕੇ ਰਹਿਣ ਲੱਗਿਆ ਚੌਧਰੀ ਇਲਾਕੇ ਦਾ, ਤੇ ਉੱਥੇ ਜਾ ਕੇ ਘਾਹ ਖੋਦਦਾ ਰੋਜ਼ ਘਾਹ ਖੋਦ ਕੇ ਲਿਆਉਂਦਾ, ਅੱਧੇ ਗੁਰੂ ਸਾਹਿਬ ਵਾਸਤੇ ਬਚਾ ਕੇ ਰੱਖਦਾ, ਅੱਧਿਆਂ ਦੇ ਨਾਲ ਦੋ ਪੈਸਿਆਂ ਨਾਲ ਗੁਜ਼ਾਰਾ ਕਰਦਾ। ਇਸ ਤਰ੍ਹਾਂ ਕਰਦੇ ਕਰਦੇ ਸਮਾਂ ਲੰਘ ਗਿਆ ਤਾਂ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਮੇਵੜੇ ਨੂੰ ਭੇਜਿਆ ਕਿ ਭਾਈ ਗੁਰਮੁਖਾ, ਆਪਣਾ ਇੱਕ ਸੇਵਕ, ਇੱਕ ਸਿੱਖ ਜਿਹਦਾ ਨਾਮ ਭਾਈ ਮੰਝ ਹੈ, ਫਲਾਣੇ ਪਿੰਡ ਵਿੱਚ ਰਹਿੰਦਾ, ਮਜ਼ਦੂਰੀ ਕਰਦਾ, ਉੱਥੇ ਸਾਡਾ ਹੁਕਮਨਾਮਾ ਲੈ ਜਾ। ਉੱਥੇ ਹੁਕਮਨਾਮਾ ਲੈ ਕੇ ਜਾਂਦਾ, ਜਾ ਕੇ ਸਾਰੀ ਰਾਤ ਬਚਨ ਬਿਲਾਸ ਹੁੰਦੇ ਰਹੇ ਤੇ ਜਦ ਸਵੇਰ ਹੋਈ ਉਸ ਵੇਲੇ ਉਹਨੇ ਹੁਕਮਨਾਮਾ ਦੇਣ ਵਾਸਤੇ ਜਦ ਗੱਲ ਕਰੀ, ਕਹਿਣ ਲੱਗਿਆ ਭਾਈ ਮੰਝ, ਗੁਰੂ ਮਹਾਰਾਜ ਨੇ ਹੁਕਮਨਾਮਾ ਦਿੱਤਾ ਹੈ, ਪਰ ਨਾਲ ਸ਼ਰਤ ਇਹ ਲਾਈ ਹੈ ਕਿ 20 ਰੁਪਈਏ ਇਹਦੀ ਦਰਸ਼ਨ ਭੇਟ ਦੇ। ਉਸ ਵੇਲੇ 1 ਰੁਪਈਏ ਦੇ 9-4 ਮਣ ਛੋਲੇ ਆਇਆ ਕਰਦੇ ਸੀ ਤੇ ਅੱਜ ਦੇ 12,000 ਰੁਪਈਏ ਦੇ ਬਰਾਬਰ 20 ਰੁਪਈਏ ਸੀ। ਇੱਕ ਮਜ਼ਦੂਰ ਨੂੰ ਦੇਣੇ ਕਿੰਨੇ ਔਖੇ ਸੀ, ਕੋਈ ਸਾਧਨ ਨਾ ਬਣਦਾ ਦੇਖ ਕੇ ਲੜਕੀ ਨੇ ਕਿਹਾ ਕਿ ਪਿਤਾ ਜੀ ਘਬਰਾਓ ਨਾ, ਤੁਸੀਂ ਗੁਰੂ ਮਹਾਰਾਜ ਦਾ ਜੋ ਹੁਕਮਨਾਮਾ ਹੈ ਲੈ ਲੈਣਾ, ਤੁਸੀਂ ਮੇਰੀ ਜਿਹੜੀ ਲੇਬਰ ਹੈ ਬੌਂਡਡ ਲੇਬਰ ਮੈਨੂੰ ਕਰ ਦਿਓ, ਬੰਧੂਆ ਕਰ ਦਿਓ, 20 ਰੁਪਈਏ ਲੈ ਆਓ ਤੇ ਬੰਧੂਆ ਕਰਕੇ ਮੈਨੂੰ ਉਹਨਾਂ ਦੇ ਹਵਾਲੇ ਕਰ ਦਿਓ, ਜਦ ਤੱਕ ਪੈਸੇ ਨਹੀਂ ਉਤਰਨਗੇ ਉਸ ਵੇਲੇ ਤਾਈਂ ਮੈਂ ਉਹਨਾਂ ਦੀ ਸੇਵਾ ਕਰਾਂਗੀ। ਮਾਂ ਨੇ ਵੀ ਇਹ ਗੱਲ ਮੰਨ ਲਈ ਤੇ ਉਸ ਵੇਲੇ ਕਿੰਨਾ ਔਖਾ ਸਵਾਲ ਸੀ, ਲੜਕੀ ਨੂੰ ਜਾ ਕੇ ਬੰਧੂਆ ਕਰਕੇ ਸੇਵਾ ਵਾਸਤੇ ਦੇ ਆਏ, 20 ਰੁਪਈਏ ਲਿਆ ਕੇ ਦੇ ਦੇ। ਫੇਰ ਸਮਾਂ ਲੰਘ ਗਿਆ, ਉਸ ਵੇਲੇ ਫੇਰ ਮਹਾਰਾਜ ਨੇ ਹੁਕਮਨਾਮਾ ਭੇਜਤਾ ਤੇ ਨਾਲ ਹੀ ਸਵਾਲ ਕਰਤਾ। ਉਹ ਜਦ ਫੇਰ ਹੁਕਮਨਾਮਾ ਦੇਣ ਲੱਗੇ ਉਸਨੇ ਕਿਹਾ ਭਾਈ 20 ਰੁਪਈਏ ਲਿਆ। ਉਹ 20 ਰੁਪਈਏ ਕਿੱਥੋਂ ਆਉਣੇ ਸੀ? ਫੇਰ ਘਰ ਵਾਲੀ ਨੇ ਕਿਹਾ ਕਿ ਮੈਨੂੰ ਬਧੂਆ ਕਰ ਦੋ, ਮੈਂ ਸੇਵਾ ਕਰਾਂਗੀ, ਤੁਸੀਂ 20 ਰੁਪਈਏ ਲੈ ਕੇ ਗੁਰੂ ਦਾ ਹੁਕਮ ਨਾ ਮੋੜੋ। ਉਸ ਵੇਲੇ 20 ਰੁਪਈਏ ਲਿਆਂਦੇ। ਬਹੁਤ ਔਖੀ ਗੱਲ ਹੈ ਸਾਧ ਸੰਗਤ ਜੀ, ਦੁਨੀਆਂ ਗੱਲਾਂ ਵਾਲੀ ਤਾਂ ਬੇਅੰਤ ਹੈ, ਲੇਕਿਨ ਜਿਹੜਾ ਨਵਾ ਦੇਵੇ ਉਹ ਕੋਈ ਬਿਰਲਾ ਬਿਰਲਾ ਹੁੰਦਾ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਅਸੀਂ ਤਾਂ ਬਹੁਤ ਵੱਡੇ ਹਾਂ, ਸਾਨੂੰ ਤਾਂ ਸਾਰੀ ਦੁਨੀਆ ਮੰਨਦੀ ਹੈ, ਆਹ ਨਹੀਂ ਸਿੱਖੀ ਚ ਪਾਉਂਦਾ। ਉਸ ਮੌਕੇ ਪਤਾ ਲੱਗਦਾ ਜਿਸ ਵਕਤ ਕਸਵੱਟੀ ਲੱਗਦੀ, ਘਰ ਵਾਲੀ ਬੰਧੂਆ ਬਣਾ ਦਿੱਤੀ, 20 ਰੁਪਏ ਲਏ, ਚਿੱਠੀ ਚ ਲਿਖਿਆ ਹੋਇਆ ਕਿ ਭਾਈ ਮੰਝ ਚਿੱਠੀ ਦੇਖਦੀ ਸਾਰ ਸਾਡੇ ਕੋਲ ਆ ਜਾ, ਕੋਲ ਚਲਾ ਜਾਂਦਾ, ਸੇਵਾ ਕਰਦਾ ਦਿਨ ਰਾਤ। ਕਈ ਮਹੀਨੇ ਨੰਗੇ ਨਾ ਗੁਰੂ ਮਹਾਰਾਜ ਨੇ ਬੁਲਾਇਆ, ਨਾ ਪੁੱਛਿਆ ਵੀ ਤੂੰ ਆ ਗਿਆ ਭਾਈ, ਕੋਈ ਗੱਲ ਨਹੀਂ ਕਰੀ, ਸਭ ਕੁਛ ਜਾਣਦੇ। ਉਸ ਵੇਲੇ ਮਹਾਰਾਜ ਨੇ ਇੱਕ ਦਿਨ ਪੁੱਛਿਆ ਕਿ ਭਾਈ ਮੰਝ ਜਿਹੜਾ ਹੈ ਇਹ ਆਇਆ ਕਿੱਥੇ ਆਇਆ, ਕੀ ਕਰਦਾ ਹੁੰਦਾ? ਕਹਿੰਦੇ ਮਹਾਰਾਜ ਉਹ ਤਾਂ ਦਿਨ ਰਾਤ ਸੇਵਾ ਚ ਰਹਿੰਦਾ, ਕਦੇ ਵੀ ਵਿਹਲਾ ਨਹੀਂ ਹੁੰਦਾ, ਸਾਰੀ ਸੇਵਾ ਕਰਦਾ, ਝਾੜੂ ਦਿੰਦਾ ਰਹਿੰਦਾ, ਬਰਤਨ ਮਾਂਜਦਾ ਰਹਿੰਦਾ, ਲੰਗਰ ਤਿਆਰ ਕਰਦਾ, ਲੱਕੜੀਆਂ ਲਿਆਉਂਦਾ, ਹੋਰ ਅਨੇਕਾਂ ਸੇਵਾ ਕਰਦਾ। ਪਾਤਸ਼ਾਹ ਉਹ ਤਾਂ ਦੇਖਿਆ ਨਹੀਂ ਕਰਦਾ। ਕਹਿੰਦੇ ਰੋਟੀ ਕਿੱਥੋਂ ਖਾਂਦਾ? ਕਹਿੰਦੇ ਰੋਟੀ ਤਾਂ ਲੰਗਰ ਚੋਂ ਖਾਂਦਾ। ਕਹਿੰਦੇ ਫਿਰ ਤਾਂ ਮਜ਼ਦੂਰ ਹੋਇਆ, ਮਜ਼ਦੂਰੀ ਕਰਦਾ, ਲੰਗਰ ਦੇ ਪ੍ਰਸ਼ਾਦੇ ਛਕਦਾ, ਉਹਨੂੰ ਕਹਿ ਦੋ ਲੰਗਰ ਚੋਂ ਨਹੀਂ ਪ੍ਰਸ਼ਾਦਾ ਮਿਲਣਾ। ਹੁਣ ਕਿੱਡੀ ਕਸਵੱਟੀ ਲੱਗ ਗਈ, ਜ਼ਮੀਨ ਜਾਇਦਾਦ ਜਾਂਦੀ ਰਹੀ, ਖੋਲੀ ਸਾਰੀ ਸ਼ਰੀਕਾਂ ਨੇ, ਲੜਕੀ ਕਿਤੇ ਬੰਧੂਆ ਹੋ ਗਈ, ਘਰਵਾਲੀ ਕਿਤੇ ਹੋ ਗਈ, ਚੌਧਰ ਕਿਤੇ ਗਈ, ਮਾਣ ਇੱਜ਼ਤ ਸਮਾਜ ਦੇ ਚੋਂ ਜਿਹੜਾ ਸੀ ਉਹਨਾਂ ਦੇ ਆਪਣੇ ਭਾਈਚਾਰੇ ਚ ਉਹ ਖਤਮ। ਉਹਦੇ ਬਾਅਦ ਗੁਰੂ ਸਾਹਿਬ ਕੋਲ ਆਇਆ, ਗੁਰੂ ਮਹਾਰਾਜ ਨੇ ਪੁੱਛਿਆ ਨਹੀਂ, ਅੱਜ ਲੰਗਰ ਦੇ ਵਿੱਚ ਬੈਠਾ, ਪੰਗਤ ਚ ਪ੍ਰਸ਼ਾਦੇ ਵਰਤਾਏ ਜਾ ਰਹੇ, ਸਾਰਿਆਂ ਨੂੰ ਪ੍ਰਸ਼ਾਦੇ ਮਿਲ ਗਏ। ਜ਼ਿਆਦਾ ਹੀ ਵਾਰੀ ਭਾਈ ਮੰਝ ਦੀ, ਲਾਂਗਰੀ ਸਿੰਘ ਨੇ ਥਾਲੀ ਨਾ ਰੱਖੀ ਅੱਗੇ, ਦੂਜੇ ਅੱਗੇ ਰੱਖਤੀ। ਜਦ ਪ੍ਰਸ਼ਾਦਿਆਂ ਵਾਲਾ ਆਇਆ, ਇਹਨੇ ਹੱਥ ਵਧਾਇਆ ਪ੍ਰਸ਼ਾਦੇ ਲੈਣ ਵਾਸਤੇ, ਵੀ ਐ ਹੱਥ ਦੇ ਰੱਖਦੇ। ਉਹ ਕਹਿੰਦਾ ਭਾਈ ਮੰਝ, ਤੇਰੇ ਵਾਸਤੇ ਹੁਕਮ ਨਹੀਂ ਹੈ ਗੁਰੂ ਮਹਾਰਾਜ ਦਾ ਵੀ ਤੂੰ ਪ੍ਰਸ਼ਾਦਾ ਲੰਗਰ ਚੋਂ ਛਕੇ, ਉੱਠ ਪੰਗੇ ਚੋਂ। ਉਸ ਵੇਲੇ ਕਿਹਾ ਜਿਹਾ ਹਾਲ ਆਦਮੀ ਦੇ ਉੱਤੇ ਬੀਤਦਾ ਹੈ ਵੀ ਮੈਂ ਸਭ ਕੁਛ ਬਰਬਾਦ ਕਰਦਾ ਤੇ ਮੈਨੂੰ ਤਾਂ ਲੰਗਰ ਚੋਂ ਪ੍ਰਸ਼ਾਦਾ ਵੀ ਛਕਣਾ ਨਸੀਬ ਨਹੀਂ, ਦਿਨ ਰਾਤ ਮੈਂ ਸੇਵਾ ਕਰ। ਉਸ ਵੇਲੇ ਨਮਸਕਾਰ ਕਰਦੀ, ਕਹਿੰਦੇ ਧੰਨ ਹੈ ਪ੍ਰੇਮੀਆਂ, ਤੈ ਗੁਰੂ ਮਹਾਰਾਜ ਦਾ ਸੁਨੇਹਾ ਦਿੱਤਾ, ਮੇਰੇ ਸਤਿਗੁਰੂ ਦੇ ਮੈਂ ਯਾਦ ਤਾਂ ਹਾਂ ਨਾ, ਧੰਨ ਹੈ, ਠੀਕ ਹੈ ਪ੍ਰਸ਼ਾਦਾ ਨਾਲ। ਉਸ ਦਿਨ ਤੋਂ ਪ੍ਰਸ਼ਾਦਾ ਲੰਗਰ ਚੋਂ ਛੱਡ ਦਿੱਤਾ, ਕਿਸੇ ਨੇ ਲਿਆ ਕੇ ਦੇ ਦੇਣਾ, ਛੱਕ ਲੈਣਾ, ਨਾ ਲਿਆਉਣਾ, ਉਸ ਤਰ੍ਹਾਂ ਪਾਣੀ ਪੀ ਕੇ ਗੁਜ਼ਾਰਾ ਕਰ ਲੈਣਾ। ਅਖੀਰ ਇੱਕ ਦਿਨ ਮਹਾਰਾਜ ਨੇ ਹੋਰ ਕਸਵੱਟੀ ਤੇਜ਼ ਕਰ ਦਿੱਤੀ। ਉਸ ਵੇਲੇ ਹਨੇਰੀ ਚੱਲ ਰਹੀ ਹੈ, ਕਾਲੀ ਬੋਲੀ ਹਨੇਰੀ ਹੈ, ਲੱਕੜਾਂ ਇਸ ਨੇ ਚੱਕੀਆਂ, ਚੱਕਣ ਤੋਂ ਬਾਅਦ ਜੰਗਲ ਚ ਰਸਤਾ ਭੁੱਲ ਗਿਆ, ਅੰਨੇ ਖੂਹ ਦੇ ਵਿੱਚ ਜਾ ਕੇ ਗਿਰ ਗਿਆ। ਉੱਥੇ ਵੀ ਗੈਰਾਜਨੀ ਨਹੀਂ ਦਿਖਾਈ, ਪਰਾ ਚੱਕ ਕੇ ਸਿਰ ਤੇ ਰੱਖ ਲਿਆ, ਆਵਾਜ਼ ਦੇਣ ਮੂੰਹ ਚੋਂ ਨਿਕਲਦੀ ਹੈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਮਹਾਰਾਜ ਗੁਰੂ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਨੇੜੇ ਦੇ ਪਿੰਡ ਵਿੱਚ ਗਏ ਹੋਏ, ਇੱਕਦਮ ਤਖ਼ਤ ਤੋਂ ਉੱਠਦੇ ਨੇ, ਉੱਠਦੇ ਹੀ ਹਾਕ ਮਾਰਦੇ ਹੈ ਕਿ ਪਿਆਰੇ ਹੋ, ਲੱਜਾ ਲੈ ਕੇ ਆਓ, ਛੇਤੀ ਜਲਦੀ ਲਿਆਓ ਲੱਜਾ। ਸੇਵਾਦਾਰ ਕਹਿੰਦਾ ਸੱਚੇ ਪਾਤਸ਼ਾਹ ਜੋੜਾ ਪਹਿਨ ਲਓ। ਮਹਾਰਾਜ ਦੌੜੇ ਜਾਂਦੇ, ਘੋੜੇ ਵਾਲਾ ਕਹਿੰਦਾ ਸੱਚੇ ਪਾਤਸ਼ਾਹ ਘੋੜੇ ਤੇ ਚੜ ਜਾ, ਨਹੀਂ। ਉਸੇ ਤਰ੍ਹਾਂ ਦੇ ਨਾਲ ਦੌੜਦੇ ਦੌੜਦੇ ਖੂਹ ਦੇ ਕੰਢੇ ਜਾ ਕੇ ਫੇਰ ਨੀ ਭਾਈ ਮੰਝ ਨੂੰ ਬੁਲਾਇਆ, ਪਿੱਛੇ ਹਟ ਕੇ ਖੜ ਕੇ ਸੇਵਾਦਾਰ ਆ ਗਏ, ਕਹਿੰਦੇ ਪੁੱਛੋ ਕੌਣ ਹੈ? ਕਹਿੰਦੇ ਉਹ ਪ੍ਰੇਮੀਆ ਤੂੰ ਕੌਣ ਹੈ? ਕਹਿੰਦਾ ਮੈਂ ਗੁਰੂ ਅਰਜਨ ਪਾਤਸ਼ਾਹ ਦਾ ਗਰੀਬੜਾ ਜਿਹਾ ਸਿੱਖ ਹਾਂ। ਕਹਿੰਦੇ ਲਾਜੇ ਛੱਡਦੇ ਹਾਂ, ਤੂੰ ਬਾਹਰ ਆ ਜਾ। ਕਹਿੰਦਾ ਨਾ, ਜੇ ਮੈਨੂੰ ਕੱਢਣਾ ਪਹਿਲਾਂ ਲੰਗਰ ਦਾ ਭਰਾ ਕੱਢੋ, ਕਿਉਂਕਿ ਮੇਰੇ ਸਿਰ ਤੇ ਹੈ, ਖੂਹ ਦੇ ਪਾਣੀ ਚ ਭਰਾ ਚੱਕੀ ਖੜਾ ਰਿਹਾ, ਮੇਰੇ ਸਿਰ ਤੇ ਹੈ, ਇਹਨੂੰ ਕੱਢੋ ਪਹਿਲਾਂ ਲੰਗਰ ਚ, ਮੈਂ ਸੁੱਕਾ ਸੁੱਕੀਆਂ ਲੱਕੜਾਂ ਪਹੁੰਚ ਜਾ, ਮੇਰਾ ਕੋਈ ਫਿਕਰ ਨਾ ਕਰੋ। ਉਸ ਵੇਲੇ ਉਹਨੂੰ ਵੀ ਕੱਢਿਆ ਤੇ ਭਾਈ ਮੰਝ ਨੂੰ ਵੀ ਕੱਢਿਆ। ਜਿਸ ਵਕਤ ਭਾਈ ਮੰਝ ਨੇ ਗੁਰੂ ਮਹਾਰਾਜ ਨੂੰ ਦੇਖਿਆ, ਗੁਰੂ ਮਹਾਰਾਜ ਨੇ ਭਾਈ ਮੰਝ ਨੂੰ ਦੇਖਿਆ, ਉਸ ਵੇਲੇ ਭਾਈ ਮੰਝ ਤੋਂ ਰੁਕਣਾ ਹੋਇਆ, ਨੇਤਰਾਂ ਚੋਂ ਇੰਨਾ ਵਿਰਾਗ ਚੱਲਿਆ, ਬੋਲੋ ਨਾ ਬੋਲ ਮਨਾਓ। ਉਸ ਵੇਲੇ ਗੁਰੂ ਮਹਾਰਾਜ ਨੇ ਜਾ ਕੇ ਬੁੱਕਲ ਚ ਲੈ ਲਿਆ, ਕਹਿੰਦੇ ਧੰਨ ਭਾਈ ਮੰਝ, ਧੰਨ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬਹੁਤਾ ਜਗ ਲੰਘਣਾ। ਉਸ ਵੇਲੇ ਮਹਾਰਾਜ ਨੇ ਕਿਹਾ ਭਾਈ ਮੰਝ ਮੰਗ ਕੀ ਮੰਗਦਾ? ਕਹਿਣ ਲੱਗਿਆ ਸੱਚੇ ਪਾਤਸ਼ਾਹ ਤੇਰਾ ਨਾਮ ਤੋਂ ਮਿਲਿਆ ਉਹ ਚੱਲਦਾ ਰਹੇ ਸੱਚੇ ਪਾਤਸ਼ਾਹ, ਉਹ ਤੋਂ ਵਿਛੜਾ। ਕਹਿੰਦੇ ਨਹੀਂ ਹੋਰ ਮੰਗ। ਅਖੀਰ ਜਦ ਬਾਰ ਬਾਰ ਕਿਹਾ ਭਾਈ ਮੰਝ, ਕਹਿੰਦਾ ਸੱਚੇ ਪਾਤਸ਼ਾਹ ਕਲਯੁਗ ਦਾ ਸਮਾਂ, ਸਿੱਖ ਗਰੀਬ ਹੈ, ਸਿੱਖ ਦਾ ਨੇਚਾ ਇੰਨਾ ਕਰੜਾ ਨਹੀਂ ਪਾਤਸ਼ਾਹ, ਤੁਸੀਂ ਕਸਵੱਟੀ ਲਾਉਣ ਤੋਂ ਬਿਨਾਂ ਪਾਸ ਕਰ ਦਿਓ। ਸਿੱਖ ਨੇ ਕਸਵੱਟੀ ਨਹੀਂ ਸਹਿ ਸਕਣੀ। ਮਹਾਰਾਜ ਕਹਿੰਦੇ ਭਾਈ ਮੰਝ, ਬਾਰਾਂ ਬੰਨੀ ਦਾ ਸੋਨਾ ਬਣਾਉਣ ਵਾਸਤੇ ਬਾਰ ਬਾਰ ਤੌ ਦੇਣੇ ਪੈਂਦੇ ਨੇ, ਬਾਰ ਬਾਰ ਤੌ ਦੇ ਕੇ ਸੋਨੇ ਦੀ ਮੈਲ ਕੱਢਣੀ ਪੈਂਦੀ। ਜਦੋਂ ਸੋਨਾ ਪਵਿੱਤਰ ਹੋ ਗਿਆ ਉਸ ਵੇਲੇ ਵਾਹਵਾ ਵਾਹਵਾ ਕਰਨਗੇ ਸਾਰੇ, ਉਸ ਨੂੰ ਕਹਿਣਗੇ ਕਿ ਬਾਰਾਂ ਬੰਨੀ ਦਾ ਸੋਨਾ ਹੋ ਗਿਆ। ਸੋ ਅਸੀਂ ਤਾਂ ਸਿੱਖ ਨੂੰ ਸੋਨਾ ਬਣਾਉਣ ਵਾਸਤੇ ਕਸਵੱਟੀ ਲਾਉਂਦੇ ਹਾਂ, ਲੇਕਿਨ ਕਸਵੱਟੀ ਸਹਿਣੀ ਬੜੀ ਔਖੀ ਹੈ ਸਾਧੂ। ਲੇਕਿਨ ਗੁਰੂ ਟੈਸਟ ਲੈਂਦੇ ਨੇ ਵੀ ਇਹ ਪੱਕਾ ਵੀ ਹੋ ਗਿਆ, ਕੱਚਾ ਤਾਂ ਨਹੀਂ ਰਿਹਾ। ਦੇਖਦੇ ਨੇ ਭਾਗਾਂ ਵਾਲੇ ਨੇ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ ਉਹ ਪਾਸ ਹੋ ਜਾਂਦੇ। ਇੱਕ ਮਹਾਂਪੁਰਸ਼ ਹੋਏ ਨੇ ਬਾਬੇ ਫਰੀਦ ਤੋਂ ਤੀਸਰੇ ਥਾਂ ਤੇ, ਉਹਨਾਂ ਦਾ ਨਾਂ ਨਿਜ਼ਾਮਉਦੀਨ ਔਲੀਆ ਸੀ, ਜਿਨ੍ਹਾਂ ਦੇ ਨਾਂ ਤੇ ਅੱਜ ਸਟੇਸ਼ਨ ਹੈ ਜਿੱਥੋਂ ਪੂਰਬ ਦੱਖਣ ਨੂੰ ਗੱਡੀਆਂ ਚੱਲਦੀਆਂ। ਆਪਦੇ ਕੋਲ ਬਹੁਤ ਸਾਰੇ ਮਰੀਜ਼ ਸੀ ਤੇ ਇੱਕ ਉਹਨਾਂ ਦੇ ਵਿੱਚੋਂ ਮੀਰ ਖੁਸਰੋ ਜੋ ਰਾਜ ਕਵੀ ਸੀ, ਬਹੁਤ ਸਾਰੇ ਰਾਜਿਆਂ ਦੇ ਨਾਲ ਰਿਹਾ, ਉਹ ਵੀ ਬਹੁਤ ਸ਼ਰਧਾਲੂ ਸੀ। ਆ ਤੁਹਾਡੇ ਕੋਲ ਰਹਿਣ ਵਾਲਾ ਸੀ ਬਦਾਈਆਂ ਦਾ, ਜਦੋਂ ਰਿਟਾਇਰ ਹੋਇਆ ਉਸ ਵੇਲੇ ਬਹੁਤ ਸਮਾਨ ਉਹਦੇ ਕੋਲ ਸੀ, ਜਿਹੜੇ ਗਿਫਟ ਮਿਲੇ ਹੋਏ ਸੀ ਰਾਜਿਆਂ ਤੋਂ, ਬਹੁਤ ਸਾਰੇ ਉੱਠ ਭਰ ਕੇ ਸਮਾਨ ਦੇ ਨਾਲ ਘਰ ਨੂੰ ਜਿਸ ਵਕਤ ਆਇਆ ਪੀਰ ਤੋਂ ਰੁਸਖਤ ਲੈ ਕੇ, ਤਾਂ ਰਸਤੇ ਵਿੱਚ ਜਾਂਦਾ ਉਧਰ ਇੱਕ ਕੌਤਕ ਵਰਤਿਆ ਕਿ ਇੱਕ ਬਦਾਈਓਂ ਦਾ ਹੀ ਗਰੀਬ ਬੰਦਾ ਨਿਜ਼ਾਮਉਦੀਨ ਕੋਲ ਚਲਿਆ ਗਿਆ ਔਲੀਏ ਕੋਲ, ਤੇ ਜਾ ਕੇ ਕਹਿਣ ਲੱਗਿਆ ਔਲੀਆ ਮੈਂ ਗਰੀਬ ਬੰਦਾ, ਮੇਰੇ ਤੇ ਕਿਰਪਾ ਕਰ, ਮੇਰੀ ਲੜਕੀ ਦੀ ਸ਼ਾਦੀ ਹੈ, ਮੇਰੇ ਕੋਲ ਤਾਂ ਇੱਕ ਪੈਸਾ ਵੀ ਨਹੀਂ ਹੈ, ਮੈਂ ਪੈਦਲ ਚੱਲ ਕੇ ਆਇਆ। ਉਹ ਕਹਿੰਦਾ ਦੇਖ ਬਈ ਪਿਆਰਿਆ, ਅਸੀਂ ਪੈਸੇ ਕਿਸੇ ਤਾਂ ਅਸੀਂ ਜਮ੍ਹਾਂ ਨਹੀਂ ਕਰਦੇ ਹੁੰਦੇ, ਜੋ ਆ ਜਾਂਦਾ ਉਸੇ ਵੇਲੇ ਲਾ ਦਿੰਦੇ ਹਾਂ, ਬੈਂਕਾਂ ਬੁੰਕ ਜਾਂ ਹੁੰਦੇ ਹੀ ਨਹੀਂ ਸੀ, ਨਾ ਅਸੀਂ ਪੱਲੇ ਬੰਨਦੇ ਹਾਂ, ਸਾਰਾ ਹੀ ਖਰਚ ਦਿੰਦੇ ਹਾਂ, ਜੋ ਰਾਜਿਆਂ ਨੂੰ ਅਸੀਂ ਇੱਥੇ ਵੜਨ ਨਹੀਂ ਦਿੰਦੇ, ਗਰੀਬ ਜਨਤਾ ਸਾਡੇ ਕੋਲ ਆਉਂਦੀ ਹੈ, ਕੱਲ ਨੂੰ ਜੋ ਚੜਾਵਾ ਆਏਗਾ ਤੂੰ ਲੈ ਲੀ। ਕਹਿੰਦਾ ਠੀਕ ਹੈ। ਦੂਸਰਾ ਦਿਨ ਆਇਆ, ਕੋਈ ਚੜਾਵਾ ਹੀ ਨਾ ਆਇਆ। ਉਸ ਵੇਲੇ ਕਹਿਣ ਲੱਗਿਆ ਪੀਰ ਜੀ ਮੇਰੀ ਲੜਕੀ ਦਾ ਸ਼ਾਦੀ ਬਹੁਤ ਛੇਤੀ ਹੈ, ਕਿਰਪਾ ਕਰੋ ਕਿਸੇ ਤੋਂ ਲੈ ਕੇ ਦੇ ਦਿਓ। ਕਹਿੰਦੇ ਨਾ ਭਾਈ, ਸਾਧੂ ਸੰਤ ਆਧਾਰਾਂ ਚ ਨਹੀਂ ਪੈਂਦੇ ਹੁੰਦੇ, ਬਦਨਾਮੀ ਹੁੰਦੀ ਹੈ ਆਧਾਰ ਨਾ ਮੋੜੋਗੇ ਨਾ। ਐਂ ਕਰ, ਮੇਰੇ ਕੋਲ ਹੋਰ ਤਾਂ ਕੁਛ ਨਹੀਂ, ਆ ਮੇਰੇ ਪੈਰਾਂ ਦੀ ਜੋੜਾ ਹੈ, ਇਹ ਲੈ ਜਾ, ਤੇਰੇ ਕਿਸੇ ਕੰਮ ਆ ਜੂਗਾ। ਜੋੜਾ ਲਾ ਤਾ, ਆਪ ਨੰਗੇ ਪੈਰੀ ਹੋ ਗਏ। ਜੋੜਾ ਲੈ ਕੇ ਵਾਪਸ ਤੁਰ ਪਿਆ ਬਦਾਈਓਂ ਨੂੰ। ਜਦ ਰਾਹ ਵਿੱਚ ਆਇਆ ਉੱਥੇ ਮੀਰ ਖਸਰੋ ਨਾਲ ਮੇਲ ਹੋ ਗਿਆ, ਤੇ ਕਹਿਣ ਲੱਗਿਆ ਮੈਂ ਵੀ ਬਦਾਈਓਂ ਜਾਣਾ, ਕਾਫਲਾ ਜਾ ਰਿਹਾ ਸੀ ਉਹਦੇ ਵਿੱਚ ਰਲ ਗਿਆ, ਤੇ ਇੱਕ ਦਿਨ ਗੱਲ ਕਰੀ। ਕਹਿੰਦਾ ਜਿਹੜਾ ਪੀਰ ਹੈ ਨਾ ਨਿਜ਼ਾਮਉਦੀਨ, ਚਲਾਕ ਬੜਾ ਹੈ। ਕਹਿੰਦਾ ਗੁਰੂ ਦੀ ਗੱਲ ਕਦੇ ਵੀ ਮਰੀਦ ਨਹੀਂ ਸਿੱਖ ਨਹੀਂ ਸੁਣਿਆ ਕਰਨਾ, ਗੁਰੂ ਦੀ ਬਾਤ ਤਾਂ ਕਦੇ ਸੁਣਿਆ ਹੀ ਨਾ, ਕਿਉਂਕਿ ਗੁਰੂ ਦੀ ਬਾਤ ਸੁਣਨ ਨਾਲੋਂ ਤਾਂ ਮਰ ਜਾਣਾ ਅੱਛਾ ਹੁੰਦਾ। ਸੋ ਜਿਸ ਵਕਤ ਇਹ ਗੱਲ ਕਰੀ ਉਸ ਵੇਲੇ ਕਹਿਣ ਲੱਗੇ ਵੀ ਤੈਨੂੰ ਕੀ ਤਕਲੀਫ ਹੋਈ ਉਸ ਮੁਰਸ਼ਦ ਤੋਂ? ਕਹਿਣ ਲੱਗਿਆ ਮੈਂ ਇਸ ਤਰ੍ਹਾਂ ਦੇ ਨਾਲ ਗਿਆ ਸੀ ਉਹਦੇ ਕੋਲ, ਉਹ ਚੜਾਵਾ ਆਪਣੀ ਸ਼ਕਤੀ ਨਾਲ ਚੜ੍ਹਨਾ ਦਿੱਤਾ ਤੇ ਮੈਨੂੰ ਆ ਜੁੱਤੀ ਦੇ ਦਿੱਤੀ। ਕਹਿੰਦਾ ਦਿਖਾ ਤਾਂ ਜੁੱਤੀ ਲਈ। ਮੀਰ ਖੁਸਰੋ ਨੇ ਅੱਖਾਂ ਨਾਲ ਲਾਈ, ਮਸਤਕ ਨਾਲ ਲਾਈ, ਸਿਰ ਤੇ ਰੱਖ ਲਈ। ਕਹਿੰਦਾ ਓਏ ਤੈਨੂੰ ਤਾਂ ਬੇਮੁੱਲੀ ਦਾਤ ਮਿਲ ਗਈ ਤੇ ਖੁਸ਼ੀ ਨਾਲ ਪੀਰ ਨੇ ਦਿੱਤੀ ਹੈ, ਤੂੰ ਤਾਂ ਨਾ ਸ਼ੁਕਰ ਹੈ। ਕਹਿੰਦਾ ਕਿੰਨੇ ਦੀ ਹੈ? ਦੋ ਚਾਰ ਪੈਸੇ ਦੀ ਹੋਣੀ ਹੈ, ਆਨੇ ਦੀ ਉਹ ਦੁਆਨੀ ਦੀ ਉਹ ਇੰਨੇ ਕੁ ਦੀ ਵੱਧ ਤੇ ਵੱਧ ਹੋਣੀ ਹੈ, ਜਦ ਦੋ ਰੁਪਈਏ ਦੀ ਗਊ ਆਉਂਦੀ ਸੀ ਉਹਨਾਂ ਦਿਨਾਂ ਚ। ਉਹ ਕਹਿਣਾ ਫਿਰ ਇਹ ਮੈਨੂੰ ਦੇ ਦੇ, ਮੈਂ ਮੁੱਲ ਪਾ ਦਿੰਦਾ। ਕਹਿੰਦਾ ਪਾ ਦੇ, ਲੈ ਲੈ ਜੁੱਤੀ। ਕਹਿੰਦਾ ਸਾਰੀ ਜ਼ਿੰਦਗੀ ਦਾ ਖੱਟਿਆ ਹੋਇਆ ਧਨ, ਉੱਠਾਂ ਤੇ ਲੱਦਿਆ ਹੋਇਆ ਸੋਨੇ ਚਾਂਦੀ ਦੇ ਬਰਤਨ, ਇਹ ਸਾਰੇ ਲੈ ਲੈ ਤੇ ਕਿਰਪਾ ਕਰਕੇ ਮੈਨੂੰ ਜੋੜਾ ਦੇ ਦੇ ਪਿਆਰਿਆ, ਮੁੱਲ ਪੂਰਾ ਨਹੀਂ ਹੈ ਫਿਰ ਵੀ ਅਧੂਰਾ ਹੀ ਹੈ। ਸਾਰਾ ਦੇ ਦਿੱਤਾ ਜ਼ਿੰਦਗੀ ਦੀ ਕਮਾਈ, ਇਹ ਕੋਈ ਖੇਡਾਂ ਨਹੀਂ ਹੋਇਆ ਕਰਦੀਆਂ। ਸਿੱਖ ਬਣਨਾ, ਮਰੀਦ ਬਣਨਾ ਬਹੁਤ ਮੁਸ਼ਕਲ ਹੈ, ਇਹਦੇ ਵਿੱਚ ਗਿਣਤੀ ਮਿਣਤੀ ਨਹੀਂ ਹੁੰਦੀ। ਆਸ਼ਕੇ ਨਾ ਆਖੀਏ ਜੇ ਲੇਖੇ ਵਰਤੇ ਸੋਏ, ਲੇਖਿਆਂ ਵਾਲੇ ਆਸ਼ਕ ਨਹੀਂ ਹੁੰਦੇ। ਸਲਾਮ ਜਵਾਬ ਦੋਵੇਂ ਕਰੇ ਮੁੱਢੋ ਕੀਤਾ ਜਾ, ਨਾਨਕ ਦੋਵੇਂ ਕੂੜੀਆਂ ਥਾਉ ਨਾ ਕੋਈ ਪਾਏ। ਸਲਾਮ ਤੇ ਜਵਾਬ ਦੇਣ ਵਾਲੇ ਸਿੱਖ ਨਹੀਂ ਹੋਇਆ ਕਰਦੇ, ਆਸ਼ਕ ਉਹੀ ਹੁੰਦਾ ਜਿਹੜਾ ਸਿਰ ਲਾ ਕੇ ਦੇ ਦੇਵੇ, ਆਪਣਾ ਆਪਾ ਦੇ ਦੇਵੇ, ਆਪਣਾ ਸਰੀਰ ਵੇਚ ਦੇਵੇ। ਕਹਿੰਦੇ ਉਹ ਹੁੰਦਾ, ਦੂਆ ਤਾਂ ਹੁੰਦਾ ਹੀ ਨਹੀਂ, ਉਹ ਤਾਂ ਗੱਲਾਂ ਵਾਲੇ ਬੰਦੇ ਨੇ। ਜੋੜਾ ਲੈ ਕੇ ਦਿੱਲੀ ਵਾਪਸ ਚਲਿਆ ਗਿਆ। ਉੱਥੇ ਜਾ ਕੇ ਔਲੀਏ ਨੇ ਪੁੱਛਿਆ, ਕਹਿੰਦੇ ਖੁਸਰੋ ਤੈਨੂੰ ਛੁੱਟੀ ਦਿੱਤੀ ਸੀ ਘਰ ਜਾਣ ਦੀ, ਰਾਹ ਚ ਮੁੜਿਆ। ਕਹਿਣ ਲੱਗਿਆ ਪੀਰ ਜੀ ਮੇਰੇ ਤੇ ਬੜੀ ਭਾਰੀ ਭੁੱਲ ਹੋਈ, ਤੁਸੀਂ ਮੇਰੇ ਤੇ ਬੜੀ ਕਿਰਪਾ ਕਰੀ, ਆਪਣਾ ਜੋੜਾ ਭੇਜ ਕੇ ਮੈਨੂੰ ਵਾਪਸ ਬੁਲਾ ਲਿਆ। ਹੁਣ ਕਿੰਨਾ ਪੀਰ ਖੁਸ਼ ਹੋਇਆ ਉਹਨੇ, ਬਈ ਤਿਆਗ ਕਿੰਨਾ ਜ਼ਬਰਦਸਤ ਹੈ, ਸਾਰੀ ਜ਼ਿੰਦਗੀ ਦੀ ਕਮਾਈ ਦੇ ਤੀ ਪੀਰ ਦੀ ਜੁੱਤੀ ਹੋਏ। ਭਾਈ ਨੰਦ ਲਾਲ ਕਹਿੰਦੇ ਨੇ ਕਿ ਗੁਰੂ ਦਸ਼ਮੇਸ਼ ਪਿਤਾ ਦੇ ਇੱਕ ਰੋਮ ਦੇ ਬਦਲੇ ਦੋ ਜਹਾਨ ਮੁੱਲ ਦੇਣਾ ਵੀ ਸਸਤਾ ਹੀ ਹੈ। ਦੀਨ ਦੁਨੀਆ ਦਰ ਕਮਾਉਂਦੇ ਇੱਕ ਤਾਰ ਮੂਏ ਯਾਰ ਮਾਰ। ਉਸ ਵੇਲੇ ਪੀਰ ਦੇ ਜਾਣ ਦੀ ਤਿਆਰੀ ਕਰ ਲਈ ਤੇ ਵੀ ਕਿਹਨੂੰ ਸੰਭਾਲ ਕੇ ਜਾਈਏ। ਤੇ ਉਸ ਵੇਲੇ ਪਰਖ ਕਰਨ ਲੱਗੇ, ਬੱਤੀ ਚੇਲੇ ਸੀ, ਇੱਕ ਤੋਂ ਇੱਕ ਚੜ ਗਏ। ਕਹਿਣ ਲੱਗੇ ਵੀ ਲਓ ਪਿਆਰਿਓ, ਆਪਾਂ ਕਦੇ ਦਿੱਲੀ ਨੀ ਦੇਖੀ, ਹੁਣ ਦਿੱਲੀ ਦੇਖਣੀ ਹੈ। ਦਿੱਲੀ ਚ ਵੜ ਗਏ ਤੇ ਜਾ ਕੇ ਬੇਸ਼ਮਾਵਾਂ ਦੇ ਬਾਜ਼ਾਰ ਚਲੇ ਗਏ, ਅਧਰਮ ਬਾਜ਼ਾਰ ਚ। ਸਾਰੇ ਹੈਰਾਨ ਹੋ ਗਏ ਵੀ ਪੀਰ ਜੀ ਕਿਤੇ ਹੋਰ ਥਾਂ ਚੱਲਦੇ, ਵਧੀਆ ਵਧੀਆ ਬਾਜ਼ਾਰ ਨੇ, ਇਹ ਕਿਹੜੇ ਬਾਜ਼ਾਰ ਚ ਵੜ ਗਏ। ਦੇਖਦੇ ਦੇਖਦੇ ਇੱਕ ਬੇਸ਼ਵਾ ਜਵਾਨ ਜੀ ਹੈ, ਉੱਥੇ ਜਾ ਕੇ ਠਹਿਰ ਗਏ, ਪੌੜੀਆਂ ਚੜ ਕੇ ਉਹਦੇ ਕੋਲ ਚਲੇ ਗਏ। ਜਾ ਕੇ ਐਸੀ ਦ੍ਰਿਸ਼ਟੀ ਕਰੀ, ਸੁਰਤ ਬਦਲਤੀ ਉਹਦੀ, ਜਿਸ ਤਰ੍ਹਾਂ ਬਾਬਾ ਭਾਗ ਸਿੰਘ ਜੀ ਗਏ ਸੀ 22 ਸਾਲ ਦੀ ਉਮਰ ਚ, ਸੁਰਤ ਬਦਲਤੀ ਉਹਦੀ ਦ੍ਰਿਸ਼ਟੀ ਦੇ ਨਾਲ। ਕਹਿਣ ਲੱਗੇ ਬੇਟੀ ਮੈਨੂੰ ਇੱਕ ਤੇਰੇ ਤੇ ਕੰਮ ਹੈ ਬੜਾ ਜ਼ਬਰਦਸਤ, ਤੂੰ ਕਰ ਸਕਦੀ ਹੈ? ਕਹਿਣ ਦੱਸੋ ਅੱਬਾ ਜਾਨ, ਜੋ ਕਹੋਗੇ ਮੈਂ ਕਰਾਂਗਾ। ਕਹਿਣ ਲੱਗੇ ਆ ਮੇਰੇ 32 ਚੇਲੇ ਨੇ, ਇਹਨਾਂ ਨੂੰ ਨਠਾ ਸਕਦੀ ਹੈ? ਕੋਈ ਇਹੋ ਜਿਹਾ ਡਰਾਮਾ ਰਚ, ਕੋਈ ਇਹੋ ਜਿਹਾ ਜਾਲ ਰਚ ਜਿਹਦੇ ਨਾਲ ਸਾਰੇ ਨਠ ਜਾਣ? ਕਹਿੰਦੀ ਇਹ ਤਾਂ ਮੂਲ ਦੀ ਗੱਲ ਹੈ ਮੇਰੇ ਵਾਸਤੇ, ਪਰ ਮੇਰੀ ਗੁਸਤਾਖੀ ਮਾਫ ਕਰਿਓ। ਕਹਿੰਦੇ ਠੀਕ, ਤੁਸੀਂ ਅੰਦਰ ਆਰਾਮ ਨਾਲ ਜਾ ਕੇ ਬੈਠ ਜਾਓ, ਮੈਂ ਜਾਣਾ ਮੇਰੇ ਕੰਮ ਚ। ਜਾਣ ਬੰਦੇ ਸਵੇਰ ਤਾਈ ਇੱਕ ਨਹੀਂ ਰਹੂ ਇੱਥੇ। ਉਸ ਵੇਲੇ ਜਾਂਦੀ ਹੈ ਬਾਹਰ, ਬਾਹਰ ਜਾ ਕੇ ਉਹਨਾਂ ਨੂੰ ਸੁਣਾ ਕੇ ਕਹਿੰਦੀ ਹੈ ਵੀ ਔਲੀਆ ਨੇ ਤਾਂ ਇਹ ਗੱਲ ਕਹਿਤੀ ਵੀ ਮੈਂ ਤਾਂ ਹੁਣ ਇੱਥੇ ਰਿਹਾ ਕਰੂੰ, ਮੈਂ ਹੀ ਸੇਵਾ ਕਰਿਆ ਕਰੂੰਗੀ, ਬਾਕੀ ਬੰਦੇ ਆਉਂਦੇ ਰੋਕ ਦਿਓ ਸਾਰਿਆਂ ਨੂੰ, ਜਾਓ ਜਾ ਕੇ ਇਹਦੇ ਵਾਸਤੇ ਸ਼ਰਾਬ ਲੈ ਕੇ ਆਓ, ਕਬਾਬ ਲੈ ਕੇ ਆਓ। ਮੂੰਹ ਉੜ ਗਿਆ ਚੇਲਿਆਂ ਦਾ, ਯਾ ਕੀ ਵੀਰ ਜੀ ਕਰਨ ਲੱਗ ਗਏ। ਇੱਕ ਵਾਰੀ ਆ ਗਿਆ, ਦੂਜੀ ਵਾਰੀ ਫੇਰ ਭੇਜਤੇ ਵੀ ਜਾਓ ਲਿਆਓ। 15-16 ਖਿਸ ਗਏ ਵੀ ਐਵੇਂ ਭਰੇਖੇ ਚ ਰਹੇ, ਇਹ ਤਾਂ ਪੀਰ ਬਿਲਕੁਲ ਕੱਚਾ ਪੀਰ ਹੈ। ਉਹਦੇ ਬਾਅਦ ਵਾਰ ਵਾਰ ਕਰੀ ਜਾਂਦੀ ਹੈ, ਰਾਤ ਦੇ 10 ਵੱਜ ਗਏ। ਜਾ ਕੇ ਕਹਿਣ ਲੱਗੀ ਹਜ਼ੂਰ 2 ਰਹਿ ਗਏ ਨੇ, ਬਾਕੀ ਤਾਂ ਖਿਸ ਗਏ ਸਾਰੇ। ਕਹਿੰਦੇ ਇਹਨਾਂ ਨੂੰ ਗਿਫਤ ਕਰੋ। 4 ਵਜੇ ਰਿਪੋਰਟ ਦਿੱਤੀ ਵੀ ਇੱਕ ਉਹ ਵੀ ਚਲਿਆ ਗਿਆ, ਇੱਕ ਰਹਿ ਗਿਆ, ਉਹ ਨਹੀਂ ਜਾਂਦਾ। ਕਹਿੰਦੇ ਉਹਨੂੰ ਕਿਸੇ ਤਰੀਕੇ ਨਾਲ ਕੱਢੋ। ਕਹਿੰਦੇ ਹਜ਼ੂਰ ਹੁਣ ਤਾਂ ਹੱਥ ਚੱਕਣਾ ਪੈਣਾ, ਮਾਰਨਾ ਪੈਣਾ, ਕੁੱਟਣਾ ਪੈਣਾ। ਕਹਿੰਦੇ ਕੁੱਟੋ। ਉਸ ਵੇਲੇ ਜਿਹੜੇ ਨੌਕਰ ਸੀ ਉਹ ਕੁੱਟਣ ਲੱਗ ਗਏ, ਕਹਿੰਦੇ ਜਾਂਦਾ ਨਹੀਂ, ਜਾਂਦਾ ਨਹੀਂ ਹੈ, ਜਿੱਥੇ ਤਾਈਂ ਕੁੱਟੀ ਜਾਂਦੇ ਨੇ ਧੱਕੇ ਦੇ ਜਾਂਦੇ ਨੇ ਉੱਥੇ ਫੇਰ ਖੜ ਜਾਂਦਾ, ਜਦ ਆ ਜਾਂਦੇ ਨੇ ਫੇਰ ਆ ਜਾਂਦਾ। ਇਹਦੇ ਬਾਅਦ ਫੇਰ ਰਿਪੋਰਟ ਦਿੱਤੀ ਵੀ ਮਹਾਰਾਜ ਉਹ ਨਹੀਂ ਜਾਂਦਾ। ਕਹਿੰਦੇ ਪੈਰਾਂ ਤੋਂ ਖਿੱਚ ਕੇ ਸਿੱਟਿਆ, ਕੁੱਤੇ ਮੰਗਣ ਧੂ ਕੇ ਸਿੱਟਿਆ, ਆਂਦਾ ਮਰੇ ਹੋਏ ਕੁੱਤੇ ਮੰਗਣ, ਫੇਰ ਆ ਗਿਆ, ਜ਼ਖਮੀ ਹੋ ਗਿਆ। ਕਹਿੰਦੇ ਉਹ ਨਹੀਂ ਜਾਂਦਾ ਮਹਾਰਾਜ। ਉਸ ਵੇਲੇ ਪੀਰ ਬਾਹਰ ਆ ਗਿਆ, ਕਹਿਣ ਲੱਗਿਆ ਉਹ ਖੁਸਰੋ, ਜਿੱਥੇ 31 ਗਏ ਤੂੰ ਕਿਉਂ ਨਾ ਗਿਆ? ਉਸ ਵੇਲੇ ਉਹਨੇ ਜਵਾਬ ਦਿੱਤਾ, ਕਹਿਣ ਲੱਗਿਆ ਪੀਰ ਜੀ, ਜਿਨ੍ਹਾਂ ਦਾ ਕੋਈ ਥਾਂ ਸੀ ਉਹ ਚਲੇ ਗਏ। ਪੀਰ ਜੀ ਮੇਰਾ ਤਾਂ ਕੋਈ ਥਾਂ ਹੀ ਨਹੀਂ ਹੈ, ਮੈਨੂੰ ਦੱਸੋ ਮੈਂ ਜਾਵਾਂ ਕਿੱਥੇ? ਜੇ ਮੇਰਾ ਕੋਈ ਥਾਂ ਤੁਹਾਡੇ ਚਰਨਾਂ ਤੋਂ ਬਗੈਰ ਹੋਵੇ ਤਾਂ ਮੈਂ ਚਲਿਆ ਜਾਵਾਂ। ਮੇਰਾ ਤਾਂ ਸੰਸਾਰ ਦੇ ਵਿੱਚ ਤੇਰੇ ਬਗੈਰ ਹੋਰ ਹੈ ਕੋਈ ਨਹੀਂ। ਕੋਈ ਕਿਸੇ ਦਾ
ਬਾਬਾ।
ਜਿਨ੍ਹਾਂ ਦਾ ਕੋਈ ਥਾਂ ਸੀ ਦੁਨੀਆਂ ਚ ਉਹ ਚਲੇ ਗਏ। ਮੈਨੂੰ ਤਾਂ ਤੇਰੇ ਚਰਨਾਂ ਤੋਂ ਬਗੈਰ ਹੋਰ ਕੋਈ ਥਾਂ ਨਹੀਂ, ਦੱਸ ਮੈਂ ਕਿੱਥੇ ਜਾਵਾਂ। ਉਸ ਵੇਲੇ ਉਤਰੇ ਬੁੱਕਲ ਚ ਲੈ ਲਿਆ, ਨੇਤਰਾਂ ਚੋਂ ਪੀਰ ਦੇ ਜਲ ਜਾਂਦਾ, ਇੰਨਾ ਪਿਆਰ ਕਰਿਆ। ਕਹਿੰਦਾ ਖੁਸਰੋ, ਤੇਰੇ ਤੇ ਮੇਰੇ ਵਿੱਚ ਕੋਈ ਹੁਣ ਫਰਕ ਨਹੀਂ ਰਹਿ ਗਿਆ। ਬਰਮ ਗਿਆਨ ਵਿਧੀਆਂ ਸਿੱਧੀਆਂ ਦੇ ਭੰਡਾਰੇ ਸਭ ਬਖਸ਼ ਦਿੱਤੇ। ਸੋ ਇਹ ਕਸਵੱਟੀ ਹੈ, ਜਦ ਕਸਵੱਟੀ ਲੱਗ ਜਾਂਦੀ ਹੈ ਉਹਦੇ ਚੋਂ ਪਾਸ ਹੋ ਜਾਂਦਾ, ਫਿਰ ਗੁਰੂ ਸਭ ਕੁਝ ਦੇ ਦਿੰਦਾ, ਆਪਣੇ ਕੋਲ ਕੁਛ ਨਹੀਂ ਰੱਖਦਾ। ਉਸ ਵੇਲੇ ਬਾਬੇ ਫਰੀਦ ਤੇ ਕਸਵੱਟੀ ਲੱਗ ਗਈ, ਬਾਰਿਸ਼ ਪੈਣ ਲੱਗ ਗਈ। ਸਰਦੀਆਂ ਦਾ ਮਹੀਨਾ ਹੈ, ਛਾਛੜੇ ਦਾ ਮੀਂਹ ਪੈਂਦਾ, ਹਵਾ ਠੱਕਾ ਚੱਲਦਾ ਬਹੁਤ। ਇੰਨੇ ਜ਼ੋਰ ਦਾ ਛਰਾਟਾ ਅੰਦਰ ਆਇਆ ਬਰਾਂਡੇ ਦੇ, ਜਿੱਥੇ ਅੱਗ ਰੱਖੀ ਹੋਈ ਸੀ ਉਹ ਅੱਗ ਬੁਝ ਗਈ। ਬਾਬਾ ਫਰੀਦ ਆਪਣੇ ਨੇਮ ਨਾਲ ਉੱਠਿਆ ਵੀ ਮੈਂ ਮੁਰਸ਼ਦ ਦਾ ਇਸ਼ਨਾਨ ਕਰਾਵਾਂ। ਜਦ ਹੱਥ ਮਾਰਿਆ ਅੱਗ ਕੋਲ ਜਾ ਕੇ, ਉਹ ਗਿੱਲਾ ਗਿੱਲੀ ਸਵਾ, ਉਸ ਵੇਲੇ ਧਰਤੀ ਨਿਕਲੀ ਪੈਰਾਂ ਥੱਲੇ, ਚੱਕਰ ਆ ਗਿਆ। ਕਹਿਣ ਲੱਗਿਆ ਉਹ ਇੰਨੇ ਭਾਗ ਹਾਰ ਗਏ ਮੇਰੇ, ਤੇ ਮੈਨੂੰ 24 ਸਾਲ ਤੇ 14 ਸਾਲ 38 ਸਾਲ ਦੀ ਜੋ ਮਿਹਨਤ ਹੈ, ਅੱਜ ਜੇ ਪੀਰ ਦਾ ਇਸ਼ਨਾਨ ਨਾ ਮੈਂ ਕਰਾ ਸਕਿਆ, ਸਾਰੀ ਜੀਰੋ ਬਣ ਜਾਣੀ ਹੈ, ਕੁਛ ਨਹੀਂ ਰਹਿਣਾ। ਜੇ ਪੀਰ ਨਾਰਾਜ਼ ਹੋ ਗਿਆ, ਗਿਆ ਆਇਆ, ਕਿਉਂਕਿ ਗੁਰਪੀਰਾਂ ਕੀ ਚਾਕੜੀ, ਮਹਾਂ ਕਰੜੀ ਸੁਖ ਸਵਾਸ, ਹੱਦ ਤੋਂ ਜ਼ਿਆਦਾ ਔਖੀ ਹੈ। ਉਸ ਵੇਲੇ ਇਰਾਦਾ ਕਰਿਆ ਵੀ ਮੈਂ ਸ਼ਹਿਰ ਜਾਵਾਂ ਤੇ ਅੱਗ ਲੈ ਕੇ ਆਵਾਂ। ਉਹਦੇ ਮੁੜੇ ਮਨ ਵਿੱਚ ਖਿਆਲ ਆਉਂਦੇ ਨੇ, ਮੀਂਹ ਪੈ ਰਿਹਾ, ਸ਼ਹਿਰ ਦੂਰ ਹੈ, ਬਾਹਰ ਹੈ ਡੇਰਾ। ਤੇ ਉਸ ਵੇਲੇ ਸਾਰੇ ਫੈਸਲੇ ਕਰਕੇ, ਜੋ ਸਿੱਜੋ ਕੰਬਲੀ ਅੱਲੋ ਵਰਸਾ ਮੇਹ ਜਾਏ ਮਿਲਾਂ ਤਿਨ ਸੱਜਣਾ, ਮੇਰਾ ਟੁੱਟੇ ਨਾ ਹੁੰਦੇ। ਮੇਰੀ ਟੁੱਟੇ ਨਾ ਪ੍ਰੇਮ ਵਾਲੀ ਗਲੀਆਂ ਦੇ ਅੰਦਰ, ਤੇ ਇੱਕ ਦਰਵਾਜ਼ੇ ਦੀਆਂ ਚੀਥਾਂ ਚੋਂ ਕੁਛ ਚਾਨਣਾ ਨਜ਼ਰ ਆਇਆ। ਜਾ ਕੇ ਦਸਤਕ ਦਿੱਤੀ, ਅੰਦਰੋਂ ਆਵਾਜ਼ ਆਈ, ਕੌਣ? ਪਤਾ ਲੱਗਿਆ ਕੋਈ ਬੀਬੀ ਬੋਲਦੀ ਹੈ। ਕਹਿਣ ਲੱਗਿਆ, ਬੇਟੀ ਮੈਂ ਫਰੀਦ ਹਾਂ, ਪੀਰ ਜੀ ਦਾ ਅਧਨਾ ਜਿਹਾ ਮਰੀਦ, ਮੈਨੂੰ ਕੰਮ ਹੈ ਬੇਟੀ ਤੇਰੇ ਤੋਂ। ਸਖ਼ਤ ਹੋ ਗਈ, ਕਹਿੰਦੀ ਫਰੀਦਾ, ਆ ਜਗ੍ਹਾ ਪੀਰਾਂ ਮਰੀਦਾਂ ਦੀ ਨਹੀਂ ਹੈ, ਇਹ ਤਾਂ ਨਰਕਾਂ ਦਾ। ਜਿਹਨੇ ਟਿਕਟ ਲੈਣਾ ਹੋਵੇ, ਸਹਿਜ ਸੋਹਣੀ ਚੰਦਨ ਚੋਆ ਨਰਕ ਘੋਲਕਾ ਦੁਆਰਾ, ਇੱਥੇ ਤਾਂ ਮੈਂ ਬੇਸਵਾ ਦੇ ਘਰ ਮੂਹਰੇ ਖੜਾ, ਤੂੰ ਤੇਰਾ ਸਾਡੇ ਨਾਲ ਕੀ ਕੰਮ, ਬੇਟੀ ਦਾ ਨਾਲੇ ਕੀ ਕੰਮ, ਮੈਂ ਕਿਸੇ ਦੀ ਬੇਟੀ ਨਹੀਂ। ਮੈਂ ਲੱਗਿਆ, ਬੇਟਾ ਮੇਰੀ ਗੱਲ ਸੁਣ। ਇਕਦਮ ਆਈ ਬੜੇ ਕ੍ਰੋਧ ਦੇ ਅੰਦਰ, ਕਹਿਣ ਲੱਗੀ ਕੀ ਗੱਲ ਹੈ, ਤੂੰ ਤੰਗ ਕਰਦਾ, ਸੌਣ ਨਹੀਂ ਰਹਿੰਦਾ। ਕਹਿਣ ਲੱਗਿਆ, ਇਸ ਵੇਲੇ ਮੈਂ ਮੁਰਸ਼ਦ ਦਾ ਇਸ਼ਨਾਨ ਕਰਾਉਣਾ ਹੈ, ਅੱਗ ਬੁਝ ਚੁੱਕੀ ਹੈ, ਕਿਰਪਾ ਕਰਕੇ ਮੈਨੂੰ ਇੱਕ ਅੱਗ ਦਾ ਕੋਲਾ ਦੇ ਦੇ, ਮੈਂ ਅੱਗ ਜਾ ਕੇ ਜਲਾ ਲਵਾਂ। ਉਸ ਵੇਲੇ ਕਹਿਣ ਲੱਗੀ, ਫਰੀਦਾ ਆ ਮੀਂਹ ਪੈਂਦੇ ਚ ਜੇ ਠਹਿਰ ਕੇ ਨਹਾਲੂਗਾ ਤਾਂ ਕੀ ਫਰਕ ਪੈਂਦਾ? ਕਹਿੰਦਾ ਨਹੀਂ ਬੀਬੀ, ਸਾਡੇ ਨੇਮ ਹੋਇਆ ਕਰਦੇ ਆ, ਸਾਡਾ ਨੇਮ ਟੁੱਟ ਗਿਆ ਸਭ ਕੁਝ ਜਾਂਦਾ ਰਹੇ, ਇੱਕ ਗਲਤੀ ਕਰ ਲਈਏ ਸਾਰਾ ਕੁਛ ਇਹ ਜਾਂਦਾ ਰਿਹਾ। ਸੋ ਇਹ ਪੀਰਾਂ ਤੇ ਮਰੀਦਾਂ ਦਾ ਮਾਮਲਾ ਹੈ, ਤੂੰ ਕਿਰਪਾ ਕਰ ਮੈਨੂੰ ਅੱਗ ਦੇ ਦੇ। ਕਹਿਣ ਲੱਗੀ ਫਿਰ ਮੁਫ਼ਤ ਤਾਂ ਮਿਲਣੀ ਨਹੀਂ ਨਾ। ਕਹਿਣ ਲੱਗਿਆ ਵੀ ਇਹ ਜਿਹੜਾ ਸਰੀਰ ਹੈ ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ। ਕਹਿੰਦੇ ਬੇਟੀ, ਜੇ ਮੇਰਾ ਸਿਰ ਵੀ ਤੂੰ ਲੈਣਾ ਚਾਹੇ ਮੈਂ ਉਹ ਵੀ ਦੇਣ ਨੂੰ ਤਿਆਰ ਹਾਂ। ਕਹਿੰਦੀ ਮੈਨੂੰ ਇੱਕ ਅੰਗ ਦੇ ਸਰੀਰ ਦਾ ਹੁਕਮ ਕਰ। ਕਹਿਣ ਲੱਗੀ ਅੱਖ ਦਾ ਡੇਲਾ ਕੱਢ ਦੇ। ਛੁਰੀ ਮੰਗਾ ਲਈ ਤੇ ਪਲੇਟ ਮੰਗਾ ਲਈ, ਅੱਗੇ ਅੱਖ ਕਰਦੀ, ਕਹਿੰਦੀ ਮੈਂ ਨਹੀਂ ਕੱਢਣਾ, ਆਪੇ ਕੱਢ। ਬੜਾ ਔਖਾ ਹੈ ਸਾਧ ਸਿੰਘ ਜੀ, ਇਹ ਵਚਨ ਕਰ ਲੈਣੇ ਸਿਖਾਲੇ ਨੇ, ਲੇਕਿਨ ਐਸਾ ਫਰਮਾਨ ਹੈ। ਡੇਰਾ ਨਹੀਂ ਦਿੰਦੇ ਜਾਓ, ਸਿਰ ਧਰ ਤਲੀ ਗਲੀ ਮੋਰੀ ਜਾਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਦੀਜੈ। ਉਸ ਵੇਲੇ ਬਾਬੇ ਫਰੀਦ ਨੇ ਝਟਕਾ ਮਾਰਿਆ, ਡੇਲਾ ਕੱਢ ਕੇ ਪਲੇਟ ਚ ਰੱਖ, ਦਸਤਾਰ ਪਾੜੀ, ਪਾੜ ਕੇ ਅੱਖ ਦੇ ਉੱਤੇ ਬੰਨ ਲਈ, ਅੱਗ ਲੈ ਲਈ ਤੇ ਲੈ ਕੇ ਆ ਕੇ ਮੁਰਸ਼ਦ ਦਾ ਇਸ਼ਨਾਨ ਕਰਾਇਆ। ਕੋਈ ਗੱਲ ਨਹੀਂ ਕਰੀ ਵੀ ਮਹਾਰਾਜ ਅੱਜ ਮੈਂ ਬਹੁਤ ਔਖਾ ਹੋ ਕੇ ਅੱਗ ਲਿਆ। ਜਾਣਦਾ ਵੀ ਅੰਤਰਜਾਮੀ ਨੇ ਸਭ ਚੀਜ਼ ਗੱਲ ਜਾਣਦੇ, ਮੇਰੇ ਨਾਲ ਰਹਿੰਦੇ ਨੇ, ਮੈਨੂੰ ਹਰ ਵਕਤ ਦੇਖਦੇ ਨੇ। ਜਿਹਨੂੰ ਇੰਨੀ ਪ੍ਰੈਜੈਂਸ ਹੋਵੇ ਆਪਣੇ ਗੁਰੂ ਦੇ ਉੱਤੇ, ਉਹ ਚੜਾਈ ਚੜ੍ਹਦਾ, ਦੂਆ ਨਹੀਂ ਚੜ੍ਹਦਾ ਹੁੰਦਾ, ਦੂਆ ਰਹਿ ਜਾਂਦਾ। ਸੋ ਇਸ ਤਰ੍ਹਾਂ ਜਿਸ ਵਾਰ ਦਿਨ ਚੜ੍ਹ ਗਿਆ, ਉਸ ਵੇਲੇ ਮੁਰਸ਼ਦ ਨੇ ਕਿਹਾ ਕਿ ਪੀਰ ਨੇ ਕਿ ਫਰੀਦ ਕਿੱਥੇ ਹੈ? ਬਾਕੀ ਸਾਰੇ ਨਜ਼ਰ ਆਉਂਦੇ। ਕਹਿੰਦੇ ਮਹਾਰਾਜ ਬੈਠਾ ਹੈ ਉਹ। ਕਹਿੰਦੇ ਬੁਲਾਓ। ਬੁਲਾਇਆ ਤਾਂ ਉਸ ਵੇਲੇ ਸਵਾਲ ਕੀਤਾ, ਕਹਿੰਦੇ ਫਰੀਦਾ ਅੱਖ ਬੰਨੀ ਹੈ ਬਈ? ਪੰਜਾਬੀ ਚ ਜੇ ਅੱਖ ਦੁਖਦੀ ਹੋਵੇ ਉਹਨੂੰ ਕਹਿੰਦੇ ਮੇਰੀ ਅੱਖ ਆਈ ਹੋਈ ਹੈ। ਕਹਿੰਦਾ ਪੀਰ ਦੀ ਅੱਖ ਆਈ ਹੋਈ ਹੈ। ਕਹਿੰਦੇ ਫਿਰ ਖੋਲਦੇ ਪੱਟੀ, ਆਈਆਂ ਅੱਖਾਂ ਨੂੰ ਨਹੀਂ ਬੰਨੀਦਾ ਹੁੰਦਾ, ਗਈਆਂ ਨੂੰ ਬੰਨੀਦਾ ਹੁੰਦਾ। ਉਸੇ ਵੇਲੇ ਅੱਖ ਉਸੇ ਤਰ੍ਹਾਂ ਦਾ ਡੇਲਾ ਮਿਲ ਗਿਆ, ਕਿਉਂਕਿ ਸਮਰੱਥ ਮਹਾਂਪੁਰਸ਼ ਸੀਗੇ। ਇੰਨਾ ਹੀ ਨਹੀਂ ਕਰਿਆ, ਉਸ ਵੇਲੇ ਉੱਠਿਆ, ਉੱਠ ਕੇ ਜੱਫੀ ਚ ਲੈ ਲਿਆ, ਆਪਣੀ ਸਾਰੀ ਸ਼ਕਤੀ, ਰਿਧੀਆਂ ਸਿੱਧੀਆਂ, ਪੂਰਨ ਬ੍ਰਹਮ ਗਿਆਨ ਸਾਰਾ ਹੀ ਉਸ ਨੂੰ ਜੜਾ ਦਿੱਤਾ। ਉਸ ਵੇਲੇ ਐਸੀ ਅਵਸਥਾ, ਦੇਵ ਦ੍ਰਿਸ਼ਟੀ ਖੁੱਲ ਗਈ, ਅੱਖ ਮਿਲ ਗਈ, ਗੁਰੇ ਦਿਖਾਏ ਉਹ ਲੋਏ ਨਾ, ਈਤਾ ਊਤਾ ਘੱਟ 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 ਘੱਟ, ਤੂੰ ਹੀ ਤੂੰ ਹੀ। ਐਸੀ ਉਸ ਨੂੰ ਦ੍ਰਿਸ਼ਟੀ ਪ੍ਰਾਪਤ ਹੋ ਗਈ, ਜਿਹੜਾ ਵਾਹਿਗੁਰੂ ਕਿਸੇ ਨੂੰ ਦਿਸਦਾ ਨਹੀਂ ਹੈ ਉਹਨੂੰ ਦਿਖਾ ਦਿੱਤਾ। ਨਾਲ ਰਹਿੰਦਾ ਹੋਇਆ ਕਿਸੇ ਨੂੰ ਨਹੀਂ ਦਿਸਦਾ, ਨਾ ਦੇਵੀਆਂ ਨੂੰ ਨਾ ਦੇਵਤਿਆਂ ਨੂੰ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਦਿਸ ਪਾਵੈ ਤਿਵੈ ਚਲਾਵੈ, ਜਿਵ ਹੈ ਪ੍ਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ। ਬਹੁਤਾ ਏਕਦਮ ਦੇਵ ਦ੍ਰਿਸ਼ਟ ਖੋਲ ਦਿੱਤੀ, ਇਹ ਨੇਤਰੋ ਮੇਰੇ ਹੋ, ਹਰ ਤੋਂ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰੇ ਦਿਖਾਇਓ ਲੋਇਨਾ, ਈਤਾ ਉਤਾ ਘਟ 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 ਘਟ, ਤੂੰ ਹੀ ਤੂੰ ਹੀ। ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ, ਨਾਨਕ ਮਨ ਪ੍ਰਕਾਸ਼, ਨੇਰਾ ਦੂਰ ਹੋ ਗਿਆ। ਪ੍ਰਕਾਸ਼ ਦੇ ਵਿੱਚ ਦਿਸਦਾ ਕੀ ਹੈ, ਜਿੱਧਰ ਦੇਖਦਾ ਪਰਮੇਸ਼ਰ ਹੀ ਪਰਮੇਸ਼ਰ ਹੈ। ਤੂੰ ਆਦਿ ਪੁਰਖ ਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀਓ, ਤੂੰ ਘਟ ਘਟ ਅੰਤਰ ਸਰਵ ਨਿਰੰਤਰ, ਸਭ ਮੈਂ ਰਹਿਆ ਸਮਾਇਕ, ਹਰੇਕ ਘਟ ਦੇ ਵਿੱਚ ਉਹੀ ਪਰਮੇਸ਼ਰ ਵਿਆਪਦਾ ਨਜ਼ਰ ਕਰਾ ਦਿੱਤਾ ਗੁਰੂ ਨੇ। ਗੁਰੂ ਤੇ ਬਗੈਰ ਗੱਲ ਨਹੀਂ ਹੁੰਦੀ, ਗੁਰੂ ਦਾ ਕੰਮ ਹੁੰਦਾ ਘਰਵੇਂ ਘਰ ਦਿਖਾਏ ਦੇ। ਸੋ ਸਤਿਗੁਰ ਪੁਰਖ ਸਜਾਣ, ਗੁਰੂ ਉਹ ਹੁੰਦਾ ਜਿਹੜਾ ਹੈ ਸਰੀਰ ਦੇ ਘਰ ਵਿੱਚ ਵਾਹਿਗੁਰੂ ਦਾ ਘਰ ਦਿਖਾ ਦੇ। ਮਨ ਮੈਂ ਆਪ, ਮਨ ਆਪਣੇ ਮੈਂ, ਬਰਮ ਮੈਂ ਜਨ, ਜਨ ਮੈਂ ਪਾਰ, ਖੋਜਤ ਖੋਜਤ ਖੋਜਦੇ ਖੋਜਦੇ ਤੱਤ ਦੇ ਵਿੱਚ ਪਹੁੰਚਦੇ ਹਾਂ ਕਿ ਇਹ ਸਰੀਰ ਦੇ ਵਿੱਚ ਵਾਹਿਗੁਰੂ ਰਹਿੰਦੇ। ਸੋ ਉਹ ਪਰਮੇਸ਼ਰ ਦਿਖਾ ਦੇਣਾ ਗੁਰੂ ਦਾ ਕੰਮ ਹੈ, ਘਰਵੇਂ ਘਰ ਦਿਖਾਏ ਦੇ। ਸੋ ਸਤਿਗੁਰ ਪੁਰਖ ਸੁਜਾਣ, ਪੰਜ ਸ਼ਬਦ ਉੱਥੇ ਨਿਸ਼ਾਨੀ ਹੈ, ਤੁਨਕਾਰ ਤੁਨ ਬਾਜਾ ਸ਼ਬਦ ਨਿਸ਼ਾਨ। ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ, ਤਾਰ ਘੋਰ ਵਜੰਤਰ ਤੇ ਸਾਚ ਤਖ ਸੁਲਤਾਨ। ਉਹ ਸੁਲਤਾਨ ਨੂੰ ਜਦੋਂ ਦੇਖਦਾ ਸਾਹਮਣੇ, ਉਸ ਵੇਲੇ ਇੱਕ ਗੱਲ ਹੁੰਦੀ ਹੈ, ਮੈਂ ਮਰ ਜਾਂਦੀ ਹੈ ਦਿਲ ਕੋਲੇ, ਆਪ ਨਹੀਂ ਰਹਿੰਦਾ। ਤੂੰ ਤੂੰ ਕਰਤਾ ਤੂੰ ਹੋਆ, ਮੁਜਮੇ ਰਹਾ ਨਾ ਹੂੰ, ਜਬ ਆਪਾ ਵਰਗਾ ਮਿਟ ਗਿਆ ਜਦ ਤੱਕ ਦੇਖਾਂ ਦਾ। ਦੋ ਨਹੀਂ ਰਹਿੰਦੇ, ਇੱਕੋ ਹੀ ਹੋ ਜਾਂਦਾ। ਉਹ ਫਿਰਕੇ ਸੋਈ ਫਿਰਕੇ ਤੂੰ ਭਇਆ, ਉਹ ਦੇਖਦਾ ਟੋਲਣ ਗਿਆ ਸੀ ਰੱਬ ਨੂੰ, ਤੇ ਜਦ ਰੱਬ ਦਿਸਿਆ ਮੈਂ ਰਹੀ ਨਾ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਮੈਂ ਮਰ ਗਈ ਹੁਣ ਰੱਬੇ ਰਹਿ ਗਿਆ। ਜੋ ਸੱਚ ਸੀ ਉਹ ਪ੍ਰਕਾਸ਼ ਹੋ ਗਿਆ, ਲੇਕਿਨ ਅਸੀਂ ਮਾਇਆ ਦੇ ਅਸਰ ਕਰਕੇ ਸਾਜ ਸੰਗਤੀ, ਸਾਨੂੰ ਪ੍ਰਤੱਖ ਵਰਤਦਾ ਵਾਹਿਗੁਰੂ ਨਜ਼ਰ ਨਹੀਂ ਆਉਂਦਾ। ਇਹ ਗੁਰੂ ਦਾ ਕੰਮ ਹੈ ਕਿ ਸਾਡੀ ਹਮੈ ਦੀ ਮੈਲ ਨੂੰ ਕੱਟ ਦੇਵੇ ਤੇ ਸਾਨੂੰ ਪਰਮੇਸ਼ਰ ਦਿੱਤੇ ਨਜ਼ਰ ਆ ਜਾਵੇ, ਅਸੀਂ ਉਹ ਪ੍ਰਾਪਤੀ ਕਰ ਲਈਏ ਜਿਹਦੇ ਵਾਸਤੇ ਮਨੁੱਖ ਸਰੀਰ ਮਿਲਿਆ। ਹੁਣ ਇਹ ਹੈ ਕਿ ਗੁਰੂ ਦਾ ਅਸੀਂ ਧਾਰਨ ਕਰ ਲਿਆ, ਨਾਮ ਲੈ ਲਿਆ ਪੰਜ ਪਿਆਰਿਆਂ ਤੋਂ, ਗਾਹਾਂ ਕੀ ਹੋਣਾ ਚਾਹੀਦਾ। ਗਾਹਾਂ ਜਿਹੜਾ ਪੰਜ ਪਿਆਰੇ ਸੋਝੀ ਵਾਲੇ ਕਹਿੰਦੇ ਨੇ ਵੀ ਪਿਆਰਿਆਂ ਤੂੰ ਹੁਣ ਨਾਮ ਜਪ, ਜੇ ਤਾਂ ਲਗਨ ਹੈ ਉਸ ਵੇਲੇ ਤੋਂ ਹੀ ਜਪਣਾ ਸ਼ੁਰੂ ਕਰਦੇ, ਫੇਰ ਨਾ ਛੱਡ, ਨਾ ਤਾਂ ਇਹ ਕੰਮਾਂ ਨੂੰ ਰੁਕਾਵਟ ਪਾਉਂਦਾ। ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਮੋਟਰ ਚੱਲਦੀ ਹੈ ਉਹਦੀ ਸੁਰ ਦੇ ਧੁਨ ਦੇ ਨਾਲ ਅਸੀਂ ਨਾਮ ਜਪ ਸਕਦੇ ਹਾਂ। ਟਰੈਕਟਰ ਚੱਲਦਾ ਢੋਕ ਢੋਕ ਕਰਦਾ, ਉਹਦੇ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਸਾਈਕਲ ਤੇ ਜਾਂਦੇ ਹਾਂ ਸੱਜੇ ਪੈਰ ਨਾਲ ਸਤਨਾਮ ਕਹੀ ਜਾਓ, ਖੱਬੇ ਨਾਲ ਵਾਹਿਗੁਰੂ ਕਹੀ ਜਾਓ। ਬੈਠ ਕੇ ਭਜਨ ਕਰਦੇ ਹਾਂ, ਅੰਦਰ ਨੂੰ ਸਾਹ ਜਾਂਦਾ ਸਤਨਾਮ ਕਹੋ, ਬਾਹਰ ਨੂੰ ਆਉਂਦਾ ਵਾਹਿਗੁਰੂ ਕਹੋ, ਜਾਂ ਅੰਦਰ ਨੂੰ ਜਾਂਦਾ ਵਾਹਿ ਕਹੋ, ਬਾਹਰ ਨੂੰ ਆਉਂਦਾ ਗੁਰੂ ਕਹੋ। ਐ ਜਪਦਿਆਂ ਜਪਦਿਆਂ ਸੁਰਤੀ ਚੜ ਜਾਂਦੀ ਹੈ, ਜਿਉਂ ਜਿਉਂ ਸੁਰਤੀ ਚੜ੍ਹਦੀ ਹੈ ਤਿਉਂ ਤਿਉਂ ਫਿਰ ਆਨੰਦ ਆਉਂਦਾ, ਹੌਲੀ ਹੌਲੀ ਉਸ ਜਗ੍ਹਾ ਤੇ ਪਹੁੰਚ ਜਾਂਦਾ ਜਿੱਥੇ ਜਾ ਕੇ ਸੰਤ ਦੀ ਲੋੜ ਪੈਂਦੀ ਹੈ। ਪੂਰਨ ਮਹਾਤਮਾ ਪਰਮੇਸ਼ਰ ਆਪ ਭੇਜ ਦਿੰਦਾ, ਉਹ ਦੱਸ ਦਿੰਦਾ, ਅਗਲਾ ਭੇਤ ਖੋਲ ਦਿੰਦਾ ਵੀ ਦੇਖ ਪਿਆਰਿਆ ਇੱਥੇ ਆਹ ਭੇਤ ਹੈ, ਇਹ ਭੇਤ ਦੀ ਗੱਲ ਤੈਨੂੰ ਦੱਸ ਦਿੰਦਾ, ਪਰ ਦੱਸਦਾ ਉਹਨੂੰ ਹੈ ਜਿਹੜਾ ਬਿਲਕੁਲ ਕਾਬਲ ਹੋਵੇ ਜਿਉਂਦਾ ਮਰ ਜਾਵੇ, ਨਹੀਂ ਇਹ ਭੇਤ ਦੱਸਣ ਵਾਲਾ ਨਹੀਂ ਹੁੰਦਾ। ਕਿਉਂਕਿ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ, ਚਾਰ ਵਾਰੀ ਕਹਿਤਾ, ਉਹ ਭੇਤ ਨਹੀਂ ਖੋਲਦੇ। ਇਸ ਕਰਕੇ ਸਾਨੂੰ ਕਮਾਈ ਕਰਨ ਦੀ ਲੋੜ ਹੈ, ਬੰਦਗੀ ਕਰਨ ਦੀ ਲੋੜ ਹੈ, ਅਗਲਾ ਕੰਮ ਗੁਰੂ ਦੇ ਹੱਥ ਵਿੱਚ ਹੈ। ਸੋ ਇਸ ਤਰ੍ਹਾਂ ਹੌਲੀ ਹੌਲੀ ਨਾਮ ਜਪਦੇ ਜਪਦੇ ਜੇ ਭਲਾ ਇਸ ਜਨਮ ਚ ਨਾਮ ਵੀ ਮਿਲੇ, ਅਗਲਾ ਜਨਮ ਮਿਲੇਗਾ, ਨਾਲ ਉਸੇ ਵੇਲੇ ਪਰਮੇਸ਼ਰ ਇੰਤਜ਼ਾਮ ਕਰ ਦਿੰਦਾ, ਸੱਤ ਪੁਰਸ਼ਾਂ ਦਾ ਮਿਲਾਪ ਕਰਾ ਦਿੰਦਾ, ਉਹ ਰਸਤੇ ਤੇ ਪਾਉਣਾ ਸ਼ੁਰੂ ਕਰ ਦਿੰਦਾ। ਲੇਕਿਨ ਇਹ ਰਸਤਾ ਤੈਅ ਕਰਨ ਵਾਸਤੇ ਇੱਕ ਮਿੰਟ ਵੀ ਲੱਗ ਸਕਦਾ ਤੇ ਦਸ ਹਜ਼ਾਰ ਜਨਮ ਵੀ ਲੱਗ ਸਕਦਾ। ਇਹ ਮਨ ਦੀ ਬਾਤ ਹੈ, ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ। ਮਨ ਨੂੰ ਮਨਾਓ, ਜੇ ਮਨ ਮੰਨ ਜਾਵੇ ਮੰਨੇ ਮਹਾਰਾਜ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿਛਿਆ ਰਿਸ਼ਤਾ। ਅਸਲ ਗੱਲ ਤਾਂ ਇਹ ਹੈ ਕਿ ਇੱਥੇ ਵਾਹਿਗੁਰੂ ਤੇ ਬਗੈਰ ਹੋਰ ਹੈ ਨਹੀਂ ਕੋਈ। ਨਕਲ ਗੱਲ ਇਹ ਹੈ ਕਿ ਆਹ ਸ੍ਰਿਸ਼ਟੀ ਹੈ, ਚੰਗੇ ਵੀ ਨੇ ਮਾੜੇ ਵੀ ਨੇ, ਆਪਣੇ ਵੀ ਨੇ ਬਗਾਨੇ ਵੀ ਨੇ, ਸੁਖ ਦੇਣ ਵਾਲੇ ਵੀ ਨੇ ਦੁੱਖ ਦੇਣ ਵਾਲੇ ਵੀ ਨੇ। ਇਹ ਤਾਂ ਗੱਲ ਹੈਗੀ ਝੂਠੀ, ਬਈ ਆਪੇ ਹੀ ਖੇਲ ਕਰਦਾ ਹੈ। ਆਪ ਹੀ ਨਾ ਆਪ ਸਾਜਿਓ, ਆਪ ਹੀ ਨਾ ਰਚਿਓ ਨਾ, ਦੂਈ ਕੁਦਰਤ ਸਾਜ ਕੇ ਕਰਾਸਨ ਦੇ ਠਹਿ ਚਾਹ ਦਾਤਾ ਕਰਤਾ ਆਪ ਤੂੰ ਤੁਸ ਦੇਵਾ ਕਰਾ ਬਸਾ। ਉਹ ਆਪੇ ਹੀ ਖੇਲ ਕਰਦਾ ਹੈ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਫਿਰੇ। ਇਸ ਨਿਸ਼ਚੇ ਤੇ ਜਦ ਅਸੀਂ ਪਹੁੰਚ ਜਾਣਾ ਨਾ, ਉਸ ਵੇਲੇ ਪਹਿਲਾਂ ਇਹ ਹੁੰਦਾ ਮੈਂ ਮਰ ਜਾਂਦੀ, ਮੈਂ ਰਹਿੰਦਾ ਹੀ ਗੱਲਬਾਤ ਵਾਸਤੇ ਮੈਂ ਚੱਲਦੀ ਹੈ, ਦਰਅਸਲ ਉਹ ਹੁੰਦਾ ਨਹੀਂ ਹੈ। ਉਹਨੂੰ ਸਮਝ ਆ ਜਾਂਦੀ ਹੈ ਪ੍ਰਭ ਨੇੜੇ ਹਰ ਦੂਰ ਨਾ ਜਾਣੋ, ਏਕੋ ਸ੍ਰਿਸ਼ਟ ਸਵਾਈ, ਏਕ ਅੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਬਰਮ ਦੀਸਾ ਬਰਮ ਸੁਣੀਐ, ਏਕ ਏਕ ਵਿਖਾਣੀਐ, ਆਤਮ ਵਸਾਰਾ ਕਰਨ ਹਾਰਾ, ਪ੍ਰਭ ਇਨਾ ਨਹੀਂ ਗਿਆ। ਪਰ ਇਹ ਮੈਂ ਉਨੇ ਦੇਰ ਤੱਕ ਨਹੀਂ ਮਰਦੀ ਜਦ ਤੱਕ ਸਮਰੱਥ ਗੁਰੂ ਤੋਂ ਨਾਮ ਲੈ ਕੇ ਉਹਦਾ ਸਾਧਨ ਕਰ ਕਰਕੇ। ਹੁਣ ਮੈਂ ਦੀਰਘ ਰੋਗ ਹੈ, ਦਾਰੂ ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਇਹ ਗੁਰੂ ਦੇ ਸ਼ਬਦ ਦੀ ਕਮਾਈ ਕਰੋ, ਬੰਦਗੀ ਕਰੋ। ਜਿੱਥੇ ਹੋਰ ਕੰਮ ਕਰਦੇ ਹੋ ਉੱਥੇ ਇਹ ਵੀ ਕਰੋ, ਕਿਉਂ ਇਹ ਤੇ ਬਗੈਰ ਬਾਕੀ ਕੰਮ ਕਿਸੇ ਕੰਮ ਨਹੀਂ ਹੈ। ਉਹ ਨਾਲ ਨਹੀਂ ਜਾਂਦੇ, ਇਹ ਨਾਲ ਜਾਂਦਾ। ਜੈ ਮਾਤ ਪਿਤਾ ਸੁਤਮੀਤ ਨਾਮ ਰਾਈ, ਮਾਨੂਆ ਨਾਮ ਤੇਰੇ ਸੰਗ ਸਾਈ। ਜੈ ਮਹਾਂਭਿਆਨ ਦੂਤ ਜਮਦਲ ਹੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਲ ਹੋਵੇ ਆ ਤਪਾਰੀ, ਹਰ ਕੋ ਨਾਮ ਖਿਨਮੈ ਦਾ। ਸੋ ਇਸ ਨਾਮ ਨੂੰ ਲੈ ਕੇ ਪੰਜ ਪਿਆਰਿਆਂ ਤੋਂ ਨਾਮ ਲੈ ਲਿਆ, ਫੇਰ ਨਾ ਭਟਕੋ ਮੈਂ ਉਧਰ ਜਾਵਾਂ ਉਧਰ ਜਾਵਾਂ। ਇਸੇ ਸ਼ਬਦ ਨੇ ਸ਼ਬਦ ਨਾਲ ਮਿਲਾ ਦੇਣਾ, ਉਹ ਸ਼ਬਦ ਤੁਹਾਡੇ ਅੰਦਰ ਚੱਲ ਰਿਹਾ ਸਭ ਦੇ। ਲੇਕਿਨ ਨਾਮ ਦੀ ਕਮਾਈ ਨਾ ਹੋਣ ਕਰਕੇ ਇਹ ਮੋਟੇ ਕੰਨਾਂ ਨੂੰ ਸੁਣਦਾ ਨਹੀਂ ਹੈ। ਜਦ ਦੇਵ ਕੰਨ ਪ੍ਰਕਾਸ਼ ਹੋ ਗਏ ਉਸ ਵੇਲੇ ਉਹ ਧੁਨ ਸੁਣਦੀ ਹੈ, ਪੰਜ ਸ਼ਬਦ ਧੁਨ ਕਾਰ ਧੁਨ ਬਾਜੇ ਸ਼ਬਦ ਨਿਸ਼ਾਨ। ਇੰਨੀ ਹੈਰਾਨੀ ਕਰਨ ਵਾਲੀ ਹੈ, ਦੀਪ ਲੋ ਪਾਤਾਲ ਤੇ ਵਿਸਵਾਦ ਹੀ ਵਿਸਵਾਦ ਹੈ, ਖੇੜਾ ਹੀ ਖੇੜਾ। ਖੰਡ ਮੰਡਲ ਹੈਰਾਨ, ਤਾਰ ਕੋਰ ਵਜੰਤਰ ਤੇ ਸਾਚ ਤੱਕ ਸੁਲਤਾਨ, ਅੰਦਰੇ ਵਾਹਿਗੁਰੂ ਦਿਸ ਜਾਂਦਾ। ਜਦ ਵਾਹਿਗੁਰੂ ਦਿਸਿਆ ਉਹ ਮੈਂ ਮਰ ਗਈ, ਫੇਰ ਪਤਾ ਹੀ ਨਹੀਂ ਲੱਗਦਾ ਵੀ ਮੈਂ ਵਾਹਿਗੁਰੂ ਹਾਂ ਕਿ ਵਾਹਿਗੁਰੂ ਮੈਂ ਹਾਂ। ਉਹ ਕਿਉਂਕਿ ਮੈਂ ਜਿਹੜੀ ਇਸ ਰੁਕਾਵਟ ਖਤਮ ਹੋ ਗਈ, ਅਸਲੀਅਤ ਆ ਕੇ ਗੱਲ ਖੁੱਲ ਗਈ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਅਨਲ ਅਗਮ ਜੈਸੇ ਲਹਿਰ ਮਯੋ ਦੱਦ ਜਲ ਕੇਵਲ ਮਜਲ ਮਾਈ। ਸਮੁੰਦਰ ਤੇ ਲਹਿਰਾਂ ਉੱਠਦੀਆਂ ਸੀ, ਲਹਿਰ ਜਦ ਕੰਢੇ ਤੇ ਆ ਗਈ ਫਿਰ ਉਹਦਾ ਵਜੂਦ ਖਤਮ ਹੋ ਗਿਆ, ਸਮੁੰਦਰ ਨਾਲ ਸਮੁੰਦਰੇ ਬਣ ਗਈ। ਜਿਉਂ ਜਲ ਮੇ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਾਧ ਕਰਵਾ। ਸੋ ਭਗਤੀ ਭਾਵ ਤੋਂ ਬਿਨਾ ਨਹੀਂ ਪ੍ਰਾਪਤ ਹੁੰਦੀ। ਸੋ ਸੰਸਾਰ ਚ ਵਰਤਣ ਮਰਾਗ, ਪਕੜ ਵਿਚ ਨਹੀਂ ਰਹਿਣਾ, ਪਕੜਾਂ ਫੜ ਲੈਣਗੀਆਂ, ਮੁੜ ਕੇ ਇੱਥੇ ਭੂਤ ਪ੍ਰੇਤ ਬਣਾ ਦੇਣਗੀਆਂ। ਠੀਕ ਹੈ, ਸੰਸਾਰ ਦੇ ਨਿਰਵਾਹ ਵਾਸਤੇ ਤਿੰਨ ਚੀਜ਼ਾਂ ਦੀ ਲੋੜ, ਕੁੱਲੀ ਜੁੱਲੀ ਗੁੱਲੀ, ਉਹ ਵਾਹਿਗੁਰੂ ਨੇ ਦੇਣੀ ਓ ਦੇਣੀ। ਬੈਰਾਗ ਵਿਚ ਰਹੋ, ਪਕੜ ਚ ਨਾ ਰਹੋ। ਮੁੱਖ ਭਗਤੀ ਸਾਧਨ ਭਗਤੀ ਦਾ ਕਰਨਾ ਤੇ ਨਿਸ਼ਚੇ ਵਿਚ ਗਿਆਨ ਰੱਖਣਾ, ਨਿਸ਼ਚੇ ਗਿਆਨ। ਇਹ ਤਿੰਨ ਫਾਰਮੂਲੇ ਨੇ ਜਿਹੜੇ ਸਾਨੂੰ, ਜਿਹਦੇ ਹਿਸਾਬ ਨਾਲ ਅਸੀਂ ਸੰਸਾਰ ਦੇ ਉੱਤੇ ਆ ਜੀਵਨ ਬਸਣ ਕਰਨਾ। ਅੰਦਰੋਂ ਜਾਗਦੇ ਰਹਿਣਾ, ਬਾਹਰੋਂ ਹੁਕਮ ਦੀ ਕਿਰਿਆ ਦੇ ਵਿਚ, ਜਿਵੇਂ ਬਾੜ ਤੇ ਪਿਆ ਹੋਈ ਸੱਪ ਦੀ ਕੁੰਜ ਜਿਹੜੀ ਹੈ ਹਿੱਲੀ ਜਾਂਦੀ ਹੈ ਕੰਜ, ਇਸ ਤਰ੍ਹਾਂ ਪਰਾ ਲੱਭਦੇ ਬਸ, ਕਦੇ ਉਧਰ ਜਾ ਕਦੇ ਉਧਰ ਜਾ। ਉਹ ਤਾਂ ਸਰੀਰ ਨੇ ਕਰਨਾ ਹੀ ਕਰਨਾ, ਲੇਕਿਨ ਅੰਦਰ ਗਿਆਨ ਪ੍ਰਪੱਕ ਹੋਣਾ ਚਾਹੀਦਾ, ਦੀਵਾ ਬਲਣਾ ਚਾਹੀਦਾ। ਜਦੋਂ ਦੀਵਾ ਬਲ ਗਿਆ, ਦੀਵਾ ਬਲੇ ਅੰਧੇਰਾ ਜਾਏ। ਅੱਲੋ ਗੈਬ ਸਗਲ ਘੱਟ ਪੀਤਰ, ਹਿਰਦੇ ਲਿਓ ਵਿਚਾਰੀ, ਹਿੰਦੂ ਤੁਰਕ ਦੋਹ ਮੈਂ ਇੱਕ ਕਹਿ ਕੇ ਵੀਰ ਪੁਕਾਰ। ਸੋ ਉਹ ਸੁਖਮਨ ਕੇ ਕਰ ਰਾਗ ਸੁਣ, ਸੁਣ ਮੰਦਰ ਲੈ ਲਾਏ, ਕਥ ਕਥਾ ਵਿਚਾਰੀਐ ਮਨਸਾ ਮਨੇ ਸਮਾਏ। ਮਨ ਖਤਮ ਹੋ ਗਿਆ, ਮਨੋ ਨਾਸ਼ ਵਾਸ਼ਨਾ ਖੈ, ਤਤ ਗਿਆਨ ਪ੍ਰਗਟ ਹੋ ਗਿਆ। ਉਸ ਵੇਲੇ ਫੇਰ ਮਹਾਰਾਜ ਕਹਿੰਦੇ, ਫੇਰ ਕਹਿੰਦੇ ਹੁਣ ਉਲਟ ਕਮਲ ਅੰਮ੍ਰਿਤ ਭਰਿਆ, ਆਨੰਦ ਆਨੰਦ ਹੋ ਗਿਆ। ਇਹ ਮਨ ਕਤੇ ਨਾ ਜਾਏ, ਹੁਣ ਨੀ ਮਨ ਦੌੜਦਾ, ਉਸ ਆਨੰਦ ਦੇ ਵਿਚ ਲੀਨ ਹੋ ਜਾਂਦਾ। ਅਜੱਪਾ ਜਾਪ ਨਾ ਬਿਸਰਾ, ਆਪ ਜਿਲਾਸ ਸਮਾਏ। ਸਭ ਸਈਆਂ ਪੰਚੇ ਮਿਲੇ, ਗੁਰਮੁਖ ਨਿਜ ਘਰ ਵਾਸ, ਨਿਜ ਘਰ ਜਿਹੜਾ ਅਸਲੀ ਘਰ ਆ ਉਹ ਸਾਨੂੰ ਲੱਭ ਗਿਆ। ਸ਼ਬਦ ਖੋਜ ਇਹ ਕਰ ਲੈ, ਨਾਨਕ ਤਾਕਾ ਦਾਸ, ਸ਼ਬਦ ਦੀ ਖੋਜ ਕਰਕੇ ਇਹ ਘਰ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਕਹਿੰਦੇ ਪਿਆਰਿਓ ਅਸੀਂ ਉਹਦੇ ਦਾਸ ਹਾਂ ਜਿਹੜਾ ਇਸ ਘਰ ਦਾ ਵਾਸੀ ਬਣ ਗਿਆ। ਇਹ ਘਰ ਹੈ ਆਪਣਾ ਜਿਹਨੂੰ ਫਿਰ ਘਰ ਸੋ ਘਰ ਸੋ ਦਰ ਕਿਹਾ ਕਹਿੰਦੇ। ਸੋ ਇਹ ਪ੍ਰਾਪਤੀ ਕਰਨੀ ਸਾਡਾ ਪਰਮ ਮਨੋਰਥ ਹੈ। ਸੋ ਪੰਜ ਦਿਨਾਂ ਦੇ ਅੰਦਰ ਬੜਿਆਂ ਤਰੀਕਿਆਂ ਦੇ ਨਾਲ ਇਸ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਬੇਅੰਤ ਕਿਸਮ ਦੀਆਂ ਉਦਾਹਰਨਾਂ ਦੇ ਕੇ ਵਚਨ ਕੀਤੇ ਨੇ। ਸੋ ਇਹਦੇ ਉੱਤੇ ਭਾਗਾਂ ਵਾਲਿਓ ਲੱਗ ਜਾਓ ਜੀ ਤੇ ਲੱਗਿਆ ਜਾਂਦਾ। ਸੋ ਮਹਾਰਾਜ ਨੇ ਕਿਰਪਾ ਕੀਤੀ ਹੈ, ਤੁਹਾਡੇ ਦਰਸ਼ਨ ਕਰਾ ਦਿੱਤੇ ਨੇ। ਸੋ ਹੁਣ ਸਮਾਂ ਜਾਸ ਨਹੀਂ ਦਿੰਦਾ, ਬਾਕੀ ਹੁਣ ਅਸੀਂ ਤੁਹਾਡੇ ਹੀ ਦਰਸ਼ਨ ਕਰਾਂਗੇ ਜਦ ਤੁਸੀਂ ਆਵੋਗੇ ਸਮਾਗਮਾਂ ਤੇ। ਹੁਮਾ ਮਾ ਕੇ ਅੱਗੇ ਵੀ ਤੁਸੀਂ ਆਉਂਦੇ ਹੋ, ਜਿਹੜਾ ਵੀ ਜਾਂਦਾ ਦਰਸ਼ਨ ਦੇ ਕੇ ਆਇਆ ਕਰੋ। ਸੋ ਹੁਣ ਅੱਜ ਆਪਦਾ ਦੀਵਾਨ ਜੋ ਹੈ, ਜੋ ਸੇਵਾ ਮਿਲੀ ਸੀ ਉਹ ਪੂਰੀ ਹੋਈ। ਭਾਵੇਂ ਸਿਹਤ ਕਈ ਵਾਰੀ ਮੈਨੂੰ ਵਿੱਚ ਵਿੱਚ ਧੋਖਾ ਦੇ ਗਈ ਹੈ, ਅੱਜ ਵੀ ਮੈਂ ਬਹੁਤ ਥੱਕ ਗਿਆ ਸੀ। 6 ਵਜੇ ਦੇ ਤੁਰੇ ਹੋਏ ਹਾਂ, ਰਾਤ ਫੇਰ ਪੈ ਜਾਂਦੀ ਹੈ, ਸਰੀਰ ਦਾ ਕਿਹੜਾ ਅਵਸਥਾ ਹੈ ਬੜਾ ਮੁਸ਼ਕਲ ਹੋ ਜਾਂਦਾ ਇਹਨਾਂ ਗੱਲਾਂ ਚ। ਚਲੋ ਜੋ ਵਾਹਿਗੁਰੂ ਸੇਵਾ ਕਰਾਉਂਦਾ ਹੈ, ਸਰੀਰ ਨੇ ਤਾਂ ਜਾਣਾ ਹੀ ਜਾਣਾ ਹੈ, ਸੇਵਾ ਜਿਹੜੀ ਹੈ ਉਹ ਕਿਸੇ ਲੇਖੇ ਵਿੱਚ ਲੱਗ ਜਾਂਦੀ ਹੈ। ਸੋ ਇਸ ਕਰਕੇ ਜੋ ਹੋ ਰਿਹਾ ਠੀਕ ਹੀ ਹੋ ਰਿਹਾ। ਹੁਣ ਸਾਰੇ ਪ੍ਰੇਮੀ ਭਾਈ ਬੋਲੋ ਆਨੰਦ ਸਾਹਿਬ ਦੇ ਵਿੱਚ ਜਿਹੜੇ ਹੱਥ